ਸਤਨਾ ਧੰਨਵਾਦ ਗੁਰੂ ਸਾਖੇਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰ ਹੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਬ ਹੋ ਹਰ ਜਨ ਮੰਗਲ ਗਾਵ ਹੋ ਬਿਸਰ ਨਾਹੀ ਕਬ ਹੂੰ ਹੀ ਐ ਤੇ ਇਹ ਬਿਦ ਮਨ ਮਹਿ ਪਾਵ ਹੋ ਗੁਰਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵ ਹੋ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਠਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦਾ ਆਗਮਨ ਪੁਰਬ ਆਪ ਮਨਾ ਰਹੇ ਹੋ। ਪਿਛਲੇ ਦਿਨਾਂ ਤੋਂ ਆਪ ਜੀ ਦੇ ਸਮਕਸ਼ ਸਨਮਾਨਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਔਰ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਗੁਰਬਾਣੀ ਕੀਰਤਨ ਗੁਰੂ ਸ਼ਬਦ ਦੀ ਵਿਚਾਰ ਰਾਹੀਂ ਆਪ ਸੰਗਤ ਦੀ ਸੇਵਾ ਕਰ ਰਹੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿੰਨੀ ਕੁ ਮਤ ਸੁਮਤ ਬਖਸ਼ੀ ਉਸ ਅਨੁਸਾਰ ਆਪਾਂ ਤਕਰੀਬਨ ਚਾਰ ਦੀਵਾਨ ਅੰਮ੍ਰਿਤ ਵੇਲੇ ਦੇ ਹਜ਼ੂਰ ਦਾ ਪਵਿੱਤਰ ਜੀਵਨ ਔਰ ਗੁਰੂ ਸ਼ਬਦ ਦੀ ਵਿਚਾਰ ਆਧਾਰ ਬਣਾ ਕੇ ਹਜ਼ੂਰ ਨੇ ਸੇਵਾ ਲਈ। ਆਓ ਅੱਜ ਇਸ ਅਸਥਾਨ ਤੇ ਆਖਰੀ ਦੀਵਾਨ ਹੈ। ਤਿੰਨ ਚਾਰ ਦਿਨਾਂ ਤੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਗੱਦੀ ਪੁਰਬ ਨੂੰ ਸਮਰਪਿਤ ਰਾਤਰੀ ਦੇ ਦੀਵਾਨ ਵਿੱਚ ਬਾਣੀ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹਾਂ। ਰਾਤ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਹੈ ਇਹ ਉਹਨਾਂ ਮਹਾਂਪੁਰਖਾਂ ਦੇ ਸੀਨੇ ਦਾ ਅਨੁਭਵ ਹੈ ਜਿਹੜੇ ਜਿਉਂਦੇ ਜੀ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਗਏ। ਉਸ ਤੋਂ ਬਾਅਦ ਰਾਤ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮਾਤਮ ਰੂਪ ਹੋ ਕੇ ਬੋਲਦੀ ਹੈ, ਗੁਰੂ ਰੂਪ ਸ਼ਬਦ ਸਾਡੀ ਅਗਵਾਈ ਕਰਦਾ ਹੈ, ਜਗਿਆਸੂ ਬਣ ਕੇ ਸਾਡੇ ਅੰਦਰ ਦੀ ਤਸੱਲੀ ਕਰਾਉਂਦਾ ਹੈ। ਤੇ ਚੌਥਾ ਸੀ ਜਿਸ ਬੰਦੇ ਦਾ ਅੰਦਰ ਅੱਤ ਦਾ ਪਾਪਾਂ ਨਾਲ ਗਲੀਚ ਹੋ ਚੁੱਕਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪਾਪੀ ਦੇ ਹਿਰਦੇ ਨੂੰ ਵੀ ਸਵੱਛਤਾ ਬਖਸ਼ਦਾ ਹੈ। ਆਓ ਅੱਜ ਆਪਾਂ ਇਸ ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਗੁਰਬਾਣੀ ਅਭਿਆਸ ਸੰਬੰਧੀ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਚਨ ਅੰਤਲੇ ਸਮੇਂ ਹਜ਼ੂਰ ਸਾਹਿਬ ਵਿਖੇ ਸਮੁੱਚੇ ਖਾਲਸੇ ਨੂੰ ਕਹੇ ਉਹ ਕੁਝ ਬਚਨ ਆਪ ਨਾਲ ਸਾਂਝੇ ਕਰਨੇ ਨੇ। ਵਿਚਾਰ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋਏ ਹੋ ਇਸੇ ਤਰ੍ਹਾਂ ਇਕਾਗਰਤਾ ਔਰ ਟਿਕਾ ਦੀ ਦਾਤ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਗੁਰਦਾਸ ਜੀ ਤੋਂ ਕਰਾਈ। ਰਾਮਸਰ ਦੇ ਕਿਨਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰ ਬਾਣੀ ਦੀ ਤਰਤੀਬ ਦਿੰਦੇ ਨੇ ਤੇ ਭਾਈ ਗੁਰਦਾਸ ਜੀ ਸਤਿਗੁਰੂ ਦੀ ਹਦਾਇਤ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖ ਰਹੇ ਨੇ। ਜਦੋਂ ਬਾਣੀ ਲਿਖੀ ਜਾ ਰਹੀ ਹੈ ਉਸ ਵਕਤ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਇਮਾਰਤ ਮੁਕੰਮਲ ਤਿਆਰ ਹੋ ਚੁੱਕੀ ਹੈ। ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਸੇਵਾ ਹਜ਼ੂਰ ਨੇ ਲਾਈ ਕਿ ਜਿਤਨੀ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਇਸ ਦੀ ਤਿਆਰੀ ਸੰਪਾਦਨਾ ਕਰਾਉਂਦੇ ਹਾਂ ਉਤਨੀ ਦੇਰ ਤੱਕ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤਾਂ ਨੂੰ ਪਰਮਾਰਥ ਦਾ ਉਪਦੇਸ਼ ਦੇਣਾ ਹੈ। ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਨੇ ਤੇ ਪਿਛਲੇ ਦਿਨੀ ਅਰਜ਼ ਕੀਤੀ ਸੀ, ਹਜ਼ੂਰ ਨੇ ਆਪ ਸਾਰੀ ਬਾਣੀ ਦੀ ਤਰਤੀਬ ਦਿੱਤੀ। ਉਸ ਵਿੱਚ ਪਹਿਲਾਂ ਜਪਜੀ ਸਾਹਿਬ, ਸੋਦਰ ਦੇ ਸ਼ਬਦ, ਸੋ ਪੁਰਖ ਦੇ ਸ਼ਬਦ ਤੇ ਚੌਥਾ ਸੀ ਸੋਹਿਲਾ ਸਾਹਿਬ ਤੇ ਪਹਿਲਾ ਰਾਗ ਜਿਹੜਾ ਦਰਜ ਕੀਤਾ ਗਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਹੈ। ਉਸ ਵੇਲੇ ਜਦੋਂ ਗੁਰਗੱਦੀ ਦਿੱਤੀ ਗਈ ਉਦੋਂ ਤਾਂ ਹੁਣ ਰਾਗ ਜੈਜਾਵੰਤੀ ਹੈ ਅਖੀਰ ਤੇ, ਪਰ ਉਸ ਵੇਲੇ ਅਖੀਰ ਵਾਲਾ ਰਾਗ ਸੀ ਪ੍ਰਭਾਤੀ। ਗੁਰੂ ਕੇ ਕੀਰਤਨੀਏ ਗੁਰਸਿੱਖਾਂ ਨੂੰ ਪਤਾ ਹੈ ਕਿ ਗੁਰੂ ਜੀ ਨੇ ਬਾਣੀ ਦੀ ਤਰਤੀਬ ਦੇ ਵਿੱਚ ਵੀ ਸਾਨੂੰ ਜੀਵਨ ਦਿੱਤਾ। ਮੈਂ ਸ਼ਬਦ ਬਿਲਕੁਲ ਸਰਲ ਉਹ ਬੋਲਾਂਗਾ ਜੋ ਸਾਡੇ ਸਮਝ ਪੈਣ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਅੱਖਰ, ਨਾ ਕੇਵਲ ਗਾਉਣ ਤੱਕ, ਨਾ ਕੇਵਲ ਵਿਦਵਤਾ ਘੋਟਣ ਤੱਕ ਸੀਮਿਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੋਲ ਜੀਵਨ ਏ ਤੇ ਜਿਹੜਾ ਜੀਵਨ ਕਮਾਉਣ ਵੱਲ ਤੁਰੇਗਾ ਉਹੀ ਸ਼ਬਦ ਦਾ ਰਸ ਜਾਣੇਗਾ। ਹਜ਼ੂਰ ਨੇ ਤਰਤੀਬ ਵਿੱਚ ਵੀ ਜੀਵਨ ਦੇ ਦਿੱਤਾ। ਰਾਗਾਂ ਦੇ ਗਾਉਣ ਦਾ ਵੇਲਾ ਹੈ। ਪਹਿਲਾ ਰਾਗ ਸੀ ਸ੍ਰੀ ਰਾਗ, ਤੇ ਸ੍ਰੀ ਰਾਗ ਦੇ ਗਾਉਣ ਦਾ ਵਕਤ ਹੈ ਰਾਤ ਦਾ ਪਹਿਲਾ ਪਹਿਰ 8-9 ਵਜੇ ਦਾ ਸਮਾਂ, ਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਵੇਲਾ ਹੈ ਕਿ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ, ਅੰਤਲਾ ਰਾਗ ਪ੍ਰਭਾਤੀ ਰੱਖਿਆ। ਇਹਦਾ ਮਤਲਬ ਇਹ ਸੀ, ਇਨਸਾਨ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਇਸ ਸੰਸਾਰ ਵਿੱਚ ਕਾਲੇ ਬੋਲੇ ਖਨੇਰੇ ਤੋਂ ਹੋਈ ਏ। ਜੇ ਕਿਤੇ ਤੂੰ ਸ਼ਬਦ ਨਾਲ ਜੁੜ ਜਾਏ ਸੱਚ ਜਾਣੀ, ਖਨੇਰੇ ਨੂੰ ਚੀਰ ਕੇ ਜਿਸ ਦਿਨ ਪ੍ਰਭਾਤੀ ਤੱਕ ਪਹੁੰਚੇਗਾ, ਤੇਰੀ ਜ਼ਿੰਦਗੀ ਵਿੱਚ ਰੂਹਾਨੀਅਤ ਦੀ ਪ੍ਰਭਾਤ ਜ਼ਰੂਰ ਚੜ੍ਹੇ। ਇੱਕ ਤਰਤੀਬ ਦਿੱਤੀ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ, ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗ ਸਨ ਉਸ ਵੇਲੇ, ਹੁਣ 31 ਰਾਗ ਜੈਜਾਵੰਤੀ ਕੇਵਲ ਗੁਰੂ ਤੇਗ ਬਹਾਦਰ ਜੀ ਦਾ। ਵਡਹੰਸ ਰਾਗ ਆਉਂਦਾ, ਪਹਿਲਾਂ ਵਡਹੰਸ ਰਾਗ ਵਿੱਚ ਹਜ਼ੂਰ ਨੇ ਦਰਜ ਕੀਤੀਆਂ ਘੋੜੀਆਂ, ਤੇ ਘੋੜੀਆਂ ਸੰਪੂਰਨ ਹੋਈਆਂ ਤੇ ਸਤਿਗੁਰੂ ਨੇ ਦਰਜ ਕਰ ਦਿੱਤੀਆਂ ਆਲਾਣੀਆਂ। ਪੰਜਾਬ ਦਾ ਕਲਚਰ ਹੈ ਦੋਨੋਂ, ਪੇਂਡੂ ਕਲਚਰ, ਪਹਿਲਾਂ ਘੋੜੀਆਂ ਫਿਰ ਆਲਾਣੀਆਂ। ਘੋੜੀਆਂ ਦਾ ਸੰਬੰਧ ਉਸ ਸਾਡੀ ਰਸਮ ਨਾਲ ਸੀ। ਮੈਂ ਰਸਮ ਕਹਿ ਰਿਹਾ, ਮਰਿਆਦਾ ਗੁਰੂ ਦੀ ਹੈ। ਰਸਮ ਕਲਚਰ ਜਾਂ ਪੇਂਡੂ ਸੱਭਿਆਚਾਰ ਜਾਂ ਸਾਡੇ ਸਮਾਜ ਦੀਆਂ ਰਸਮੋ ਰਿਵਾਜ ਹੋ ਸਕਦੇ ਨੇ। ਘੋੜੀਆਂ ਇੱਕ ਰਸਮ ਸੀ ਕਿ ਜਦੋਂ ਭਰਾ ਦਾ ਵਿਆਹ ਤੇ ਉਹਨੇ ਘੋੜੀ ਚੜਨ ਲੱਗਣਾ, ਬਰਾਤ ਤੁਰਨੀ, ਤੇ ਭੈਣਾਂ ਨੇ ਵੀਰ ਦੀਆਂ ਘੋੜੀਆਂ ਗਾਣੀਆਂ, ਸੁਹਾਗ ਦੀਆਂ ਘੋੜੀਆਂ ਗਾਉਣੀਆਂ। ਨਾਲੇ ਉਹਨਾਂ ਨੇ ਜਿਸ ਘੋੜੀ ਤੇ ਚੜੇ ਹੋਣਾ, ਵੀਰ ਦੀ ਘੋੜੀ ਦੀਆਂ ਵਾਗਾਂ ਗੁੰਦਣੀਆਂ। ਦੇਖੋ ਇਹ ਬਾਣੀ ਦੀ ਤਰਤੀਬ ਹੈ। ਘੋੜੀਆਂ ਜਦੋਂ ਗਾਉਂਦੀਆਂ ਸਨ, ਘੋੜੀਆਂ ਦੀ ਤਰਜ ਸੀ ਇੱਕ ਸੁਰ ਹੋ ਕੇ ਗਾਉਣਾ। ਹਜ਼ੂਰ ਨੇ ਪਹਿਲਾਂ ਘੋੜੀਆਂ ਦਰਜ ਕੀਤੀਆਂ, ਭਾਵੇਂ ਉਥੇ ਘੋੜੀ ਦਾ ਅਰਥ ਸਰੀਰ ਹੈ। ਦੇ ਤੇਜਣ ਜੀ ਰਾਮ ਉਪਾਇਆ ਰਾਮ। ਹਜ਼ੂਰ ਨੇ ਕਿਹਾ, ਦੇਖ ਭੈਣਾ, ਜਿਵੇਂ ਤੂੰ ਘੋੜੀਆਂ ਗਾਉਣੀ ਏ ਵੀਰ ਦੇ ਸੁਹਾਗ ਦੀਆਂ, ਕਿਤਨਾ ਚੰਗਾ ਹੋ ਜਾਏ, ਸਮਝ ਪੈ ਜਾਏ ਕਿ ਸਰੀਰ ਇੱਕ ਘੋੜੀ ਏ ਤੇ ਰੱਬ ਦਾ ਗੀਤ ਗਾ। ਘੱਟੋ ਘੱਟ ਸਰੀਰ ਘੋੜੀ ਤੇ ਸਫ਼ਰ ਕਰਕੇ ਪਰਮਾਤਮਾ ਦੇ ਘਰ ਤੱਕ ਪਹੁੰਚ ਸਕੇ। ਘੋੜੀਆਂ ਗਾ, ਧਿਆਨ ਦਿਆ ਜੇ, ਘੋੜੀਆਂ ਸੰਪੂਰਨ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆ ਜਾਂਦੀਆਂ ਨੇ ਅਲਾਣੀਆਂ। ਘੋੜੀਆਂ ਦਾ ਸੰਬੰਧ ਵਿਆਹ ਨਾਲ ਤੇ ਅਲਾਣੀਆਂ ਦਾ ਸੰਬੰਧ ਮੌਤ ਨਾਲ। ਮੇਰੇ ਗੁਰੂ ਨੇ ਕਿਹਾ, ਚੇਤੇ ਰੱਖੀ ਕਿ ਬਾਣੀ ਪੜਨ ਵਾਲਿਆ, ਜਿਸ ਘਰ ਦੇ ਅੰਦਰ ਵੀਰ ਦੀਆਂ ਘੋੜੀਆਂ ਗਾਈਆਂ ਗਈਆਂ ਨੇ, ਕੱਲ ਨੂੰ ਇਸ ਦੀਆਂ ਅਲਾਣੀਆਂ ਵੀ ਪੜੀਆਂ ਜਾਣੀਆਂ। ਜਿਹਦੀ ਅੱਜ ਘੋੜੀ ਹੈ, ਕੱਲ ਨੂੰ ਉਹਦੀ ਅਲਾਣੀ ਹੈ, ਉਸ ਨੂੰ ਮੌਤ ਵੀ ਆਉਣੀ ਹੈ। ਜਿਹੜਾ ਅੱਜ ਘੋੜੀ ਤੇ ਚੜਿਆ, ਭੁੱਲੀ ਨਾ ਭਲਿਆ, ਉਹਨੇ ਕੱਲ ਅਰਥੀ ਉੱਤੇ ਵੀ ਚੜਨਾ ਹੈ। ਫਿਰ ਤਰਤੀਬ ਦੇਖੋ, ਅਸੀਂ ਆਉਣਾ ਉਸ ਪ੍ਰਕਰਨ ਵੱਲ। ਰਾਮਕਲੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ 917 ਅੰਗ ਤੇ ਆਨੰਦ ਸਾਹਿਬ ਸ਼ੁਰੂ ਹੁੰਦਾ। 40 ਪੌੜੀਆਂ ਸੰਪੂਰਨ ਹੁੰਦੀਆਂ ਨੇ। ਆਨੰਦ ਸੁਣੋ ਵਡਭਾਗੀਓ, 40ਵੀਂ ਪੌੜੀ ਏ ਤੇ ਉਸ ਤੋਂ ਅਗਲੀ ਜਿਹੜੀ ਬਾਣੀ ਏ ਉਹ ਧੰਨ ਗੁਰੂ ਅਮਰਦਾਸ ਦੇ ਪੜਪੋਤੇ ਦੀ ਬਾਣੀ ਹੈ, ਬਾਬਾ ਸੁੰਦਰ ਜੀ ਦੀ। ਰਾਮਕਲੀ ਸੱਦ ਤੇ ਉਹਦੀਆਂ 6 ਪੌੜੀਆਂ ਤੇ ਸੱਦ ਦੇ ਵਿੱਚ ਇਹ ਦੱਸਿਆ ਗਿਆ ਗੁਰੂ ਅਮਰਦਾਸ ਦਾ ਅੰਤਲਾ ਸਮਾਂ, ਕਿਵੇਂ ਉਹਨੇ ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਜਗਿਆਸੂਆਂ ਨੂੰ ਸਮਝਾਇਆ। ਹਜ਼ੂਰ ਦੇ ਸੰਤ ਆਨੰਦ ਤੋਂ ਬਾਅਦ ਸੱਦ ਦਰਜ ਕੀਤਾ ਗਿਆ 6 ਪੌੜੀਆਂ। ਤੇ ਕਦੀ ਸੋਚੀਏ, 6 ਪੌੜੀਆਂ ਸੱਦ ਖਤਮ ਹੋਇਆ ਤੇ ਅੱਗੇ ਗੁਰੂ ਅਰਜਨ ਦੇਵ ਦੀ ਬਾਣੀ ਆ ਗਈ ਕਿ ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ। ਇਸ ਨੁਕਤੇ ਨੂੰ ਸਮਝਿਓ ਜੋ ਮੈਂ ਅਰਜ਼ ਕਰਨ ਲੱਗਾ। ਕੀ ਕਾਰਨ? ਬਾਣੀ ਦੀ ਤਰਤੀਬ ਅਨੁਸਾਰ ਗੁਰੂ ਅਮਰਦਾਸ ਤੋਂ ਬਾਅਦ ਆਉਣੀ ਚਾਹੀਦੀ ਗੁਰੂ ਰਾਮਦਾਸ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਪਰ ਹਜ਼ੂਰ ਨੇ ਵਿੱਚ ਰਾਮਕਲੀ ਸੱਦ ਕਿਉਂ ਦਰਜ ਕੀਤਾ? ਕਹਿਣ ਲੱਗੇ, ਆਨੰਦ ਦਾ ਅਰਥ ਹੈ ਖੁਸ਼ੀ। ਵੈਸੇ ਆਨੰਦ ਦਾ ਅਰਥ ਹੈ ਖੇੜਾ, ਪਰ ਉਹ ਖੁਸ਼ੀ ਨਹੀਂ ਜਿਹੜੀ ਅਸੀਂ ਸੰਸਾਰੀ ਮਾਨਨੇ। ਪਰਮਾਤਮਾ ਨੇ ਪੁੱਤਰ ਦਿੱਤਾ, ਅਸੀਂ ਕਹਿੰਦੇ ਹਾਂ ਆਨੰਦ। ਪਰਮਾਤਮਾ ਨੇ ਧਨ ਦਿੱਤਾ ਆਨੰਦ। ਚੇਤੇ ਰੱਖਿਓ, ਇਹ ਆਨੰਦ ਜਿਹੜਾ ਅੱਜ ਮਿਲਿਆ, ਕੱਲ ਨੂੰ ਇਹਨੇ ਅਫਸੋਸ ਵੀ ਬਣਨਾ, ਪਰ ਆਨੰਦ ਸਾਹਿਬ ਤਾਂ ਉਹ ਵੀ ਜਿਹੜਾ ਇੱਕ ਵਾਰੀ ਆ ਗਿਆ ਕਦੀ ਗਮੀ ਨਾ ਬਣੇ। ਉਹ ਆਨੰਦ ਦੀ ਪਰਿਭਾਸ਼ਾ ਕੀ ਹੈ? ਮੈਂ ਹੀ ਬੇਨਤੀ ਕਰਾਂ, ਆਨੰਦ ਦੇ ਅਰਥ ਕੋਸ਼ ਅਨੁਸਾਰ ਨੇ ਖੁਸ਼ੀ, ਖੇੜਾ, ਪ੍ਰਸੰਨਤਾ, ਪਰ ਆਨੰਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਦੀ ਆਨੰਦ ਸਾਹਿਬ ਦੀ ਬਾਣੀ ਵਿੱਚ ਦਰਜ ਨੇ। 40 ਪੌੜੀਆਂ ਵਿੱਚ 2 ਤੁਕਾਂ ਨੇ ਜਿਹੜੀਆਂ ਆਨੰਦ ਦੀ ਵਿਆਖਿਆ ਕਰਦੀਆਂ। ਪਹਿਲਾ ਬਚਨ ਅਸੀਂ ਪੜ੍ਹਨੇ ਆਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਰ ਇਹਦੀ ਪਰਿਭਾਸ਼ਾ ਨਹੀਂ, ਡੈਫੀਨੇਸ਼ਨ ਨਹੀਂ ਆਨੰਦ ਦਾ ਅਰਥ, ਸਿਰਫ ਖੁਸ਼ੀ। ਕਿਹੜਾ ਆਨੰਦ? ਪ੍ਰਸ਼ਾਦਾ ਛੱਕ ਕੇ ਵੀ ਅਸੀਂ ਕਹਿੰਦੇ ਹਾਂ ਆਨੰਦ, ਕੋਈ ਮਿੱਤਰ ਮਿਲੇ ਅਸੀਂ ਕਹਿੰਦੇ ਹਾਂ ਮਿਲ ਕੇ ਆਨੰਦ, ਕਿਤੇ ਕੋਈ ਸੱਜਣ ਮਿਲੇ ਕਹਿੰਦੇ ਹਾਂ ਆਨੰਦ। ਇਹ ਕਿਹੜਾ ਆਨੰਦ ਜਿਹੜਾ ਗੁਰੂ ਨੇ ਕਹਿ ਦਿੱਤਾ ਆਨੰਦ ਭਇਆ ਮੇਰੀ ਮਾਏ, ਮੇਰੀ ਮਾਂ ਮੈਨੂੰ ਆਨੰਦ ਮਿਲ ਗਿਆ ਕਿਉਂਕਿ ਸਤਿਗੁਰੂ ਮੈਂ ਪਾਇਆ, ਇਹ ਸਤਿਗੁਰੂ ਕੋਲੋਂ ਮਿਲਿਆ। ਪਰ ਪ੍ਰਭਾਸ਼ਾ ਨਹੀਂ ਆਨੰਦ ਦੀ। ਦੂਸਰਾ ਆਨੰਦ ਸਾਹਿਬ ਚ ਇੱਕ ਬਚਨ ਹੁੰਦਾ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਪਰ ਇਹ ਵੀ ਨਹੀਂ ਦੱਸਿਆ ਕਿਹੜਾ ਆਨੰਦ ਜਾਣਿਆ। ਆਨੰਦ ਭਇਆ, ਆਨੰਦ ਜਾਣਿਆ, ਤੇ ਅਖੀਰ ਤੇ ਹਜ਼ੂਰ ਕਹਿੰਦੇ ਨੇ ਆਨੰਦ ਸੁਣੋ ਵਡਭਾਗੀਓ। 3 ਸ਼ਬਦ ਨੇ, ਭਇਆ, ਜਾਣਿਆ ਤੇ ਸੁਣੋ। ਪਰ ਉਹ ਆਨੰਦ ਕੀ? ਆ 2 ਤੁਕਾਂ ਜੇ ਆਨੰਦ ਦੀ ਵਿਆਖਿਆ, 40 ਪੌੜੀਆਂ ਦੀ ਜਿਹੜੀ ਵਿਆਖਿਆ, ਉਹ 2 ਤੁਕਾਂ ਨੇ। ਉਹ ਆਨੰਦ ਕਹਿ ਕਰ ਕਿਰਪਾ, ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਕਹਿ, ਆਨੰਦ ਗੁਰੂ ਤੇ ਜਾਣਿਆ। ਇਹੀ ਭਇਆ, ਇਹੀ ਜਾਣਿਆ ਤੇ ਸੁਣੋ। ਵੈਸੇ ਭਾਵੇਂ ਇਹਦੇ ਸੁਣੋ ਦੇ ਅਰਥ ਬਾਹਰ ਮੁਖੀ ਆਨੰਦ ਕੀਤਾ ਜਾਂਦਾ, ਇਹ ਗੁਰਮੁਖ ਆਨੰਦ ਦੇ ਅਰਥ ਅਨਹਦ ਵੀ ਕਰਦੇ ਨੇ। ਕਹਿਣ ਲੱਗੇ ਉਸ ਸ਼ਬਦ ਨੂੰ ਨਿਰੰਤਰ ਸੁਣੋ ਜੋ ਇੱਕ ਰਸ ਸਾਡੇ ਅੰਦਰ ਗੂੰਜਦਾ ਪਿਆ ਹੈ। ਆਨੰਦ ਕੀ ਹੈ? ਆਉਣਾ ਸੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਸੰਬੰਧੀ। ਹਜ਼ੂਰ ਨੇ ਕਿਹਾ ਕਿ ਆਨੰਦ ਉਸ ਦਿਨ ਜਿਸ ਦਿਨ ਦਾਤਾ ਕਿਰਪਾ ਕਰਕੇ ਤੇਰੇ ਅੰਦਰੋਂ ਕਿਲ ਵਿਖ ਕੱਟ ਦੇਵੇ। ਹੁਣ ਕਿਲ ਵਿਖ ਦੇ ਅਖਰੀ ਅਰਥ ਨੇ ਪਾਪ, ਕਿਲ ਵਿਖ ਦੇ ਅਖਰੀ ਅਰਥ ਪਾਪ ਕਰਾਂਗੇ। ਪਰ ਇੱਕ ਗੁਰਮੁਖ ਅਰਥ ਕਰਦੇ ਨੇ ਕਿਲ ਵਿਖ ਦੇ ਅਰਥ ਕੇਵਲ ਪਾਪ ਨਹੀਂ, ਕਹਿੰਦੇ ਨੇ ਹੋਰ ਡੂੰਘਾਈ ਚ ਜਾਓ। ਕਈ ਵਾਰੀ ਮਨੁੱਖ ਦੇ ਜਿਸਮ ਤੇ ਫੋੜਾ ਜਾਂ ਫਿੰਸੀ ਨਿਕਲਦੀ ਏ ਤੇ ਦਵਾਈ ਲਾਈਏ ਤੇ ਠੀਕ ਹੋ ਜਾਂਦਾ। ਕਈ ਵਾਰੀ ਫੋੜਾ ਪੱਕ ਜਾਂ ਫੋੜਾ ਸ਼ਬਦ ਸਮਝ ਦਿਓ ਨਾ ਆਪ ਜੀ, ਫੋੜਾ ਪੱਕ ਜਾਂਦਾ, ਉਹਦੇ ਵਿੱਚੋਂ ਗੰਦਾ ਖੂਨ ਨਿਕਲਦਾ ਤੇ ਜ਼ਖਮ ਭਰਿਆ ਜਾਂਦਾ। ਪਰ ਕਈ ਵਾਰ ਇੰਨਾ ਵਿਗੜ ਜਾਂਦਾ ਕਿ ਡਾਕਟਰ ਕਹਿੰਦਾ ਇਸ ਨੂੰ ਬਾਹਰੋਂ ਚੀਰਾ ਦਿਆਂਗੇ, ਇਹਦੀ ਸਰਜਰੀ ਉੱਤੋਂ ਕਰਾਂਗੇ ਤਾਂ ਇਹ ਭਰਿਆ ਜਾਏਗਾ। ਬਾਹਰੋਂ ਸਰਜਰੀ ਕਰਦੇ ਨੇ ਪਰ ਜ਼ਖਮ ਫਿਰ ਵੀ ਰਿਸੀ ਜਾਂਦਾ। ਫਿਰ ਡਾਕਟਰ ਕੋਲ ਜਾ ਕੇ ਪੁੱਛੀਏ ਵੀ ਚੀਰਾ ਵੀ ਦੇ ਦਿੱਤਾ, ਸਰਜਰੀ ਬਾਹਰੋਂ ਕਰ ਦਿੱਤੀ, ਪਰ ਜ਼ਖਮ ਤਾਂ ਅਦੇ ਵੀ ਨਹੀਂ ਭਰਿਆ। ਉਹ ਐਕਸਰਾ ਕਰਕੇ ਕਹਿੰਦਾ ਇਸ ਫੋੜੇ ਦੀਆਂ ਜੜ੍ਹਾਂ ਵਿੱਚ ਸਰੀਰ ਦੇ ਚਲੀਆਂ ਗਈਆਂ ਨੇ, ਜਿੰਨੀ ਦੇਰ ਤੱਕ ਇਹਦੀਆਂ ਜੜ੍ਹਾਂ ਨਹੀਂ ਪੱਟਦੇ ਉਨੀ ਦੇਰ ਤੱਕ ਤੂੰ ਠੀਕ ਨਹੀਂ ਹੋ ਸਕਦਾ। ਫਿਰ ਇਹਦੀਆਂ ਜੜ੍ਹਾਂ ਪੱਟਦਾ, ਜੜ੍ਹਾਂ ਪੱਟਦਾ, ਕੋਈ ਦਿਨਾਂ ਤੋਂ ਬਾਅਦ ਜ਼ਖਮ ਠੀਕ ਹੁੰਦਾ। ਕਿਲ ਵਿਖ ਦੇ ਅਰਥ ਕੀ ਨੇ? ਇੱਕ ਪਾਪ ਨੇ ਸਾਲ ਪਹਿਲਾਂ ਕੀਤੇ, ਇੱਕ ਨੇ 10 ਸਾਲ ਪਹਿਲਾਂ ਕੀਤੇ, ਇੱਕ ਨੇ ਇਸ ਜਨਮ ਵਿੱਚ ਕੀਤੇ, ਤੇ ਕਿਲ ਵਿਖ ਦਾ ਅਰਥ ਕਈ ਜਨਮਾਂ ਦੇ ਕੀਤੇ ਪਾਪ ਜਿਹੜੇ ਜੜ੍ਹਾਂ ਬਣਾ ਕੇ ਸਾਡੇ ਮਨ ਚ ਬੈਠੇ ਨੇ। ਗੁਰੂ ਵੈਦ ਕਹਿ ਉਹ ਜੜ੍ਹਾਂ ਤੋਂ ਪੱਟ ਕੇ ਪਾਪਾਂ ਨੂੰ ਬਾਹਰ ਰੱਖ ਦਿੰਦਾ। ਕਿਲ ਵਿਖ ਕਰ ਕਿਰਪਾ, ਕਿਲ ਵਿਖ ਕੱਟੇ, ਜਿਨ੍ਹਾਂ ਤੇ ਕਿਰਪਾ ਕਰਕੇ ਉਹਨੇ ਅੰਦਰੋਂ ਜੜ੍ਹਾਂ ਪੱਟ ਦਿੱਤੀਆਂ ਪਾਪਾਂ ਦੀਆਂ। ਸੱਚ ਜਾਣੋ ਜੇ ਇੱਕ ਵੀ ਜੜ ਵਿੱਚ ਰਹਿ ਗਈ ਤੇ ਆਨੰਦ ਦਾ ਜਨਮ ਨਹੀਂ ਹੋਣ ਦੇਗੀ। ਗੁਰੂ ਨੇ ਕਿਹਾ ਜੇ ਆਨੰਦ ਲੈਣੇ ਪਹਿਲਾਂ ਮੈਂ ਰੋਗ ਦੀਆਂ ਜੜ੍ਹਾਂ ਪੱਟਣੀਆਂ ਚਾਹਨਾ। ਕਰ ਕਿਰਪਾ, ਕਿਲ ਵਿਖ ਕੱਟੇ, ਫਿਰ ਅਗਲੀ ਕਿਰਪਾ ਕੀਤੀ ਗਿਆਨ ਅੰਜਨ ਸਾਰਿਆ, ਗਿਆਨ ਦਾ ਸੁਰਮਾ ਪਾ ਦਿੱਤਾ। ਪਿਆਰਿਓ, ਗਿਆਨ ਦਾ ਸੁਰਮਾ ਐਸਾ ਹੈ ਕਿ ਜਿਹੜਾ ਅੱਖਾਂ ਨੂੰ ਚਮਕ ਦਿੰਦਾ। ਆਮ ਸੁਰਮਾ ਕੋਈ ਅੱਖਾਂ ਚ ਪਾ ਕੇ ਤੁਰਦਾ ਤੇ ਵੇਖਣ ਵਾਲੇ ਲੋਕ ਤੱਕਣ ਤੇ ਕਈ ਵਾਰੀ ਵਾਸ਼ਨਾ ਉਪਜਦੀ ਏ, ਪਰ ਜਿਨ੍ਹਾਂ ਦੀਆਂ ਅੱਖਾਂ ਚ ਗੁਰੂ ਗਿਆਨ ਦਾ ਸੁਰਮਾ ਪਾ ਜਾਏ ਉਹ ਜਦੋਂ ਵੀ ਤੱਕਦੇ ਨੇ ਚੰਮ ਨਹੀਂ ਕੇਵਲ ਦਿਸਦਾ, ਬ੍ਰਹਮ ਦਿਸਦਾ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ। ਕਰ ਕਿਰਪਾ, ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ। ਰਹਿੰਦੇ ਦੁਨੀਆਂ ਚ ਨੇ ਪਰ ਮੋਹ ਨਹੀਂ। ਇੱਥੇ ਇੱਕ ਅਰਜ਼ ਮੈਂ ਜ਼ਰੂਰ ਕਰਾਂ, ਭਾਵੇਂ ਮੇਰਾ ਪ੍ਰਕਰਨ ਨਹੀਂ, ਹਰ ਇੱਕ ਵਿਸ਼ਾ ਬਹੁਤ ਵੱਡੇ ਡੂੰਘੇ ਅਰਥ ਰੱਖਦਾ ਗੁਰੂ ਗ੍ਰੰਥ ਸਾਹਿਬ ਵਿੱਚ। ਅਸੀਂ ਕਹਿੰਦੇ ਹਾਂ ਗੁਰੂ ਜੀ ਨੇ ਗ੍ਰਿਸਤ ਨੂੰ ਪ੍ਰਵਾਨ ਕੀਤਾ, ਇਹ ਚ ਕੋਈ ਸ਼ੱਕ ਨਹੀਂ। ਅਸੀਂ ਕਹਿ ਦਿੰਦੇ ਹਾਂ ਗ੍ਰਿਸਤੀ ਸਭ ਤੋਂ ਉੱਚਾ, ਮਹਾਰਾਜ ਨੇ ਬਹੁਤ ਉੱਚਾ ਚੁੱਕਿਆ। ਪਰ ਇੱਕ ਗੱਲ ਚੇਤੇ ਰੱਖਿਓ, ਗ੍ਰਿਸਤੀ ਦਾ ਅਰਥ ਇਹ ਨਹੀਂ ਕਿ ਵਿਆਹ ਤੋਂ ਲੈ ਕੇ ਮਰਦੇ ਦਮ ਤੱਕ ਇਹਦੇ ਅੰਦਰ ਵਾਸ਼ਨਾ ਨਾ ਮਰੇ। ਉਹ ਕਾਹਦਾ ਗ੍ਰਿਸਤੀ ਜਿਹਦੇ ਕੋਲ ਬੁਢੇਪਾ ਆ ਗਿਆ, ਕੇਸ ਚਿੱਟੇ ਹੋ ਗਏ ਪਰ ਅੰਦਰ ਦੀ ਮੈਲ ਅਜੇ ਵੀ ਨਹੀਂ ਮਰੀ। ਗ੍ਰਿਸਤੀ ਦੇ ਅਰਥ ਬੜੇ ਕਮਾਲ ਦੇ ਨੇ। ਹਜ਼ੂਰ ਨੇ ਕਿਹਾ ਸੋ ਗਿਰਖੀ ਜੋ ਨਿਗ੍ਰਹ ਕਰੇ। ਗ੍ਰਿਸਤੀ ਉਹ ਜਿਹੜਾ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਇੰਦਰੀਆਂ ਤੇ ਕਾਬੂ ਪਾ ਗਿਆ। ਗੁਰਮੁਖੋ ਇਹ ਕਹਿਣ ਨੂੰ ਸੌਖਾ ਸ਼ਬਦ ਹੈ। ਗ੍ਰਿਸਤ ਦਾ ਅਰਥ ਅਸੀਂ ਆਪਣੀ ਜਿਹੜੀ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ, ਕੋਈ ਨੀ ਜੀ। ਗੁਰੂ ਨੇ ਕਿਹਾ ਨਿਜ ਨਾਰੀ ਕੇ ਸੰਗ ਨਿਓ ਤੁਮ ਨਿਤ ਬੜਈਓ। ਉਹ ਭਾਈ ਤੇਰੀ ਸਾਧਨਾ ਕੀ ਹੋਈ, ਅਜੇ ਤੱਕ ਤੂੰ ਇੰਦਰੀਆਂ ਦੇ ਰਸ ਤੋਂ ਮੁਕਤ ਨਹੀਂ ਹੋਇਆ। ਗ੍ਰਿਸਤੀ ਉਹ ਵੇ ਕਿ ਜਿਹੜਾ ਜੀਵਨ ਸਾਥੀ ਨਾਲ ਜ਼ਿੰਦਗੀ ਬਿਤਾਉਂਦਿਆਂ ਵੀ ਇੰਦਰੀਆਂ ਤੋਂ ਉਪਰ ਉੱਠ ਜਾਏ। ਉਦੋਂ ਬਣਦਾ ਇੱਕ ਸਿੱਖ ਦੋਇ ਸਾਧ ਸੰਗ, ਉਦੋਂ ਸੰਗਤ ਬਣਦੀ ਹੈ। ਹਜ਼ੂਰ ਨੇ ਕਿਹਾ ਸੋ ਗਿਰਖੀ ਜੋ ਨਿਗ੍ਰਹ ਕਰੇ। ਨਿਗ੍ਰਹ ਦਰ ਤੇ ਇੰਦਰੀਆਂ ਤੇ ਕਾਬੂ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਖੀ ਗੰਗਾ ਕਾ ਨੀਰ। ਖੈਰ ਆਪਾਂ ਪ੍ਰਕਰਨ ਵੱਲ ਆਈਏ। ਪਹਿਲਾਂ ਆਨੰਦ ਸਾਹਿਬ ਤੇ ਫਿਰ ਸੱਦ ਅੰਕਿਤ ਕਰ ਦਿੱਤਾ। ਸੱਦ ਦਾ ਅਰਥ ਹੈ ਮੌਤ ਦੇ ਸਦੜੇ ਤੇ ਆਨੰਦ ਦਾ ਅਰਥ ਹੈ ਅੰਦਰ ਦਾ ਖੇੜਾ। ਪਹਿਲਾਂ ਆਨੰਦ ਤੇ ਫਿਰ ਸੱਦ, ਇਹ ਕਿਉਂ? ਹਜ਼ੂਰ ਨੇ ਕਿਹਾ ਉਹ ਸਿੱਖਾ ਬਾਣੀ ਪੜਨ ਵਾਲਿਆ, ਤੇਰੇ ਘਰ ਵਿੱਚ ਆਨੰਦ ਆਵੇ ਤੇ ਕਦੀ ਪਰਮਾਤਮਾ ਦੇ ਸੱਦੇ ਨੂੰ ਨਾ ਭੁੱਲੀ, ਤੇ ਜਿਸ ਦਿਨ ਤੇਰੇ ਘਰ ਮੌਤ ਦਾ ਸੱਦਾ ਆ ਜਾਏ ਉਹ ਦਿਨ ਆਨੰਦ ਨੂੰ ਨਾ ਭੁੱਲੀ, ਦੋਨਾਂ ਨੂੰ ਬਰਾਬਰ ਰੱਖ ਕੇ ਚੱਲ। ਇਹੀ ਕਾਰਨ ਕਿ ਭਾਵੇਂ ਜਵਾਨ ਦੀ ਮੌਤ ਹੋਈ ਹੋਵੇ, ਬੱਚੇ ਦਾ ਜਨਮ ਹੁੰਦਾ ਤੇ ਸਿੱਖ ਅਰਦਾਸ ਕਰਾਉਣ ਹੁੰਦਾ, ਧੀ ਹੋਵੇ ਪੁੱਤਰ ਹੋਵੇ, ਕਿ ਬਾਬਾ ਜੀ ਨਾਮ ਰੱਖੋ, ਤੇ ਭਾਈ ਸਾਹਿਬ ਪੜ੍ਹਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪੁੱਤਰ ਨੂੰ ਵਿਆਹ ਚੱਲਿਆ, ਧੀ ਦਾ ਵਿਆਹ ਹੈ, ਤੇ ਬਾਬਾ ਜੀ ਪੜ੍ਹਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾਂ ਅਰਦਾਸ ਹੁੰਦੀ ਏ। ਤੇ ਜੇ ਜਵਾਨ ਪੁੱਤਰ ਦੀ ਮੌਤ ਹੋ ਜਾਏ ਉਦਨ ਵੀ ਸਿੱਖ ਕਹਿੰਦਾ ਬਾਬਾ ਜੀ ਅੱਜ ਕਰੋ ਅਰਦਾਸ, ਬਾਬਾ ਜੀ ਫਿਰ ਪੜ੍ਹਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਨਮ ਵਿੱਚ ਵੀ ਆਨੰਦ, ਮੌਤ ਵਿੱਚ ਵੀ ਆਨੰਦ। ਧੰਨ ਗੁਰੂ ਅਰਜੁਨ ਸਾਹਿਬ ਨੇ ਬਾਣੀ ਦੀ ਤਰਤੀਬ ਦਿੱਤੀ। ਮੈਂ ਸਿਰਫ ਬੇਨਤੀ ਕਰਨੀ ਹੈ ਕਿ ਇਸ ਸਾਲ ਮਨਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਮੰਨ ਲੈ। ਗੁਰੂ ਗ੍ਰੰਥ ਸਾਹਿਬ ਨੂੰ ਤਸਲੀਮ ਕਰ ਆਪਣੇ ਅੰਦਰ ਕਿ ਧੰਨ ਗੁਰੂ ਗ੍ਰੰਥ ਸਾਹਿਬ, ਮੈਂ ਮਰਦਾ ਮਰ ਜਾਵਾਂਗਾ ਪਰ ਕਿਰਪਾ ਕਰੀ ਮੈਂ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਤੇ ਝੁਕਾਂਗਾ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ। ਹੋ ਸਕਦਾ ਸੋਢੀ ਸਾਹਿਬ ਨੇ ਸ਼ਾਇਦ ਇਹ ਥੋੜੇ ਬਹੁਤ ਵਿਚਾਰ ਸਾਂਝੇ ਗੁਰਮੁਖਾਂ ਕੀਤੇ ਹੋਣ, ਪਰ ਮੈਂ ਕੁਛ ਬੇਨਤੀਆਂ ਕਰਨੀਆਂ ਨੇ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਭਾਈ ਗੁਰਦਾਸ ਜੀ ਤੋਂ ਲਿਖਾਇਆ, ਜਿਸ ਦਿਨ ਮੁਕੰਮਲ ਹੋਇਆ ਤੇ ਇਤਿਹਾਸ ਕਹਿੰਦਾ ਕਿ ਉਸ ਦਿਨ ਹਜ਼ੂਰ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਤੋਂ ਰਾਮਸਰ ਬੁਲਾ ਲਿਆ ਸੀ ਸ਼ਾਮ ਨੂੰ, ਸਵੇਰੇ ਪ੍ਰਕਾਸ਼ ਹੋਣਾ। ਉਸ ਦਿਨ ਖੁਦ ਧੰਨ ਗੁਰੂ ਅਰਜੁਨ ਦੇਵ ਜੀ ਰਾਮਸਰ ਜ਼ਮੀਨ ਤੇ ਵਿਸ਼ਰਾਮ ਕੀਤਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੇ ਸਾਹਿਬ ਤੇ ਵਿਸ਼ਰਾਮ ਕਰਾਇਆ ਗਿਆ ਸੀ। ਕੀ ਕਾਰਨ? ਇਤਿਹਾਸ ਸਾਡਾ ਕਹਿ ਰਿਹਾ, ਗੁਰਸਿੱਖੋ ਜਿਸ ਗੁਰੂ ਨੇ ਦਸਵੇਂ ਜਾਮੇ ਚ ਮੱਥਾ ਟੇਕਣਾ ਹੈ ਉਹ ਪੰਜਵੇਂ ਜਾਮੇ ਤੋਂ ਤਿਆਰੀ ਕਰਾ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਵੇਂ ਮੰਨਣਾ। ਇਤਿਹਾਸ ਚ ਲਿਖਿਆ ਕਿ ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ। ਹਜ਼ੂਰ ਖੁਦ ਜ਼ਮੀਨ ਤੇ ਨੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੰਜੇ ਸਾਹਿਬ ਦੇ ਉੱਪਰ ਵਿਸ਼ਰਾਮ ਕਰਾਇਆ ਗਿਆ। ਅੰਮ੍ਰਿਤ ਵੇਲਾ ਹੋਇਆ, ਸਿੱਖਾਂ ਨੇ ਇਸ਼ਨਾਨ ਕੀਤਾ ਰਾਮਸਰ, ਸਵੇਰੇ ਪ੍ਰਕਾਸ਼ ਕੀਤਾ ਜਾਣਾ। ਹਰਿਮੰਦਰ ਸਾਹਿਬ ਅੰਦਰ ਆਲਰੇਡੀ ਪਹਿਲਾਂ ਕੀਰਤਨ ਹੋ ਰਿਹਾ। ਹਜ਼ੂਰ ਨੇ ਦੇਖਿਆ ਰਾਤ ਨੂੰ ਕਿ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਏ, ਗੁਰਸਿੱਖ ਬਾਣੀ ਦਾ ਪਾਠ ਕਰਦੇ ਨੇ, ਤੇ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉਹਦੇ ਸੀਸ ਤੇ ਰੱਖਾਂ, ਉਹਦੇ ਤੋਂ ਪ੍ਰਕਾਸ਼ ਕਰਾਵਾਂ ਜਿਨ੍ਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰੋਮ ਰੋਮ ਜੀ ਕੇ ਦੇਖਿਆ ਹੋਵੇ। ਅਖੀਰ ਤੇ ਰਾਤ ਨਜ਼ਰ ਗਈ ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਤੇ। ਕਹਿੰਦੇ ਨੇ ਹਜ਼ੂਰ ਦੇ ਸਨਮੁਖ ਰਾਮਸਰ ਬਾਬਾ ਬੁੱਢਾ ਸਾਹਿਬ ਵਿਸ਼ਰਾਮ ਕਰ ਰਹੇ ਨੇ। تک کہ حضور نے کیا کہ چار گرو کی سیوا کری پایو پرم ندھان سیوک کیے وت ہے شری موکیو بخان بابا بڈھا صاحب دے روم روم وچ بانی رچی ہے. کہن لگے ادو وڈا گرنت صاحب دا سیوادار نہیں کوئی مل سکتا. سویرے اشنان کیتا بابا بڈھا صاحب اشنان کرن تو بعد پچھے سنگت وچ بیٹھ کے وہ اکثر پچھے بیٹھ دے سن کیونکہ بابا بڈھا گرو نانک صاحب دی سنگت دا رکھوالا ہے. انہوں پتا ہے گرمت کی ہے. حضور نے آواز دتی بابا جی کہ آپ جی اج اگے آؤ. گرمکھو اس دن بابا بڈھا صاحب دی عمر 98 سال دی سی جس دن پہلا پرکاش انہاں کیتا ہے. میں تھے ایک عرض خور کر دیا 125 سال بابا بڈھا صاحب شریرک طور تے جیے 13 سال دی عمر وچ بابے نانک نو ملے تے گرمکھو 12 سال دی عمر وچ واہگرو ملے تے 113 سال انہاں کلی سکھی کمائی. 113 سال تھوڑے نہیں ہوں. ایتھے میرے ورگا چار دن کتے سیوا کر لے پانڈے مانج لے چور کر لے او نہیں ٹکیا بھولیا نہیں سماندا. 113 سال 113 سال وچ کوئی دن ایسا نہیں ملے گا جدن بابے نے حکم نہ منیا ہوگی. 98 سال دی عمر بزرگ بابا جی دے سیس تے گرو گرنتھ صاحب دا سوروپ رکھیا. حضور گرو ارجن دیو آپ نال چور کر دے جا رہے نے. گرو ہرگوبند صاحب بال عمر وچ نال نے. سکھ سنگتاں جی اکٹھیاں نے ہرمندر صاحب دے اندر کیرتن ہو رہا سی. اج ایک سوال اٹھدا ہے کئی واری سکھ پرشن کردے نے تسی ایتھے تہاڈے ٹی وی تے چلدا ہے ہرمندر صاحب کہ ہرمندر صاحب وچ کیرتن پہلا ہوندا ہے تے پرکاش بعد وچ ہوندا ہے اے کیوں؟ واقعی سوال بڑا درست ہے کہ ایتھے اسی پہلا پرکاش کرنے ہیں کیرتن بعد وچ ہوندا ہے پر ہرمندر صاحب وچ کیرتن پہلا تے گرو گرنتھ صاحب دا پرکاش بعد وچ ایتھوں تک کہ تپہرے دا کیرتن پہلا ایک گھنٹہ ہوندا ہے تین تو لے کے چار تک او رت انسار اے تپہرے دا کیرتن شروع کیتا سی. بابا شام سنگھ آٹا منڈی والے ایک ماں پورکھ ہوئے نے 69 سال بنا ناگا انہوں نے امرت ویلے دا کیرتن کیتا ہے. 69 سال ایک دن ناگا نہیں پیا. بالکل استھان انہوں دا نزدیک ہے تے جس دن او اخیر ٹھلے ہوئے تے سیواداراں کیا بابا جی اج شریر ٹھلے تسی نہ کھا جاؤ کیرتن کرن. انہاں دے موڈے تے ہوندا سی سرندا ایک کھرپی تے گل چ ایک چولی. سرندے نال کیرتن کردے سن. کیرتن تو بعد کھرپی نال کبوتراں دیاں بٹھاں چکنیاں تے چولی چ پا کے سارا دن سیوا کردے رہنا. سیواداراں نے کیا مہاپرکھو اج نہ جاؤ تے کہندے نے کہن لگے اج جا لین دیو کل نوں نہیں جاواں گا اج تاں جا لین دیو. جدو کیرتن کیتا نا تپہرے دا امرت ویلے تے کیرتن کر کے ارداس کیتی گرو رامداس میں اس کر کے نہیں جیندا پیا میں کھاواں میں پیاں میں لوکاں چ وچراں میں اس کر کے جینا وا تیرے گھر دا کیرتن ملدا رہے. جس دن کیرتن دی غیر حاضری ہووے کرپا کری مینوں دنیا تو لے جا. سچ ہے گرمکھو ات ات کتنی نہیں حقیقت ہے کہ اس ویلے ارداس کیتی تے واپس آئے کیرتن کر کے سرندا رکھ کے پرکرما چ متھا ٹیک کے ڈیرے چ آئے تے چادر لے کے کہن لگے چنگو بھائی سنگو فتح بلائی نبھ گئی گرو رامداس نال شریر تیاگ گئے. ایک دن ناگا نہیں پایا. اج بھی امرت ویلے جڑی پہلی دیگ ورت دیے او بابا شام سنگھ جی دے استھان تو آئی ہے نہیں تے کتوں بھی ہرمندر صاحب وچ دیگ نہیں آ سکتی. صرف امرت ویلے دی دیگ آئی ہے اشنان تو بعد. اج بھی اسی کہنے ہیں پہلا کیرتن ہو رہا پرکاش بعد وچ کیوں؟ ایک رات پوڑی عرض کیتی سی وقت تھوڑا سی ویاخیا نہیں سا کر سکیا. تن تن رام داس گر جن سریا تنہیں سواریا پوری ہوئی کرامات آپ سرجن ہار ہے تاریا سکھی اتہ سنگتی پار برہم کر نمشکاریا اٹل اتھا اتول توں تیرا انت نہ پارا واریا جنی تو سیویا پاؤ کر سی تد پار اتاریا لب لوب کام کرود موہ مار کڈے تد سا پرواریا ਧਨ ਸੋ ਤੇਰਾ ਥਾਨ ਖੈ ਸੱਚ ਤੇਰਾ ਪੈਸਕਾਰਿਆ। ਐ ਤੁਕ ਸਿਰਵਰਜ ਕਰਨੀ, ਧਨ ਸੋ ਤੇਰਾ ਥਾਨ ਖੈ, ਥਾਨ ਦੇ ਤਰਥ ਹੋ ਗਏ ਹਰਿਮੰਦਰ ਸਾਹਿਬ, ਥਾਨ ਦੇ ਤਰਥ ਹੋ ਗਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਪਰ ਪੈਸਕਾਰੇ ਦੇ ਅਰਥ ਕੀ ਨੇ? ਧਨ ਸੋ ਤੇਰਾ ਥਾਨ ਖੈ ਸੱਚ ਤੇਰਾ ਪੈਸਕਾਰਿਆ। ਪਾਠ ਅਸੀਂ ਪੈਸਕਾਰਾ ਹੀ ਕਰਨਾ, ਪਰ ਇਹਦੇ ਅਰਥ ਨੇ ਪੇਸ਼ਕਾਰਾ, ਅਰਥ ਪੇਸ਼ਕਾਰਾ ਹੋਣਗੇ। ਪੇਸ਼ਕਾਰੇ ਦੇ ਅਰਥ ਫਿਰ ਥੋੜੀ ਜਿਹੀ ਡਿਟੇਲ ਕਿ ਪੁਰਾਤਨ ਸਮੇਂ ਜਦੋਂ ਦੁਨਿਆਵੀ ਬਾਦਸ਼ਾਹ ਆਪਣੇ ਦਰਬਾਰ ਵਿੱਚ ਆਉਂਦਾ ਸੀ, ਚੇਤੇ ਰੱਖੋ, ਇਹ ਨਹੀਂ ਕਿ ਬਾਦਸ਼ਾਹ ਆ ਜਾਏ, ਮੰਤਰੀ ਵਜ਼ੀਰ ਤੇ ਪਰਜਾ ਬਾਅਦ ਵਿੱਚ ਆਵੇ। ਪਹਿਲਾਂ ਪਰਜਾ, ਅਮੀਰ ਤੇ ਵਜ਼ੀਰ ਆਉਂਦੇ ਸਨ ਤੇ ਬਾਦਸ਼ਾਹ ਬਾਅਦ ਵਿੱਚ ਆਉਂਦਾ ਹੁੰਦਾ ਸੀ। ਜਦੋਂ ਬਾਦਸ਼ਾਹ ਨੇ ਆਉਣਾ, ਰਣ ਸਿੰਘੇ ਵੱਜਣੇ, ਬਾਦਸ਼ਾਹ ਨੇ ਆਉਣਾ, ਨਗਾਰੇ ਵੱਜਣੇ, ਤੇ ਪੇਸ਼ਕਾਰੇ ਦਰਦ ਸੀ ਜਦੋਂ ਸਿੰਘਾਸਨ ਤੇ ਉਹਨੇ ਬੈਠਣ ਲੱਗਣਾ, ਤੇ ਕਵੀਆਂ ਨੇ, ਪੇਸ਼ਕਾਰਿਆਂ ਨੇ ਉਹਦੀ ਸਿਫਤ ਦੀਆਂ ਕਵਿਤਾਵਾਂ ਪੜ੍ਹਨੀਆਂ। ਪੇਸ਼ਕਾਰੇ ਉਹਨਾਂ ਨੇ ਕਵਿਤਾ ਪੜ੍ਹਨੀਆਂ, ਬਾਦਸ਼ਾਹ ਦੀ ਸਿਫਤ ਕਰਨੀ। ਤੇ ਇੱਥੇ ਬਾਬਾ ਸੱਤਾ ਜੀ ਨੇ ਕਿਹਾ, ਧੰਨ ਗੁਰੂ ਰਾਮਦਾਸ ਜੀ, ਦੁਨੀਆਂ ਦੇ ਬਾਦਸ਼ਾਹ ਆਏ ਜਦੋਂ ਸਿੰਘਾਸਨ ਤੇ ਆਉਂਦੇ ਸਨ, ਤੇ ਪੇਸ਼ਕਾਰੇ ਪਹਿਲਾਂ ਪਹੁੰਚ ਕੇ ਉਹਨਾਂ ਦੀ ਸਿਫਤ ਕਰਦੇ ਸਨ। ਅੱਜ ਬਾਦਸ਼ਾਹ ਚਲੇ ਗਏ, ਪੇਸ਼ਕਾਰੇ ਵੀ ਚਲੇ ਗਏ, ਪਰ ਤੇਰੇ ਦਰਬਾਰ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਸੱਚ ਜਾਣੋ, ਇੱਥੇ ਅੱਜ ਵੀ ਪਹਿਲਾਂ ਕੀਰਤਨ ਹੁੰਦਾ। ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਆਉਂਦੇ ਨੇ, ਕਿਉਂਕਿ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਕੀਰਤਨ ਕਰਨ ਵਾਲੇ ਪਹੁੰਚ ਜਾਂਦੇ ਨੇ। ਇਹ ਪੇਸ਼ਕਾਰੇ ਨੇ, ਭੱਟਾਂ ਦੇ ਸਵਈਏ ਖੜੇ ਹੋ ਕੇ ਪੜ੍ਹਦੇ ਨੇ ਜਦੋਂ ਪ੍ਰਕਾਸ਼ ਹੋ ਰਿਹਾ, ਉਹ ਪੇਸ਼ਕਾਰੇ ਨੇ। ਧੰਨ ਗੁਰੂ ਅਰਜੁਨ ਸਾਹਿਬ, ਉਹਨਾਂ ਪਹਿਲਾਂ ਪ੍ਰਕਾਸ਼ ਕੀਤਾ, ਕਰਵਾਇਆ ਬਾਬਾ ਬੁੱਢਾ ਸਾਹਿਬ ਤੋਂ, ਅੰਦਰ ਪਹੁੰਚੇ। ਜਿਹੜੀ ਮੈਂ ਅਰਜ਼ ਕਰਨੀ ਹੈ, ਪੰਜਵੇਂ ਜਾਮੇ ਚ ਤਾਬਿਆ ਸਿੱਖ ਬੈਠਾ, ਮੈਂ ਹਜ਼ੂਰ ਸਾਹਿਬ ਜਾ ਕੇ ਸਿੰਘ ਸਾਹਿਬ ਜੀ ਤੋਂ ਪੁੱਛਿਆ, ਕਹਿਣ ਲੱਗੇ, ਪੰਜਵੇਂ ਜਾਮੇ ਚ ਪ੍ਰਕਾਸ਼ ਕਰਦਿਆਂ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਨੇ ਲਿਆ, ਤੇ ਦਸਵੇਂ ਜਾਮੇ ਚ ਗੱਦੀ ਦਿੰਦਿਆਂ ਹੁਕਮਨਾਮਾ ਖੁਦ ਗੁਰੂ ਗੋਬਿੰਦ ਸਿੰਘ ਨੇ ਲਿਆ। ਇਹ ਕਿਉਂ? ਪੰਜਵੇਂ ਜਾਮੇ ਚ ਆਪ ਕਿਉਂ ਨਹੀਂ, ਦਸਵੇਂ ਜਾਮੇ ਚ ਹੁਕਮਨਾਮਾ? ਹਜ਼ੂਰ ਕਿਰਪਾਲੂ ਬਾਬਾ ਬੁੱਢਾ ਸਾਹਿਬ ਨੂੰ ਸ਼ਬਦ ਕਹੇ, ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਲਿਖੋ ਆਵਾਜ਼, ਸੁਣੇ ਸਭ ਪੰਥ। ਆਪ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ ਕਿ ਆਪਣੇ ਪਿੰਡਾਂ ਚ ਪਹਿਲਾਂ ਕਹਿੰਦੇ ਸਨ ਬਾਬਾ ਜੀ ਨੇ ਆਵਾਜ਼ਾ ਦਿੱਤਾ, ਆਵਾਜ਼ੇ ਦਾ ਅਰਥ ਹੁਕਮਨਾਮਾ, ਆਵਾਜ਼ੇ ਦਾ ਅਰਥ ਵਾਕ। ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਵੋ ਆਵਾਜ਼, ਹੁਕਮਨਾਮਾ ਲਵੋ, ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਤੇ ਸਾਰੀ ਸੰਗਤ ਨੇ ਸੁਣਿਆ, ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਖਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮੈਂ ਸਿਰਫ ਕੁਝ ਹੁਕਮਨਾਮੇ ਸਾਂਝੇ ਕਰਨੇ ਨੇ, ਇਹ ਇਸ ਕਰਕੇ ਕਿ ਯਕੀਨ ਬਣ ਜਾਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੋਲਦੇ ਨੇ। ਇਹਨੂੰ ਸੁਣਿਓ ਸਿਰਫ ਇਕਾਗਰਤਾ ਨਾਲ, ਤੇ ਇਹ ਥੋੜਾ ਜਿਹਾ ਅੱਜ ਇਤਿਹਾਸ ਚੱਲੇਗਾ। ਹੁਕਮਨਾਮਾ ਸੀ ਪਹਿਲਾ, ਫਿਰ ਬਾਬਾ ਬੁੱਢਾ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਧੰਨ ਗੁਰੂ ਅਰਜੁਨ ਦੇਵ ਜੀ ਨੇ ਆਪ ਸੰਗਤ ਵਿੱਚ ਬੈਠ ਕੇ ਜਪਜੀ ਸਾਹਿਬ ਸੁਣਿਆ, ਤਰਤੀਬ ਦਿੱਤੀ। ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸ਼ਬਦੇ ਵਰਤੇ ਸਾਡੇ ਤੋਂ ਵੱਧ ਕਰਨਾ। ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਸੇਵਾ ਕਰਕੇ ਗ੍ਰੰਥ ਸਾਹਿਬ ਦੀ, ਤੇ ਇਹਨੂੰ ਕੋਠਾ ਸਾਹਿਬ ਲੈ ਜਾਣਾ। ਧਿਆਨ ਦਿਆ ਜੇ, ਕੁਝ ਬੇਨਤੀਆਂ ਨੇ ਸੀ, ਇਹਦੇ ਤੇ ਜ਼ਰੂਰ ਪਹਿਰਾ ਦੇਈਏ। ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਆਉਂਦੇ ਨੇ, ਪਰ ਪਾਲਕੀ ਵਿੱਚ ਪ੍ਰਕਾਸ਼ ਨਹੀਂ ਹੋ ਸਕਦਾ। ਜਦੋਂ ਸਿੰਘ ਸਾਹਿਬ ਆਉਂਦੇ ਨੇ, ਸਭ ਰੂਪ ਸੀਸ ਤੇ ਲਿਆ ਜਾਂਦਾ, ਸਿੱਖ ਦਾ ਯਕੀਨ ਕਹਿ ਕੇ ਗੁਰੂ ਗ੍ਰੰਥ ਸਾਹਿਬ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਸ਼ਹਿਨਸ਼ਾਹ ਪਾਲਕੀ ਵਿੱਚ ਸਬਰ ਕਰਦੇ ਨੇ, ਪਰ ਪ੍ਰਕਾਸ਼ ਉਹਨਾਂ ਦੇ ਸਿੰਘਾਸਨ ਤੇ ਹੁੰਦੇ। ਸਿੰਘਾਸਨ ਵੱਖਰਾ ਤੇ ਪਾਲਕੀ ਵੱਖਰੀ। ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਮਹਾਰਾਜ ਕਿ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਿੱਥੇ? ਉਦੋਂ ਅਕਾਲ ਤਖਤ ਸਾਹਿਬ ਨਹੀਂ ਸੀ, ਆਪ ਨੂੰ ਪਤਾ, ਕੋਠਾ ਸਾਹਿਬ ਸੀ ਜਿਹੜਾ ਅੱਜ ਵੀ ਅਕਾਲ ਤਖਤ ਸਾਹਿਬ ਤੇ ਖੈ। ਤੇ ਗੁਰੂ ਅਰਜੁਨ ਦੇਵ ਅਕਸਰ ਜਦੋਂ ਸੇਵਾ ਹੁੰਦੀ ਸੀ ਕੋਠਾ ਸਾਹਿਬ ਵਿੱਚ ਦੁਪਹਿਰੇ ਤੇ ਰਾਤ ਨੂੰ ਵਿਸ਼ਰਾਮ ਕਰਦੇ ਸਨ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਕੋਠਾ ਸਾਹਿਬ ਵਿੱਚ ਸਾਡੇ ਪਲੰਗ ਤੇ ਅੱਜ ਤੋਂ ਬਾਅਦ ਕਰਨਾ। ਤੇ ਬਾਬਾ ਜੀ ਨੇ ਪੁੱਛ ਲਿਆ, ਮਹਾਰਾਜ ਆਪ ਜੀ ਦਾ ਵਿਸ਼ਰਾਮ? ਕਹਿਣ ਲੱਗੇ, ਅੱਜ ਤੋਂ ਬਾਅਦ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਵੇਗਾ ਕੋਠਾ ਸਾਹਿਬ ਵਿੱਚ ਸਾਡਾ ਆਸਨ ਜ਼ਮੀਨ ਤੇ ਲਾ ਦੇਣਾ, ਪਲੰਗ ਤੇ ਨਹੀਂ। ਅੱਜ ਵੀ ਜਦੋਂ ਕਿਤੇ ਜਾਓਗੇ ਕੋਠਾ ਸਾਹਿਬ ਵਿੱਚ ਪਲੰਗ ਹੈ, ਉਸ ਪਲੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੇ, ਥੱਲੇ ਇੱਕ ਚਿੱਟੀ ਚਾਦਰ ਵਿਛੀਏ। ਜੇ ਗ੍ਰੰਥੀ ਸਾਹਿਬ ਨੂੰ ਪੁੱਛੋ ਇਹ ਚਾਦਰ ਕਿਹਦੀ, ਉਹ ਕਹਿਣਗੇ ਚਾਦਰ ਗੁਰੂ ਅਰਜੁਨ ਦੇਵ ਜੀ ਦੇ ਨਾਮ ਦੀ। ਅੱਜ ਵੀ ਉਹ ਗਵਾਹੀ ਦੇ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਗੁਰੂ ਅਰਜਨ ਸਾਹਿਬ ਨੇ ਖੁਦ ਕਿੰਨਾ ਕੁ ਕੀਤਾ। ਗੁਰਮੁਖੋ, ਥੋੜੀ ਜੀ ਇਕਾਗਰਤਾ ਬਣਾਇਓ, ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਗੁਰੂ ਅਰਜੁਨ ਸਾਹਿਬ ਆਪ ਜ਼ਮੀਨ ਤੇ, ਉਸ ਤੋਂ ਬਾਅਦ ਰੋਜ਼ਾਨਾ ਪ੍ਰਕਾਸ਼ ਹੁੰਦਾ ਰਿਹਾ ਤੇ ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਰੱਖੀ। ਵਕਤ ਆਇਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ, ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਪਹੁੰਚੇ ਨੇ, ਚਾਰ ਪੁੱਤਰ ਸ਼ਹੀਦ ਹੋ ਚੁੱਕੇ ਨੇ, ਮਾਂ ਸ਼ਹੀਦ ਹੋ ਚੁੱਕੀ। ਦਮਦਮਾ ਸਾਹਿਬ ਸੱਚੀ ਸਰਕਾਰ ਨੂੰ ਦੋਨੋਂ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਆ ਕੇ ਮਿਲੇ ਨੇ। ਇੱਥੇ ਉਹਨਾਂ ਪੁੱਛਿਆ, ਸੱਚੇ ਪਾਤਸ਼ਾਹ ਸਾਡੇ ਪੁੱਤਰ ਜਦੋਂ ਕਿਹਾ ਸਾਡੇ ਲਾਲ ਤੇ ਖਜ਼ੂਰ ਨੇ ਭਰੀ ਕੋਈ ਸੰਗਤ ਵਿੱਚ ਉੱਚੀ ਆਵਾਜ਼ ਵਿੱਚ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਖਜ਼ਾ। ਇਹਨਾਂ ਪੁੱਤਰਾਂ ਵਿੱਚੋਂ, ਇਹਨਾਂ ਸਿੱਖਾਂ ਵਿੱਚੋਂ ਮੇਰੇ ਪੁੱਤਰਾਂ ਦੀ ਝਲਕ ਤੁਸੀਂ ਤੱਕੋ। ਮੈਂ ਕਈ ਵਾਰੀ ਸੋਚਣਾ, ਉਹ ਸਿੱਖਾਂ ਤੈਨੂੰ ਪੁੱਤਰ ਬਣਾਇਆ, ਕੋਈ ਹੈ ਇਹੋ ਜਿਹਾ ਦੁਨੀਆਂ ਵਿੱਚ ਮੁਰਸ਼ਦ ਕਿ ਆਪਣੇ ਪੁੱਤਰ ਕੁਰਬਾਨ ਕਰ ਦੇਵੇ ਤੇ ਸਿੱਖਾਂ ਨੂੰ ਆਪਣੇ ਪੁੱਤਰ ਸੀਨੇ ਨਾਲ ਬਣਾ ਕੇ ਲਾ ਲਵੇ? ਇਹ ਕੇਵਲ ਗੁਰੂ ਗੋਬਿੰਦ ਸਿੰਘ ਹੈ। ਧੰਨ ਗੁਰੂ ਗੋਬਿੰਦ ਸਿੰਘ ਦਾ ਸਾਨੀ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਸਿੱਖਾਂ ਨੂੰ ਪੁੱਤਰ ਬਣਾਇਆ। ਜਦੋਂ ਮੈਂ ਕਿਤੇ, ਹੋ ਸਕਦਾ ਆਪ ਸੱਜਣਾ ਨੇ ਉਹ ਸੀਡੀ ਸੁਣੀਆਂ ਹੋਣ, ਜਦੋਂ ਕਿਤੇ ਸਾਕਿਆਂ ਦੀ ਗੱਲ ਚੱਲਦੀ ਹੈ, ਸਰਹੰਦ ਦਾ ਸਾਕਾ, ਚਮਕੌਰ ਗੜੀ ਦਾ ਸਾਕਾ, ਤੁਸੀਂ ਸਿਆਣੇ ਬੈਠੇ ਹੋ, ਅਸੀਂ ਗ੍ਰਿਸਤੀਆਂ ਪੁੱਤਰਾਂ ਧੀਆਂ ਵਾਲੇ ਹਾਂ। ਗੁਰਮੁਖੋ, ਪੁੱਤਰ ਨੂੰ ਬੁਖਾਰ ਚੜੇ, ਸਾਰੀ ਰਾਤ ਮਾਂ ਨੂੰ ਚੈਨ ਨਹੀਂ ਆਉਂਦਾ, ਉਸ ਬਾਪੂ ਦਾ ਅੰਦਰ ਕਿਹੋ ਜਿਹਾ ਹੋਵੇਗਾ ਕਿ ਜਿਹਦੇ ਸਾਹਮਣੇ ਪੁੱਤਰ ਦੋਸ ਉੱਤੇ ਨੇ, ਸਵੇਰੇ ਰਣ ਤੱਤੇ ਵਿੱਚ ਪੁਰਜਾ ਪੁਰਜਾ ਕੱਟ ਮਰਨਾ ਤੇ ਪੁੱਤਰਾਂ ਨੂੰ ਦੇਖ ਕੇ ਵੀ ਰੱਬ ਦੇ ਗੀਤ ਪਿਆ ਗਾਉਂਦਾ? ਕੋਈ ਖੈ? ਦੋਨੋਂ ਪੁੱਤਰ ਪਏ ਨੇ ਕੋਲ ਤੇ ਰਾਤ ਦੇਖ ਕੇ ਕਹਿੰਦੇ ਨੇ, ਥੇ ਚਾਰ ਹੋ ਅਬ ਦੋ ਹੀ, ਸਾਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਸ਼ੁਕਰ ਕਰਾਂਗਾ, ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ ਤੇ ਜਦੋਂ ਉਹਨਾਂ ਨੂੰ ਸ਼ਹੀਦ ਕੁੰਦਿਆਂ ਤੱਕਦੇ ਨੇ ਚੋਜੀ ਪ੍ਰੀਤਮ ਤੇ ਕਿਲੇ ਤੋਂ ਆਵਾਜ਼ ਦੇ ਕੇ ਕਹਿੰਦੇ ਨੇ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ। ਜਦੋਂ ਛੋਟਾ ਤੁਰਨ ਲੱਗਦਾ ਉਹਨੂੰ ਹਜ਼ੂਰ ਤੋਰਨ ਲੱਗੇ ਨੇ। ਹੁਣ ਇਹ ਤਾਂ ਨਾ ਕੋਈ ਸੀਰੀਅਲ ਏ, ਨਾ ਕੋਈ ਨਾਟਕ ਏ, ਨਾ ਕੋਈ ਪਾਤਰ ਸਿਰਜੇ ਨੇ। ਗੁਰਮੁਖੇ, ਤੁਹਾਡੇ ਸਤਿਗੁਰੂ ਦਾ, ਸਾਡੇ ਸਤਿਗੁਰੂ ਦਾ ਉਹ ਖੂਨ ਨਾਲ ਭਿੱਜਾ ਇਤਿਹਾਸ ਏ ਜਿਹਨੂੰ ਪੜ ਕੇ ਪੱਥਰ ਵੀ ਪਿਘਲ ਜਾਣਗੇ। ਵੱਡਾ ਸ਼ਹੀਦ ਹੋ ਗਿਆ, ਛੋਟੇ ਨੂੰ ਤੋਰਨ ਲੱਗੇ ਨੇ ਤੇ ਸ਼ਬਦ ਕੀ ਕਹਿੰਦੇ ਨੇ ਲਾਲ? ਖੁਦ ਆ ਕੇ ਕਿਹਾ, ਪਿਤਾ ਜੀ ਸਾਨੂੰ ਆਗਿਆ ਬਖਸ਼ੋ ਰਣ ਤੱਤੇ ਦੀ। ਹਜ਼ੂਰ ਨੇ ਕਿਰਪਾਨ ਪਾਈ ਗਾਤਰੇ, ਕਮਰ ਕੱਸੇ ਚ ਖੰਜਰ ਬੰਨਿਆ, ਛੋਟੀ ਕਮਾਨ ਦਿੱਤੀ, ਤੀਰਾਂ ਨਾਲ ਭੱਥਾ ਭਰਿਆ ਤੇ ਤੁਰਦਿਆਂ ਨੂੰ ਇੱਕ ਗੱਲ ਕਹੀ, ਬੇਟਾ ਇੱਕ ਕੰਮ ਕਰੀ, ਮੇਰੀ ਇੱਛਾ ਇਹ ਪੂਰੀ ਕਰੀ। ਪਿਤਾ ਜੀ ਕੀ? ਕਹਿੰਦੇ ਨੇ, ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਵੱਜੇ ਇੱਕ ਵਾਰੀ ਮੁੱਖ ਮੇਰੇ ਵੱਲ ਕਰੀ, ਮੈਂ ਤੈਨੂੰ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ। ਕੋਈ ਐਸਾ ਦੁਨੀਆਂ ਵਿੱਚ ਬਾਪ ਨਹੀਂ। ਤੇ ਮਤ ਸਮਝਿਓ ਸ਼ਾਇਦ ਮੈਂ ਜਜ਼ਬਾਤ ਪੈਦਾ ਕਰ ਲਈ, ਆਪਣੇ ਅੰਦਰ ਨੂੰ ਝੰਜੋੜੀਏ। ਹਜ਼ੂਰ ਨੇ ਕਿਹਾ, ਬੇਟਾ ਹਮ ਦੇਤੇ ਹੈ ਖੰਜਰ, ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਪ ਮੂੰਹ ਸੇ ਮੇਰੀ ਯਾ ਕਦੀ ਵੀ ਨਹੀਂ ਉਚਰਨਾ। ਫਿਰ ਅਗਲਾ ਸ਼ਬਦ ਕਿਹਾ, ਬੇਟਾ تمہیں او پنت کے بیڑے کے کھوئیاں سر بھینٹ کرو تاں کے دھرم کی چلے نہیں لے دے کے تم کی تے میرے گلشن کے بکیا لو جاؤ رات تکتے ہیں خلد میں بھیا خواہش ہے کہ تمہیں تیگ چلاتے ہوئے دیکھیں ہم آنکھ سے تمہیں برشی کھاتے ہوئے دیکھیں بابا ججھار سنگھ شہید ہوئے پیارے بھائی دیا سنگھ کول آئے ہن سکھ دا خردا کنا بیراگ چایا ہوئے گا کہ سانو بچایا پتر شہید کرائے کہن لگے داتا ایک ہی پانا تے موڈے تے خط رکھ کے کہن لگے پہلا باہر تردا سا تے لوگ کہندے سن شہید پتا دا پتر کیونکہ پتا شہید ہے اج میرے پتراں نے رتبہ ودھا دتا جدو باہر نکلا گا اگے کہندے سن شہید پتا دا پتر اج کہن گے شہید پتراں دا باپو پتا بھی شہید پتر بھی شہید میں گرو گرنتھ صاحب تے آواں دم دما صاحب حضور نے پھر بھائی صاحب بھائی منی سنگھ جی تو گرو گرنتھ صاحب دی بیڑ لکھوائی آپ سب نو پتا ہے کہ حضور نے پتا گرو تیگ بہادر جی دی بانی وچ درج کیتی جس ویلے بانی مکمل درج ہو گئی تے اوتھے گرو گرنتھ صاحب دا حکم نامہ لیا اوتھے بھائی منی سنگھ انہاں نے حکم لیا تے حکم سی ٹوڈی محلہ پنجواں ستگر آیو شرن تہاری ملے سوکھ نام ہر شوبا چنتا لاہے خماری اور نہ سوجے دوجی ٹھہر ہار پریو تو دواری لیکھا چھوڑ الیکھا چھوٹے کم نرگن لیکھو اباری ست بخشند سدا مہربانا سب نہ دے اداری نانک داس سنت پاچھے پریو راکھ لیہو اے باری اے دم دما صاحب حکم آیا سچے پادشاہ دم دما صاحب تو ترے ندیڑ دی ترتی نو پنجاں پیاریاں وچوں تین پیارے چمکور صاحب شہید ہو گئے نے پیارے بھائی دیا سنگھ تے پیارے بھائی دھرم سنگھ نال نے واہگرو ایتھوں انہاں نو پہلا توڑ دتا آپ حضور ترے نے دم دما صاحب تو جدو چلے دکھن پہنچے ماتا صاحب کور جی نال سن اپنی تھوڑے جی سرت نو اس استھان تے لے جائیے جس دا 300 سالہ آپا منا رہے ہیں تے تھاں تھاں آواز آ رہی ہے کہ 300 سال گرو دے نال ندیڑ سے پہنچے ایتھے حضور بابا بندہ سنگھ بہادر دے دیرے گئے اج وی گوداوری دے کنڈے بابا بندہ کاٹ ہے تسی درشن کیتے ہونے نے حضور ایدے پلنگ تے بیٹھے اینے بڑیاں کراماتی شکتی بھیجیاں طاقتاں زور لایا پر جتھے سمرت گرو بیٹھا اوتھے طاقتاں چوک گئیاں اے مادو داس بیراگی حضور دے چرنا چایا تے مہاراج جی نو اکو گل پوچھدا تسی کون تن گرو گوبند سنگھ دے پلنگ تے بیٹھے کہندے نے میں کون ہاں تو مینوں پہچاننا بیراگی کہندا میں پہچاننا کہن لگے اپنے اندر نو پوچھ میں کون ہاں چرنا وچوں اٹھ کھلوتا کہن لگا تسی گرو گوبند سنگھ مہاراج جی نے کہا ہاں پر کہن لگے توں کون چرن پکڑ کے کہندا بس تیرا بندہ کہن لگے جے بندہ پھر کام وی بندیاں والے کر کہندا مہاراج حکم حضور نے امرت دی دات دتی سر تے خط رکھ کے دکھائی لاہور دی ترتی تتی توی بل دی پئی پنجویں گردیو او دے تے بیٹھے دکھایا چاندنی چوک اونوں چنتن کرا دیتا کہ گرو پنجرے وچے ایک آرے نال چیریا گیا دوجا دیگ وچ ابالیا تیجے نو روح نال ساڑ دیتا گرو تیگ بہادر دا سیس تھڑ تو وا کیتا تے سینے نال لا کے 5 دن صبر کردا بھائی جیتا آنند پور پہنچدا پیا دکھائی چمکور دی گڑی 10 لاکھ دا ٹڈی دل 40 بھکھے پانے سکھ دکھائی سرحد دی نی کہ گرو جی دے ننے منے لال ساڈے بابے نیاں وچ کھلوتے نے تے شاشل بیگ تے واشل بیگ انہاں نو قتل شہید پہ کر دے نے دکھائی ٹھنڈے برج تے کھلوتی بڈڑی ماں کہندے نے جدو اینا کچھ دیکھیا دکھایا سنڈورا پیر بدھو شاہ دے ٹکڑے کر دے دکھائے اکو دم بندہ سنگھ بہادر چرنا چوکاں بٹھیا کہن لگا سچے پادشاہ ہن تھاپڑا دے حضور دے سنمکھ کھلو کہ انہیں شبد کہ ایک کوی دے خیال سن چرنا چوٹ کے کہندا داتا
ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਤੂੰ ਮਿਹਰ ਕਰ, ਅਸੀਂ ਮਾਛੀਵਾੜੇ ਦੇ ਸੱਤਰ ਵਿੱਚੋਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਢਿਆਂ ਦਿੱਤਾ ਮੈਂ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਹਜ਼ੂਰ ਨੇ ਪੰਜ ਤੀਰ ਦਿੱਤੇ, ਪੰਜ ਸਿੰਘ ਨਾਲ ਤੋਰੇ, ਨਿਸ਼ਾਨ ਸਾਹਿਬ ਦਿੱਤਾ, ਹੁਕਮਨਾਮਾ ਦਿੱਤਾ। ਬਾਬੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ। ਉਹਨੇ ਸੰਡੌਰਾ ਫਤਿਹ ਕੀਤਾ, ਉਹਨੇ ਸਮਾਣਾ ਫਤਿਹ ਕੀਤਾ। ਬਾਬੇ ਬੰਦਾ ਸਿੰਘ ਬਹਾਦਰ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਨੀਹਾਂ ਸਨ, ਉਹਨਾਂ ਨੀਹਾਂ ਵਿੱਚ ਕੇਸਰੀ ਨਿਸ਼ਾਨ ਗੱਡ ਕੇ ਸਿੱਕਾ ਚਲਾ ਦਿੱਤਾ ਤੇ ਸਿੱਕੇ ਤੇ ਲਿਖ ਦਿੱਤਾ, ਦੇਗੋ ਤੇਗੋ ਵੈ ਫਤਿਹ, ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਹਜ਼ੂਰ ਨਦੇੜ ਦੀ ਧਰਤੀ ਤੇ ਨੇ ਸੱਚੇ ਪਾਤਸ਼ਾਹ ਭਜਨ ਬੰਦਗੀ ਵਿੱਚ, ਉੱਥੇ ਸਥਾਨ ਨੇ ਸਾਰੇ ਹੀਰਾ ਘਾਟ, ਨਗੀਨਾ ਘਾਟ, ਸ਼ਿਕਾਰ ਘਾਟ, ਰਤਨਗੜ੍ਹ, ਇਹ ਸਾਰੇ ਸਥਾਨ ਨੇ ਗੁਰੂ ਜੀ ਨਾਲ ਸੰਬੰਧਿਤ। ਮਾਤਾ ਸਾਹਿਬ ਕੌਰ ਜੀ ਦਾ ਸਥਾਨ ਜਿੱਥੇ ਮਾਤਾ ਜੀ ਨੇ ਬੈਠ ਕੇ ਤਪ ਕੀਤਾ, ਭਜਨ ਬੰਦਗੀ ਕੀਤੀ ਤੇ ਹਜ਼ੂਰ ਨੂੰ ਖੱਤੀ ਪ੍ਰਸ਼ਾਦਾ ਛਕਾਉਂਦੇ ਸਨ। ਅੱਜ ਹਜ਼ੂਰ ਮਾਤਾ ਸਾਹਿਬ ਕੌਰ ਆਪਣੇ ਮਹਿਲ ਕੋਲ ਆਏ, ਕਹਿਣ ਲੱਗੇ ਤੁਸੀਂ ਦਿੱਲੀ ਚਲੇ ਜਾਓ। ਪਤਾ ਵੀ ਅਸੀਂ ਆਪਣੇ ਸਰੀਰ ਨੂੰ ਹੁਣ ਸੰਕੋਚਣਾ, ਭਾਣਾ ਵਰਤਾਣਾ, ਕੌਤਕ ਵਰਤਾਣਾ। ਮਾਤਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਕਦੀ ਮੂੰਹ ਚ ਪ੍ਰਸ਼ਾਦਾ ਨਹੀਂ ਪਾਇਆ, ਜਲ ਪਾਣੀ ਨਹੀਂ ਪਾਇਆ। ਖਜ਼ੂਰ ਨੇ ਸ਼ਸਤਰ ਦਿੱਤੇ ਪੰਜ, ਇਹ ਉਹ ਸ਼ਸਤਰ ਸਨ ਜਿਹੜੇ ਛੇਵੇਂ ਗੁਰਦੇਵ ਨੇ ਮਾਤਾ ਨਾਨਕੀ ਆਪਣੇ ਮਹਿਲ ਨੂੰ ਦਿੱਤੇ, ਗੁਰੂ ਤੇਗ ਬਹਾਦਰ ਜੀ ਦੀ ਮਾਤਾ ਨੂੰ। ਉਹ ਸ਼ਸਤਰ ਦੇਖ ਕੇ ਮਾਤਾ ਸਾਹਿਬ ਕੌਰ ਨੂੰ ਕਹਿਣ ਲੱਗੇ, ਜਾਓ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਸ਼ਸਤਰਾਂ ਦੀ ਸੇਵਾ ਕਰਿਓ, ਸਾਡੇ ਦੀਦਾਰ ਹੋਇਆ ਕਰਨਗੇ, ਤੁਸੀਂ ਬਾਣੀ ਪੜੋ। ਮਾਤਾ ਸਾਹਿਬ ਕੌਰ ਜੀ ਨੂੰ ਹਜ਼ੂਰ ਸਾਹਿਬ ਤੋਂ ਵਾਪਸ ਤੋਰ ਦਿੱਤਾ। ਇਸੇ ਸਮੇਂ ਦੇ ਦਰਮਿਆਨ ਹੀ ਆਪ ਸਭ ਨੂੰ ਪਤਾ ਹੈ, ਹਜ਼ੂਰ ਤੇ ਪਠਾਨ ਨੇ ਵਾਰ ਕੀਤਾ, ਪਰ ਸੱਚੇ ਪਾਤਸ਼ਾਹ ਨੇ ਵਾਰ ਕਰਨ ਵਾਲੇ ਨੂੰ ਝਟਕਾ ਦਿੱਤਾ, ਜ਼ਖਮ ਸੀਤੇ ਗਏ। ਮੈਂ ਸੰਖੇਪ ਚ ਕਿਉਂ ਕਿਉਣਾ, ਮੈਂ ਗੁਰੂ ਗ੍ਰੰਥ ਸਾਹਿਬ ਸੰਬੰਧੀ ਹੈ। ਜ਼ਖਮ ਸੀਤੇ ਗਏ। ਹਜ਼ੂਰ ਨੇ ਕੁਝ ਦਿਨਾਂ ਬਾਅਦ ਇਸ਼ਨਾਨ ਕੀਤਾ, ਸਿੱਖਾਂ ਦੇ ਚਿਹਰਿਆਂ ਤੇ ਖੇੜਾ ਆਇਆ ਕਿ ਸੱਚੀ ਸਰਕਾਰ ਦੀਵਾਨ ਵਿੱਚ ਹੁਣ ਬੈਠਦੇ ਨੇ, ਸਿੱਖ ਪ੍ਰਸੰਨ ਨੇ। ਪਰ ਹਜ਼ੂਰ ਨੂੰ ਪਤਾ ਹੈ ਕਿ ਅਸੀਂ ਭਾਣਾ ਵਰਤਾਣਾ। ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਪ ਸਭ ਨੂੰ ਪਲਾਂ ਕਮਾਨ ਉੱਤੇ ਚਿੱਲਾਂ ਚਾੜਨ ਦੀ ਗੱਲ ਆਈ, ਹਜ਼ੂਰ ਦੇਖ ਕੇ ਕਮਾਨ ਨੂੰ ਰਹਿ ਨਾ ਸਕੇ, ਚਿੱਲਾਂ ਚਾੜਦਿਆਂ ਜ਼ਖਮ ਅੰਦਰੋਂ ਅੱਲਾ ਸੀ ਦੁਬਾਰਾ ਫਿਰ ਪਾਟ ਗਿਆ। ਇਹ ਤਾਂ ਬਹਾਨਾ ਹੈ ਇੱਕ, ਔਰ ਖੇਡ ਵਰਤਾਣੀ ਚਾਹੁੰਦੇ ਨੇ। ਪਰਤ ਕੇ ਸੀਨ ਦੀ ਗੱਲ ਚੱਲੀ, ਕਹਿਣ ਲੱਗੇ ਹੁਣ ਸੀਓ ਨਾ, ਜ਼ਰੂਰਤ ਨਹੀਂ ਸੀਣ ਦੀ। ਇਤਿਹਾਸ ਕਹਿੰਦਾ ਉਥੋਂ ਜੋ ਕੁਝ ਸੀਨਾ ਬਸੀਨਾ, ਕਿਉਂਕਿ ਉਸ ਵੇਲੇ ਦੇ ਉੱਤੇ ਸਿੰਘ ਵਸੇ ਹੋਏ ਨੇ। ਹਜ਼ੂਰ ਸਾਹਿਬ, ਹਜ਼ੂਰ ਨੇ ਚੰਦਨ ਮੰਗਾ ਲਿਆ, ਸੱਚੇ ਪਾਤਸ਼ਾਹ ਨੇ ਸਮੱਗਰੀ ਮੰਗਾਈ, ਸਿੱਖਾਂ ਨੂੰ ਕਿਹਾ ਅਸੀਂ ਆਪਣਾ ਚੋਲਾ ਸੰਕੋਚਣਾ ਹੈ। ਸਿੱਖ ਬੈਰਾਗ ਚ ਆਏ ਕਿ ਸੱਚੇ ਪਾਤਸ਼ਾਹ ਇਹ ਖੇਡ ਕੀ, 42 ਸਾਲ ਦੀ ਉਮਰ ਏ, ਬਸ ਇਹੋ ਜਿਹਾ ਬਚਿੱਤਰ ਨਾਟਕ ਗੁਰੂ ਖੇਡ ਗਿਆ ਜਿਹਦੀ ਕੋਈ ਮਿਸਾਲ ਹੀ ਦੁਨੀਆਂ ਤੇ ਨਹੀਂ। ਸਿੱਖ ਬੈਰਾਗ ਵੀ ਸਨ। ਮਹਾਰਾਜ ਜੀ ਨੇ ਇਹ ਆਪ ਜੀ ਦੇ ਗਿਆਤ ਲਈ ਚੋਲਾ ਤਿਆਗਣ ਤੋਂ ਪਹਿਲਾਂ 5 ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਸੀ, 5 ਦਿਨ ਪਹਿਲਾਂ। ਅੱਜ ਵੀ ਉਸੇ ਤਰ੍ਹਾਂ ਦਿਨ ਮਨਾਇਆ ਜਾਂਦਾ ਉੱਥੇ। ਹਜ਼ੂਰ ਸੱਚੇ ਪਾਤਸ਼ਾਹ ਨੇ ਚੰਦਨ ਮੰਗਾ ਲਿਆ, ਸਮੱਗਰੀ ਮੰਗਾਈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਮੰਗਾਇਆ, ਬਚਨ ਕਰਦੇ ਨੇ ਸਾਰਾ ਸਾਰਾ ਦਿਨ। ਸਿੱਖ ਸੰਗਤ ਖਾਲਸਾ ਇਕੱਠਾ ਹੋਇਆ ਤੇ ਕੁਝ ਇਤਿਹਾਸਕ ਦਸਤਾਵੇਜ਼ ਨੇ, ਮੈਂ ਉਹਨਾਂ ਨੂੰ ਆਧਾਰ ਬਣਾ ਕੇ ਬੇਨਤੀ ਕਰਨੀ। ਸਿੱਖਾਂ ਪੁੱਛਿਆ, ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ, ਇਹ ਸੰਗਤ ਦਾ ਕੀ ਬਣੇਗਾ? ਹਜ਼ੂਰ ਨੇ ਕਿਹਾ, ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਆਕਾਲ। ਅਗਲਾ ਬਚਨ ਜਿਹੜਾ ਸਾਨੂੰ ਕਿਹਾ ਸ਼ਾਇਦ ਅਸੀਂ ਭੁੱਲ ਗਏ, ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ, ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ। ਇੱਕ ਇਤਿਹਾਸਕ ਗੁਟਕਾ ਹੈ, ਇਹਨੂੰ ਅੰਮ੍ਰਿਤ ਗੁਟਕਾ ਕਹਿੰਦੇ ਨੇ। ਉਹਦੇ ਸ਼ਬਦ ਇਤਿਹਾਸਕਾਰਾਂ ਨੇ ਲਿਖੇ ਨੇ, ਹਜ਼ੂਰ ਨੇ ਕਿਹਾ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਚ ਲਿਖਿਆ, ਜਿਹੜਾ ਦੋਹਰਾ ਅਸੀਂ ਪੜ੍ਹਨੇ ਆ, ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਆ ਜਿਹੜਾ ਰਾਜ ਕਰੇਗਾ ਖਾਲਸਾ ਹੈ ਨਾ, ਇਹ ਭਾਈ ਨੰਦ ਲਾਲ ਦਾ ਦੋਹਰਾ ਹੈ, ਇਹ ਗਿਆਨੀ ਗਿਆਨ ਸਿੰਘ ਦਾ ਨਹੀਂ ਜਿਹੜਾ ਅਸੀਂ ਪੜ੍ਹਨੇ ਆ। ਇਹ ਅੱਗੇ ਸ਼ੁਰੂ ਹੁੰਦਾ ਦੋਹਰਾ, ਸਭ ਗੁਰੂ ਪ੍ਰਗਟ ਪਏ ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜਰੀ ਸ਼੍ਰੀ ਗੁਰੂ ਗ੍ਰੰਥ ਮਜਾਰ, ਜੋ ਦਰਸ਼ੈ ਚੈ ਗੁਰੂ ਕੋ ਸੋ ਦਰਸ਼ੈ ਗੁਰੂ ਗ੍ਰੰਥ। ਸਾਹਿਬ ਨੇ ਕਿਹਾ ਪੜ੍ਹੈ ਸੁਣੈ ਸਵਾਰਥ ਲੈ ਪਰਮਾਰਥ ਕੋ ਪੰਥ, ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ ਉਧਾਰ, ਜੋ ਸ਼ਰਧਾ ਤਰ ਸੇਵਕ ਹੈ ਸੋ ਭਵ ਉਤਰੈ ਪਾਰ। ਉਥੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਦਸ਼ਮੇਸ਼ ਪਿਤਾ ਨੇ ਸ਼ਸਤਰ ਬਸਤਰ ਸਜਾਏ ਉਸ ਦਿਨ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਭਾਵੇਂ ਇੱਥੇ ਦੋ ਰਾਵਾਂ ਨੇ, ਇਤਿਹਾਸਕਾਰ ਹੁਕਮਨਾਮਾ ਕੁਝ ਹੋਰ ਕਹਿੰਦੇ ਨੇ, ਪਰ ਸਥਾਨਕ ਜਿਹੜਾ ਉਥੋਂ ਦਾ ਇਤਿਹਾਸ ਉਹ ਹੁਕਮਨਾਮਾ ਹੋਰ ਕਹਿੰਦੇ ਨੇ। ਭਾਵੇਂ ਮੈਂ ਰਿਪੀਟ ਕਰਦਾ ਰਿਹਾ ਬੜੀ ਵਾਰੀ ਕਥਾ ਚ ਸ਼ਬਦ, ਉਥੇ ਹਜ਼ੂਰ ਨੇ ਮੱਥਾ ਟੇਕਿਆ ਤੇ ਕਿਸੇ ਸਿੰਘ ਨੂੰ ਨੀ ਕਿਹਾ ਵੀ ਤਾਬਿਆ ਬੈਠੋ, ਮੱਥਾ ਟੇਕਿਆ ਹੁਕਮਨਾਮਾ ਲੈਣ ਲਈ ਖੁਦ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਆ ਗਏ। ਕਿਉਂ? ਪੰਜਵੇਂ ਜਾਮੇ ਵਿਚ ਸਿੱਖ ਤਾਬਿਆ ਬਿਠਾਇਆ ਤੇ ਦਸਵੇਂ ਜਾਮੇ ਵਿਚ ਹਜ਼ੂਰ ਖੁਦ ਤਾਬਿਆ ਬੈਠ ਗਏ। ਪੰਜਵੇਂ ਜਾਮੇ ਚ ਬਾਬੇ ਬੁੱਢਾ ਜੀ ਨੇ ਹੁਕਮਨਾਮਾ ਲਿਆ ਤੇ ਦਸਵੇਂ ਜਾਮੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਇਹ ਕਿਉਂ? ਇਹਦੇ ਵਿਚ ਇੱਕ ਰਮਜ ਸੀ ਕਿ ਪੰਜਵੇਂ ਦਾਮੇ ਗੁਰੂ ਜੀ ਆਪ ਤਾਬਿਆ ਨੀ ਬੈਠੇ। ਇਹਦਾ ਮਤਲਬ ਸਿੱਖ ਇਹ ਨਾ ਸਮਝੇ ਕਿ ਕੇਵਲ ਗੁਰੂ ਹੀ ਤਾਬਿਆ ਬੈਠ ਸਕਦਾ ਹੈ, ਸਿੱਖ ਨਹੀਂ ਆਪਣੀ ਖਿਆਤੀ ਵਿਚ ਸਿੱਖ ਨੂੰ ਤਾਬਿਆਂ ਚ ਬਿਠਾਇਆ ਤੇ ਦਸ ਜਾਮੇ ਖੁਦ ਤਾਬਿਆਂ ਬੈਠ ਗਏ। ਇਹਦਾ ਮਤਲਬ ਇਹ ਸੀ, ਸਿੱਖਾ ਜਿਹਦੀ ਤਾਬਿਆਂ ਮੈਂ ਤੈਨੂੰ ਪੰਜਵੇਂ ਜਾਮੇ ਬਿਠਾਇਆ, ਇਹਦੀ ਤਾਬਿਆਂ ਮੈਂ ਅੱਜ ਖੁਦ ਵੀ ਬੈਠ ਗਿਆ। ਸਿੱਖ ਗੁਰੂ, ਗੁਰੂ ਸਿੱਖ, ਗੁਰੂ ਉਸ ਪਦਵੀ ਤੇ ਜਿਸ ਥਾਂ ਤੇ ਸਿੱਖ ਬੈਠਾ ਸੀ ਆਪ ਤਾਬਿਆਂ ਬੈਠ ਗਏ। ਹਜ਼ੂਰ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਲਿਆ, ਉਥੋਂ ਦਾ ਇਤਿਹਾਸ ਕਹਿੰਦਾ ਹੁਕਮਨਾਮਾ ਆਇਆ ਸੀ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਨਦੇੜ ਸੀ ਅਬਚਲ ਨਗਰ, ਉਥੋਂ ਦੇ ਦੱਸਣ ਮੁਤਾਬਕ ਹੁਕਮਨਾਮੇ ਤੋਂ ਬਾਅਦ ਰੱਖਿਆ। ਹਜ਼ੂਰ ਸੱਚੇ ਪਾਤਸ਼ਾਹ ਜੀ 5 ਦਿਨ ਪਹਿਲਾਂ ਗੱਦੀ ਦੇ ਦਿੱਤੀ। ਸਾਰਾ ਦਿਨ ਕੀਰਤਨ ਹੁੰਦਾ, ਬਾਣੀ ਦਾ ਪਾਠ ਹੁੰਦਾ, ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ, ਪਰ ਕਿਸੇ ਨਾਲ ਕੋਈ ਖਾਸਦਾ ਨਹੀਂ, ਬੈਰਾਗ ਜ਼ਰੂਰ ਹਰ ਪਾਸੇ। ਅੱਜ ਜਿਸ ਦਿਨ ਹਜ਼ੂਰ ਨੇ ਭਾਣਾ ਵਰਤਾਣਾ ਹੈ, ਹੁਕਮ ਵਰਤਾਣਾ ਹੈ, ਖੇਡ ਵਰਤਾਣੀ ਹੈ, ਉਸ ਦਿਨ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਨੇ ਪੀਲਾ ਚੋਲਾ ਪਾਇਆ, ਕੇਸਰੀ ਚੋਲਾ, ਕੇਸਰੀ ਦਸਤਾਰਾ, ਸੋਹਣੀ ਕਲਗੀ ਸਜਾਈ, ਗਾਤਰੇ ਕਿਰਪਾਨ ਪਾਈ, ਜੋ ਉਥੋਂ ਦਾ ਇਤਿਹਾਸ ਕਹਿੰਦਾ ਕਿ ਹਜ਼ੂਰ ਨੇ ਆਪਣੇ ਤਬੇਲੇ ਵਿਚ ਘੋੜੇ ਵੀ ਤਿਆਰ ਕਰਾ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਚੰਦਨ ਮੰਗਾਈ, 4 ਚੁਫੇਰੇ ਕਨਾਤ ਲਾਈ ਗਈ, ਸਿੱਖਾਂ ਨੂੰ ਬੁਲਾਇਆ, ਸੰਗਤ ਇਕੱਠੀ ਖੈ, ਕਹਿਣ ਲੱਗੇ ਕੀਰਤਨ ਕਰੋ। ਕੀਰਤਨ ਕਿਹੜੇ ਸ਼ਬਦ ਦਾ? ਸ਼ਾਮ ਦਾ ਵੇਲਾ ਸੀ, ਸਿੱਖਾਂ ਨੂੰ ਕਿਹਾ ਕੀਰਤਨ ਕਰੋ ਤੇ ਕੀਰਤਨ ਕਰਾਇਆ ਗਿਆ ਇਹ ਸ਼ਬਦ ਦਾ ਕਿ ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਚਿਖਾ ਬਣਾਈ ਗਈ। ਇਤਿਹਾਸ ਕਹਿੰਦਾ ਕਿ ਹਜ਼ੂਰ ਸੱਚੇ ਪਾਤਸ਼ਾਹ ਖੁਦ ਚੱਲ ਕੇ ਗਏ ਨੇ। ਇਹਦੇ ਬਾਰੇ ਇਤਿਹਾਸ ਇੱਕ ਮਤ ਹੈ, ਖੁਦ ਚੱਲ ਕੇ ਗਏ। ਅੱਗ ਦੀਆਂ ਲਪਟਾਂ ਉੱਠੀਆਂ, ਹਜ਼ੂਰ ਨੇ ਕਿਹਾ ਮੇਰਾ ਅੰਗੀਠਾ ਨਾ ਕੋਈ ਫੋਲਿਓ, ਇਹ ਸ਼ਬਦ ਕਹਿ ਕੇ ਗਏ। ਇਹ ਗੱਲ ਵੱਖਰੀ ਸਿੱਖਾਂ ਬੰਨਿਆ ਨੀ ਬਾਅਦ ਚ, ਅੰਗੀਠਾ ਨਾ ਕੋਈ ਫੋਲਿਓ। ਹਜ਼ੂਰ ਸੱਚੇ ਪਾਤਸ਼ਾਹ ਲਪਟਾਂ ਉੱਠੀਆਂ, ਸਿੱਖਾਂ ਨੇ ਬੈਰਾਗ ਵਿੱਚ ਸ਼ਬਦ ਗਾਏ। ਅੰਮ੍ਰਿਤ ਵੇਲਾ ਹੋਇਆ, ਲੱਕੜਾਂ ਸ਼ਾਂਤ ਸਨ, ਸਿੱਖ ਬੈਰਾਗ ਵਿਚ ਨੇ, ਕੀਰਤਨ ਹੋ ਰਿਹਾ। ਉਥੋਂ ਦਾ ਇਤਿਹਾਸ ਕਹਿੰਦਾ ਕਿ ਜਦੋਂ ਸਿੱਖ ਬੈਰਾਗ ਚ ਬੈਰਾਗ ਚ ਆਏ ਨੇਤਰਾਂ ਚੋ ਨੀਰ ਸੜਦੇ ਨੇ ਤੇ ਉਸ ਫਕੀਰ ਰਤਨ ਦਾਸ ਨੂੰ ਮਿਲੇ। ਹਜ਼ੂਰ ਨੇ ਝਲਕ ਦਿੱਤੀ, ਕਹਿਣ ਲੱਗੇ ਸਿੱਖਾਂ ਨੂੰ ਕਹਿ ਦਿਓ, ਖਾਲਸੇ ਨੂੰ ਕਹੋ ਉਧਰੇ ਨਾ, ਕਿਹੜੀ ਥਾਂ ਹੈ ਜਿੱਥੇ ਮੈਂ ਇਹਨਾਂ ਨਾਲ ਲਿਖੀ, ਇਹ ਭਾਵਨਾ ਨਾਲ ਜਿੱਥੇ ਮੈਨੂੰ ਆਵਾਜ਼ ਮਾਰਨਗੇ ਮੈਂ ਉੱਥੇ ਆਵਾਂਗਾ। ਇਤਿਹਾਸ ਕਹਿੰਦਾ ਇਹ ਵੀ ਰਮਸ ਸੀ, ਗੁਰੂ ਕਿਤੇ ਵੀ ਨਹੀਂ ਗਿਆ, ਗੁਰੂ ਸਿੱਖ ਦੇ ਅੰਗ ਸੰਗ ਹੈ। ਉਹਨੇ ਆ ਕੇ ਦੱਸਿਆ, ਪਰ ਕਹਿੰਦੇ ਨੇ ਜਦੋਂ ਸਿੱਖਾਂ ਨੇ ਚਿਖਾਂ ਫੋਲ ਲਈ ਉਹਦੇ ਵਿੱਚੋਂ ਕੋਈ ਅਸਤ ਨਹੀਂ ਨਿਕਲਿਆ, ਸਿਰਫ ਇੱਕ ਛੋਟੀ ਕਿਰਪਾਨ, ਉਹਨੂੰ ਕਰਦ ਕਹਿੰਦੇ ਨੇ, ਕਿਰਪਾਨ ਨਿਕਲੀ ਜਿਹੜੀ ਅੱਜ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਸ਼ੋਭਿਤ ਹੈ। ਇਹ ਖੇਡ ਕੀ ਵਾਪਰੀ? ਹੁਣ ਅਸੀਂ ਸੋਚੀਏ ਜੀ ਉੱਥੇ ਚਿਖਾਂ ਸਨ, ਇਹ ਕਿਵੇਂ ਹੋ ਗਿਆ? ਪਿਆਰਿਓ, ਗੁਰੂ ਕੀ ਗੱਤ ਗੁਰੂ ਜਾਣੇ, ਸਤਿਗੁਰੂ ਨੇ ਉੱਥੇ ਖੇਡ ਵਰਤਾਈ, ਪਰ ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ। ਸਿੱਖ ਦਾ ਯਕੀਨ ਬਣ ਗਿਆ, ਕੋਈ ਵੀ ਕੰਮ ਕੌਮ ਨੇ ਕੀਤਾ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਹੀ ਸਾਡੀ ਅਗਵਾਈ ਕਰਦਾ। ਅੱਜ ਭਾਈ ਸਾਹਿਬ ਅਰਦਾਸ ਕਰਦੇ ਨੇ, ਹੁਕਮਨਾਮਾ ਆਉਂਦਾ ਹੈ, ਭਾਵੇਂ ਸਾਨੂੰ ਸ਼ਬਦ ਚੇਤੇ ਵੇ, ਠੀਕ ਇੱਥੇ ਸਕਰੀਨ ਤੇ ਲਾਇਆ ਜਾਂਦਾ ਕਿਉਂਕਿ ਸਾਡੀ ਮਜਬੂਰੀ ਹੈ, ਇੱਥੇ ਉਚਾਰਨ ਦਾ ਪਤਾ ਲੱਗਦਾ, ਪਰ ਹੁਕਮ ਕਦੀ ਨਾਲ ਬੋਲੀ ਦਾ ਨਹੀਂ। ਇਹ ਮੇਰੀ ਬੇਨਤੀ ਜ਼ਰੂਰ ਜੇ, ਅੱਖਾਂ ਨਾਲ ਦੇਖੋ ਜ਼ਰੂਰ, ਹੁਕਮ ਬੋਲੀ ਦਾ ਨਹੀਂ, ਭਾਵੇਂ ਸਾਨੂੰ ਸ਼ਬਦ ਚੇਤੇ ਵੇ, ਜਦੋਂ ਜੱਜ ਹੁਕਮ ਸੁਣਾਉਂਦਾ ਕੇਵਲ ਸੁਣਿਆ ਜਾਂਦਾ, ਕਾਨੂੰਨ ਦੀ ਧਾਰਾ ਜਾਣਨ ਦੇ ਬਾਵਜੂਦ ਨਾਲ ਨਹੀਂ ਬੋਲਿਆ ਜਾਂਦਾ, ਹੁਕਮ ਸੁਣੋ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਸਿੰਘਾਂ ਨੇ ਜਿੱਥੇ ਵੀ ਲੋੜ ਪਈ ਗੁਰੂ ਗ੍ਰੰਥ ਸਾਹਿਬ ਫਿਰ ਬੋਲਿਆ, ਅੱਜ ਵੀ ਬੋਲਦੇ ਨੇ ਜੇ ਭਾਵਨਾ ਸਾਡੀ ਹੋਵੇ। ਮੈਂ ਕੁਛ ਕੁ ਇਤਿਹਾਸਕ ਤੱਥ ਨੇ, ਉਸ ਤੋਂ ਬਾਅਦ ਇੱਕ ਵਕਤ ਆਇਆ, ਵੈਸਾਖੀ ਦਾ ਪੁਰਬ ਸੀ, ਇਹ ਘਟਨਾ 1763-65 ਦੇ ਨਜ਼ਦੀਕ ਦੀ ਹੈ। ਖਾਲਸਾ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸਜਿਆ, ਵੈਸਾਖੀ ਵਾਲਾ ਦਿਨ, ਤੇ ਪਿੱਛੋਂ ਉੱਚੀ ਸਾਰੀ ਆਵਾਜ਼ ਆਈ ਕਿ ਖਾਲਸਾ ਮੈਂ ਤੇਰੇ ਦਰਬਾਰ ਵਿੱਚ ਫਰਿਆਦੀ ਹੋਇਆ, ਮੇਰੀ ਇੱਜ਼ਤ ਬਚਾ ਲੈ। ਤੇ ਇਹ ਤੱਥ ਨੇ, ਮਨੋਕਲਪਿਤ ਕੋਈ ਨਹੀਂ, ਤੇ ਬਕਾਇਦਾ ਸਾਰੇ ਸਬੂਤ ਨੇ ਇਹਦੇ। ਪਿੱਛੇ ਦੇਖਿਆ ਕੌਣ, ਇੱਕ ਗਰੀਬ ਬ੍ਰਾਹਮਣ, ਉਹਨਾਂ ਪੁੱਛਿਆ ਤੂੰ ਕੌਣ, ਤੇ ਕਹਿੰਦਾ ਮੈਂ ਕਸੂਰ ਦਾ ਰਹਿਣ ਵਾਲਾ ਵਾਂ, ਉਥੋਂ ਦਾ ਹਾਕਮ ਉਸਮਾਨ ਖਾਂ, ਕਿਸੇ ਵੀ ਬਹੁ ਬੇਟੀ ਦੀ ਇੱਜ਼ਤ ਮਹਿਫੂਜ਼ ਨਹੀਂ, ਉਹ ਮੇਰੀ ਘਰ ਵਾਲੀ ਨੂੰ ਧੱਕੇ ਨਾਲ ਚੁੱਕ ਕੇ ਆਪਣੇ ਘਰ ਉਹਨੇ ਪਾ ਲਿਆ ਹੈ। ਖਾਲਸਾ ਮੈਂ ਤੇਰੇ ਤੋਂ ਇਨਸਾਫ ਦੀ ਆਸ ਰੱਖ ਕੇ ਆਇਆ। ਕਹਿੰਦੇ ਨੇ ਗਿਣਤੀ ਦੇ ਸਿੰਘ, ਕਈਆਂ ਨੇ ਕਿਹਾ ਚਲੋ ਚਲੀਏ, ਕੁਝ ਨੇ ਕਿਹਾ ਉਹਦੇ ਕੋਲ 12 ਕਿਲੇ ਨੇ, ਆਪਾਂ ਗਿਣਤੀ ਦੇ ਮੁੱਠੀ ਪਰ ਮੁਕਾਬਲਾ ਕਰਾਂਗੇ। ਜਦੋਂ ਦੁਬਿਧਾ ਖੜੀ ਹੋਈ, ਇੱਕ ਧੜਾ ਕਹਿ ਚੱਲੀਏ, ਦੂਸਰਾ ਕਹਿ ਸਿੱਖਾਂ ਦੀ ਵੇਟ ਕਰੀਏ, ਇੰਤਜ਼ਾਰ ਕਰੀਏ ਹੋਰ ਸਿੰਘ ਆਉਣ। ਕਹਿੰਦੇ ਉਸ ਵੇਲੇ ਆਵਾਜ਼ ਆਈ, ਭਾਈ ਆਪਾਂ ਕਿਉਂ ਬੈਸਨੇ ਆ, ਜਿਸ ਗੁਰੂ ਗ੍ਰੰਥ ਸਾਹਿਬ ਦੇ ਲੜ ਕਲਗੀ ਵਾਲੇ ਨੇ ਲਾਇਆ, ਆਪਾਂ ਅਰਦਾਸ ਕਰਕੇ ਹੁਕਮਨਾਮਾ ਲੈ ਲਈਏ, ਜੋ ਗੁਰੂ ਗ੍ਰੰਥ ਸਾਹਿਬ ਕਹੇਗਾ ਆਪਾਂ ਸਤ ਬਚਨ ਕਰਕੇ ਮੰਨ ਲਵਾਂਗੇ। ਇਤਿਹਾਸ ਕਹਿੰਦਾ ਦੇਗ ਲਈ ਤੇ ਹਰਿਮੰਦਰ ਸਾਹਿਬ ਆ ਗਏ, ਤੇ ਜਿਹੜੇ ਅਰਦਾਸ ਦੇ ਸ਼ਬਦ ਉਹਨਾਂ ਲਿਖੇ, ਕਹਿ ਉਹ ਗ੍ਰੰਥ ਵਿੱਚ ਲਿਖੇ ਨੇ, ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਰੱਖ ਕੇ ਦੇਗ ਸਾਹਮਣੇ ਖਲੋ ਕੇ ਕਿਹਾ, ਗੁਰੂ ਗ੍ਰੰਥ ਸਾਹਿਬ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਅਸੀਂ ਹੁਕਮ ਲੈਣ ਆਏ ਹਾਂ ਕਿ ਅਸੀਂ ਕਸੂਰ ਫਤਿਹ ਕਰ ਸਕਨੇ ਆ। ਜਦੋਂ ਅਰਦਾਸ ਕੀਤੀ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ, ਤੇ ਹੁਕਮਨਾਮਾ ਆਇਆ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ, ਬਸੰਤ ਕੀ ਵਾਰ ਆਈ। ਤੇ ਸਿੰਘਾਂ ਕਿਹਾ ਗੁਰੂ ਨੇ ਪ੍ਰਵਾਨਗੀ ਦੇ ਦਿੱਤੀ, ਕੋਈ ਦੁਬਧਾ ਨਹੀਂ, ਹੁਕਮਨਾਮਾ ਆਇਆ ਤੇ ਤੁਰ ਪਏ। ਕਿਸੇ ਨੇ ਰਸਤੇ ਵਿੱਚ ਕਿਹਾ ਜਿੱਥੇ ਤੁਸੀਂ ਜਾ ਰਹੇ ਹੋ ਉਹਦੇ ਕੋਲ ਹਜ਼ਾਰਾਂ ਫੌਜੀ ਨੇ, 12 ਕਿਲੇ ਨੇ, ਤੁਸੀਂ ਮੁੱਠੀ ਭਰ। ਵਾਹ ਗੁਰੂ ਕੇ ਸਿੰਘਾਂ ਦਾ ਸਿਦਕ, ਇੱਕੋ ਗੱਲ ਕਹੀ, ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਫਤਿਹ ਪਾ ਕੇ ਆਵਾਂਗੇ। ਕਸੂਰ ਗਏ, ਜੰਗ ਹੋਇਆ, ਲੜਾਈ ਵਿੱਚ 12 ਕਿਲਿਆਂ ਵਾਲਾ ਹਾਰ ਗਿਆ, ਗੁਰੂ ਕੇ ਸਿੰਘ ਜਿੱਤ ਕੇ ਆਏ ਤੇ ਉਸ ਅਬਲਾ ਨੂੰ, ਉਸ ਔਰਤ ਨੂੰ ਵਾਪਸ ਲਿਆਂਦਾ। ਤੇ ਉਸ ਵੇਲੇ ਯਕੀਨ ਖੋਰ ਪਰਪੱਕ ਹੋ ਗਿਆ ਕਿ ਸਿੱਖ ਨੂੰ ਕਿਸੇ ਕੋਲ ਝੁਕਣ ਦੀ ਲੋੜ ਨਹੀਂ, ਜਦੋਂ ਲੋੜ ਥੋੜ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਲੈ, ਗੁਰੂ ਗ੍ਰੰਥ ਸਾਹਿਬ ਬੋਲਦੇ ਨੇ। ਇਸ ਤੋਂ ਅੱਗੇ ਚੱਲੋ, ਸਮਾਂ ਹੈ 1900 ਤੇ ਤਕਰੀਬਨ 20 ਦਾ, ਜਿਹੜੀ ਹੈ ਸ਼੍ਰੋਮਣੀ ਕਮੇਟੀ ਹੈ, ਇਹਦੀਆਂ ਜੜ੍ਹਾਂ ਵਿੱਚ ਵੀ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਹੈ। ਅਕਤੂਬਰ ਦਾ ਮਹੀਨਾ ਸੀ ਤੇ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਨੇ, ਇੱਕ ਭਾਈ ਮਹਿਤਾਬ ਸਿੰਘ, ਇਹਨਾਂ ਨਾਲ ਖਾਲਸਾ ਬਿਰਾਦਰੀ ਬਣਾਈ ਸੀ, ਇਹ ਮੁਸਲਮਾਨ ਸਨ ਵੈਸੇ, ਇਹਨਾਂ ਦੇ ਪਿਤਾ ਦਾ ਨਾਮ ਸੀ ਕਰੀਮ ਬਖਸ਼, ਅੰਮ੍ਰਿਤ ਛਕ ਕੇ ਸੰਤ ਲਖਮੀਰ ਸਿੰਘ ਬਣੇ ਤੇ ਇਹਨਾਂ ਦੇ ਪੁੱਤਰ ਦਾ ਨਾਮ ਮਹਿਤਾਬ ਸਿੰਘ ਰੱਖਿਆ ਗਿਆ ਅੰਮ੍ਰਿਤ ਛਕਿਆ। ਇਹ ਅੰਮ੍ਰਿਤ ਛਕ ਕੇ ਦੇਗ ਲੈ ਕੇ ਆਏ ਤੇ ਹਰਿਮੰਦਰ ਸਾਹਿਬ ਵਿੱਚ ਉਸ ਵੇਲੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਉਹਨਾਂ ਦੀ ਦੇਗ ਨਹੀਂ ਸੀ ਚੜ੍ਹਦੀ, ਉਹਨਾਂ ਦਾ ਵਕਤ ਮੁਕਰਰ ਸੀ, ਅੱਗੇ ਪਿੱਛੇ ਉਹਨਾਂ ਦੇਗ ਲੈ ਕੇ ਆਉਣੀ, ਪੁਜਾਰੀ ਦੇਗ ਨਹੀਂ ਸਨ ਲੈਂਦੇ, ਕਹਿੰਦੇ ਸਨ ਤੁਸੀਂ ਸ਼ੂਦਰ ਹੋ। ਜਲਿਆਂ ਵਾਲੇ ਬਾਗ ਚ ਇਹਨਾਂ ਪ੍ਰੋਗਰਾਮ ਰੱਖਿਆ, ਦੇਗ ਲੈ ਕੇ ਆਏ ਤੇ ਪੁਜਾਰੀਆਂ ਨੇ ਕਹਿ ਦਿੱਤਾ ਜਾਓ ਤੁਹਾਡਾ ਵਕਤ ਹੈ ਦੇਗ ਤੇ ਅਰਦਾਸ ਕਰਾਉਣ ਦਾ, ਤੁਸੀਂ ਸ਼ੂਦਰ ਹੋ। ਉਹਨਾਂ ਭਰੇ ਹੋਏ ਦਰਬਾਰ ਵਿੱਚ ਕਿਹਾ ਭਾਈ ਅੰਮ੍ਰਿਤ ਛਕਿਆ, 5 ਕਕਾਰ ਪਾਏ ਨੇ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਗਏ, ਅਜੇ ਵੀ ਸਾਡੀ ਦੇਗ ਨਹੀਂ ਪ੍ਰਵਾਨ ਹੋ ਸਕਦੀ। ਪੁਜਾਰੀਆਂ ਨੇ ਕਿਹਾ ਇਹ ਗੱਲਾਂ ਬਾਹਰ ਜਾ ਕੇ ਕਰਿਓ, ਤੁਹਾਡਾ ਵਕਤ 1 ਘੰਟੇ ਦਾ 1.5 ਘੰਟੇ ਦਾ ਮੁਕਰਰ, ਉਦੋਂ ਦੇਗ ਆ ਸਕਦੀ ਹੈ। ਜਦੋਂ ਉਹਨਾਂ ਕਿਹਾ ਨਹੀਂ ਅਸੀਂ ਦੇਗ ਦੀ ਅਰਦਾਸ ਕਰਾਣੀ, ਰੌਲਾ ਪੈ ਗਿਆ। ਫਿਰ ਖਾਲਸਾ ਕਾਲਜ ਦੇ ਕੁਝ ਵਿਦਿਆਰਥੀ ਆਏ, ਸਰਦਾਰ ਤੇਜਾ ਸਿੰਘ ਪੁੱਚਰ, ਬਾਬਾ ਹਰਕ੍ਰਿਸ਼ਨ ਸਿੰਘ ਜੀ ਆਏ, ਇਹ ਕੁਝ ਸਿੱਖ ਆਗੂ ਸਨ। ਉਹਨਾਂ ਕਿਹਾ ਭਾਈ ਇਹਨਾਂ ਨੂੰ ਨੀਵੀਂ ਜ਼ਾਤ ਦੇ ਤੁਸੀਂ ਕਹਿੰਦੇ ਹੋ, ਗੁਰੂ ਨੇ ਤਾਂ ਜ਼ਾਤ ਪਾਤ ਮੰਨੀ ਨਹੀਂ, ਬਾਣੀ ਪੜ੍ਹ ਕੇ ਦੇਖੋ। ਇੱਕ ਪੁਜਾਰੀ ਵਿੱਚੋਂ ਬੋਲਿਆ, ਕਹਿਣ ਲੱਗਾ ਬਾਣੀ ਪੜ੍ਹੋ ਤੁਸੀਂ, ਜੋ ਸਾਡੀ ਮਰਿਆਦਾ ਸੀ ਉਹ ਲਾਗੂ ਕਰਾਵਾਂਗੇ। ਕਹਿੰਦੇ ਉਸ ਵੇਲੇ ਨਾ ਝਗੜਾ ਖੁੰਦਾ ਖੁੰਦਾ ਬਚਿਆ, ਫਿਰ ਇੱਕ ਬਜ਼ੁਰਗ ਵਿੱਚੋਂ ਬੋਲਿਆ, ਉਹ ਭਾਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰੂ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਲਾ ਕੇ ਗਏ, ਨਾ ਤੁਹਾਡੀ ਮੰਨੀ ਜਾਏ ਨਾ ਸਾਡੀ ਮੰਨੀ ਜਾਏ, ਅਰਦਾਸ ਕਰ ਲੋ, ਜੋ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਦੇ ਦੇਣਗੇ ਆਪਾਂ ਮੰਨ ਲਵਾਂਗੇ। ਪੁਜਾਰੀ ਅਰਦਾਸ ਨਾ ਕਰਨ, ਉੱਥੇ ਫਿਰ ਕਹਿੰਦੇ ਨੇ ਖਾਲਸਾ ਕਾਲਜ ਦਾ ਇੱਕ ਵਿਦਿਆਰਥੀ ਅੰਮ੍ਰਿਤਧਾਰੀ ਉਹ ਸਿੰਘ, ਉਹਨੇ ਗੱਲ ਚ ਪਰਨਾ ਪਾਇਆ, ਸਾਹਮਣੇ ਖਲੋ ਕੇ ਉਹਨੇ ਅਰਦਾਸ ਕੀਤੀ ਤੇ ਅਰਦਾਸ ਦੇ ਸ਼ਬਦ ਦੇ ਦਰਦਨਾਕ ਸਨ। ਕਹਿਣ ਲੱਗੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰਬਾਰ ਵਿੱਚ ਇਹ ਸਿੱਖ ਅੰਮ੍ਰਿਤ ਪਾਨ ਕਰਕੇ ਦੇਗ ਲੈ ਕੇ ਆਏ ਨੇ, ਪੁਜਾਰੀ ਕਹਿੰਦੇ ਨੇ ਸ਼ੂਦਰ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਬੋਲ ਕੇ ਦੇਖੋ ਅਜੇ ਤੁਹਾਡੇ ਘਰ ਚ ਮਿਲੇ ਨੇ ਕਿ ਨਹੀਂ। ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ, ਹੁਕਮਨਾਮਾ ਆਇਆ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਲਾਏ, ਗੁਣ ਖੀਣ ਹਮ ਅਪਰਾਧੀ, ਪੂਰੇ ਸਤਿਗੁਰੂ ਲਈ ਰਲਾਏ। ਜਦੋਂ ਪੂਰੇ ਸਤਿਗੁਰੂ ਲਈ ਰਲਾਏ ਆਇਆ, ਕਹਿੰਦੇ ਨੇ ਅੱਖਾਂ ਵਿੱਚੋਂ ਜਿਹੜੇ ਦੇਗ ਲੈ ਕੇ ਆਏ ਸਨ, ਜਿਨ੍ਹਾਂ ਨੂੰ ਸ਼ੋਧਰ ਕਹਿੰਦੇ ਸਨ, ਤ੍ਰਿਪ ਤ੍ਰਿਪ ਕਰਕੇ ਨੀਰ ਡਿੱਗਿਆ। ਚੇਤੇ ਰੱਖਿਓ ਉਸ ਦਿਨ ਪੁਜਾਰੀ ਦਰਬਾਰ ਸਾਹਿਬ ਛੱਡ ਕੇ ਚਲੇ ਗਏ ਤੇ ਜਿਹੜੀ ਮਰਿਆਦਾ ਤੁਸੀਂ ਅੱਜ ਦੇਖਦੇ ਉਸ ਦਿਨ ਲਾਗੂ ਕੀਤੀ ਗਈ। ਇੱਕ ਹੁਕਮਨਾਮਾ, ਉਹਨੇ ਏਡੀ ਵੱਡੀ ਤਬਦੀਲੀ ਲਿਆਂਦੀ, ਗੁਰੂ ਗ੍ਰੰਥ ਸਾਹਿਬ ਬੋਲਦੇ ਨੇ। ਇਸ ਤੋਂ ਅੱਗੇ ਚੱਲੋ, ਕਿਉਂਕਿ ਇਤਿਹਾਸਕ ਘਟਨਾਵਾਂ ਨੇ, ਵਕਤ ਆਇਆ ਨਨਕਾਣਾ ਸਾਹਿਬ ਦੇ ਸਾਕੇ ਦਾ। ਮੈਂ ਸਿਰਫ ਟਿਊਕ ਮਾਤਰ ਘਟਨਾਵਾਂ ਸਾਂਝੀਆਂ ਕਰ ਰਿਹਾ, ਆਪ ਸਭ ਨੂੰ ਪਤਾ ਕਿਸੇ ਤੇ ਤਰਕ ਨਹੀਂ। ਤਰਨ ਤਾਰਨ ਸਾਹਿਬ ਇਹ ਵੀ ਮਹੰਤਾਂ ਦੇ ਕੋਲ ਸੀ, ਉਸ ਵੇਲੇ ਇੰਨਾ ਕੁ ਕਿਰਦਾਰ ਗਿਰ ਚੁੱਕਾ ਸੀ। ਕਹਿੰਦੇ ਨੇ ਤਰਨ ਤਾਰਨ ਦੇ ਸਰੋਵਰ ਵਿੱਚ, ਇਤਿਹਾਸ ਕਹਿੰਦਾ ਕਿ ਮਹੰਤਾਂ ਦੇ ਗੁੰਡੇ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਕੇ ਪੀਂਦੇ ਸਨ, ਜਦੋਂ ਧੀਆਂ ਭੈਣਾਂ ਨੇ ਲੰਘਣਾ ਤੇ ਇਹ ਵੱਟੇ ਮਾਰਦੇ ਸਨ, ਗੰਨਿਆਂ ਦੀਆਂ ਗਲੇਰੀਆਂ ਮਾਰਦੇ ਸਨ। ਤੇ ਇਤਿਹਾਸ ਚ ਲਿਖਿਆ ਇਹਨਾਂ ਨੂੰ ਰੋਕਿਆ, ਮਹੰਤਾਂ ਨੂੰ ਕਿਹਾ ਆਪਣੇ ਮੁੰਡਿਆਂ ਨੂੰ ਤੇ ਆਪਣੇ ਬੰਦਿਆਂ ਨੂੰ ਰੋਕੋ, ਧੀਆਂ ਭੈਣਾਂ ਲੰਘਦੀਆਂ ਨੇ ਤੇ ਕਬੋਲ ਕੱਸਦੇ ਨੇ, ਦਾਰੂ ਤੁਸੀਂ ਪੀਂਦੇ ਹੋ। ਤੇ ਮਹੰਤ ਦਾ ਉੱਤਰ ਸੀ, ਜਿਵੇਂ ਤੁਹਾਡੀਆਂ ਦੁਕਾਨਾਂ ਨੇ ਇਸ ਤਰ੍ਹਾਂ ਸਾਡੀ ਵੀ ਦੁਕਾਨ ਹੈ ਦਰਬਾਰ ਸਾਹਿਬ, ਜਿਹਨੂੰ ਇੱਜ਼ਤ ਪਿਆਰੀ ਹੈ ਤੇ ਆਪਣੀਆਂ ਕੁੜੀਆਂ ਦਰਬਾਰ ਸਾਹਿਬ ਨਾ ਆਉਣ ਦਿਆ ਕਰੋ। ਸਿੱਖਾਂ ਨੇ ਸੁਣਿਆ, ਸੀਨੇ ਭੜਕ ਉੱਠੇ। ਉਸ ਵੇਲੇ ਇੱਕ ਭਾਈ ਸੰਤ ਸਿੰਘ ਹੋਏ ਨੇ, ਮੈਂ ਸਿਰਫ ਆਉਣਾ ਫੋਕਸ ਰੱਖਣਾ, ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, 300 ਸਾਲ ਪਹਿਲਾਂ ਜਿਹੜੀ ਗੱਦੀ ਦਿੱਤੀ ਅੱਜ ਵੀ ਬੋਲਦੇ ਨੇ ਸਿੱਖਾਂ, ਤੂੰ ਗੁਰੂ ਗ੍ਰੰਥ ਸਾਹਿਬ ਕੋਲ ਪੁੱਛ। ਭਾਈ ਸੰਤ ਸਿੰਘ ਨੇ ਕਿਤੇ ਮੱਸਿਆ ਦਾ ਦੀਵਾਨ ਲੱਗਦਾ ਤਰਨ ਤਾਰਨ, ਕਹਿ ਦਿੱਤਾ ਭਾਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ। ਸ਼ਾਮ ਨੂੰ ਉਹਦਾ ਇੱਕ ਬੱਚਾ ਤੇ 13 ਸਾਲ ਦੀ ਬੇਟੀ ਦੋਨੇ ਭੈਣ ਭਰਾ ਮੱਥਾ ਟੇਕਣ ਆਏ, ਪਰਕਰਮਾ ਚ ਤੁਰੇ ਜਾ ਰਹੇ ਨੇ। ਮਹੰਤ ਦੇ ਗੁੰਡਿਆਂ ਨੇ ਦਾਰੂ ਪੀਤਾ, ਕਹਿਣ ਲੱਗੇ ਇਹ ਜੇ ਸੰਤ ਸਿੰਘ ਦਾ ਕੁੜੀ ਤੇ ਮੁੰਡਾ ਜਿਹੜਾ ਅੰਮ੍ਰਿਤ ਦੀਆਂ ਗੱਲਾਂ ਕਰਦਾ ਹੈ। ਉਸ ਬੱਚੀ ਦੀ ਪੱਤ ਲੁੱਟੀ ਗਈ ਤੇ ਛੋਟੇ ਬੱਚੇ ਨੂੰ ਪੱਥਰ ਬੰਨ ਕੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਗਿਆ। ਇਹ ਇਤਿਹਾਸ ਹੈ। ਉਸ ਬੀਬੀ ਨੂੰ ਜਿਹਦਾ ਪੁੱਤਰ ਮਾਰਿਆ ਗਿਆ, ਧੀ ਦੀ ਪੱਤ ਲੁੱਟੀ, ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਗਈ। ਸਿੰਘਾਂ ਦਾ ਇਕੱਠ ਸੀ, ਉਹਨੇ ਕਿਹਾ ਹੋਵੇ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਓ, ਅੱਜ ਤਾਂ ਗੁਰੂ ਦਰਬਾਰ ਵਿੱਚ ਆਪਣਿਆਂ ਦੀਆਂ ਪੱਤਾਂ ਰੁਲ ਗਈਆਂ ਨੇ। ਸਿੰਘਾਂ ਪੁੱਛਿਆ ਕੀ, ਉਹਨੇ ਦੱਸਿਆ ਅੰਮ੍ਰਿਤਸਰ ਤੋਂ ਸਿੰਘ ਆਏ, ਮਹੰਤਾਂ ਨੇ ਤਿਆਰੀ ਕੀਤੀ ਸੀ, ਉਹਨਾਂ ਦੀ ਇੱਛਾ ਸੀ ਕਿਸੇ ਤਰੀਕੇ ਨਾਲ ਮਹੰਤਾਂ ਨੂੰ ਬਾਹਰ ਕੱਢਿਆ ਜਾਏ। ਇੱਧਰ ਮਹੰਤ ਗੱਲਬਾਤ ਕਰਨ ਪਏ, ਉਧਰ ਕਹਿਣ ਲੱਗੇ ਜਦੋਂ ਸ਼ਾਮ ਢਲੇਗੀ ਜਿੰਨੇ ਆਏ ਨੇ ਅੰਦਰ ਵੱਢ ਦਿਓ। ਕਹਿੰਦੇ ਸ਼ਾਮ ਦਾ ਵੇਲਾ 2 ਸਿੰਘ ਸ਼ਹੀਦ ਹੋਏ ਸਨ, ਉੱਥੇ ਹੋਏ ਬਾਅਦ ਵਿੱਚ ਨੇ। ਮੱਥਾ ਟੇਕਿਆ ਤਰਨ ਤਾਰਨ ਦੇ ਬਿਲਕੁਲ ਨਜ਼ਦੀਕ ਪਿੰਡ ਅਲਾਦੀਨਪੁਰ, ਇੱਥੋਂ ਦੇ ਭਾਈ ਖਜ਼ਾਰਾ ਸਿੰਘ ਮੱਥਾ ਟੇਕਦੇ ਪਏ ਸਨ। ਮਹੰਤਾਂ ਦੇ ਗੁੰਡਿਆਂ ਨੇ ਮੱਥਾ ਟੇਕਦੇ ਦੇ ਸੀਨੇ ਵਿੱਚ ਛੁਰੀਆਂ, ਕੁਹਾੜੀਆਂ, ਕਿਰਪਾਨਾਂ ਮਾਰੀਆਂ। ਤਰਨ ਤਾਰਨ ਦਾ ਦਰਬਾਰ ਸਾਹਿਬ ਅੰਦਰੋਂ ਖੂਨ ਨਾਲ ਲੱਥ ਪੱਥ ਹੋ ਗਿਆ। ਮੈਂ ਸੰਖੇਪ ਜੀ ਬੇਨਤੀ ਕਰਾਂ, ਉੱਥੇ ਦਰਬਾਰ ਦਾ ਸੇਵਾ ਪੰਥ ਨੂੰ ਮਿਲੀ, ਪਰ ਭਾਈ ਖਜ਼ਾਰਾ ਸਿੰਘ ਗੁਰਦੁਆਰਾ ਲਹਿਰ ਦੇ ਪਹਿਲੇ ਸ਼ਹੀਦ ਨੇ। ਜਦੋਂ ਕਹਿੰਦੇ ਨੇ ਕੁਝ ਦਿਨਾਂ ਬਾਅਦ ਇਹ ਸ਼ਹੀਦ ਹੋਏ, ਇਹਨਾਂ ਦਾ ਸੰਸਕਾਰ ਕਰਨ ਲਈ ਅੱਜ ਵੀ ਉਹ ਥਾਂ ਹੈ ਤਰਨ ਤਾਰਨ ਦੇ ਨੇੜੇ, ਸੰਸਕਾਰ ਕਰਨ ਲਈ ਲੈ ਕੇ ਆਏ ਅਰਥੀ ਤੇ ਮਾਈ ਸੀ ਬਜ਼ੁਰਗ। ਕਈਆਂ ਸੋਚਿਆ ਬਜ਼ੁਰਗ ਮਾਂ ਏ, ਜਵਾਨ ਪੁੱਤਰ ਸ਼ਹੀਦ ਹੋਇਆ ਕਿਵੇਂ ਜਰੇਗੀ। ਕਹਿੰਦੇ ਨੇ ਜਦੋਂ ਕੋਲ ਗਈ ਚਿੱਟੇ ਕੱਪੜੇ ਨਾਲ ਲਾਸ਼ ਢੱਕੀ ਸੀ, ਕਹਿਣ ਲੱਗੀ ਘੱਟੋ ਘੱਟ ਮੈਨੂੰ ਪੁੱਤਰ ਦਾ ਮੁੱਖ ਤਾਂ ਦੇਖ ਲੈਂਦੇ ਹੋ। ਜਦੋਂ ਕੋਲ ਗਈ ਬਿਲਕੁਲ ਰੋਈ ਨਹੀਂ, ਚਿਹਰੇ ਤੋਂ ਕੱਪੜਾ ਚੁੱਪਿਆ ਚੁੱਕਿਆ ਤੇ ਭਾਈ ਖਜ਼ਾਰਾ ਸਿੰਘ ਦਾ ਮੱਥਾ ਚੁੰਮ ਕੇ ਕਹਿਣ ਲੱਗੀ, ਵੇ ਮੇਰੇ ਲਾਲ, ਮੈਂ ਕਿੰਨਿਆਂ ਭਾਗਾਂ ਵਾਲੀ ਮੇਰੇ ਦੁੱਧ ਨੂੰ ਤੂੰ ਅੱਜ ਸਫਲ ਕਰ ਦਿੱਤਾ ਹੈ, ਮੇਰਾ ਦੁੱਧ ਸਫਲ ਹੋਇਆ, ਤੇਰਾ ਡੁੱਲਿਆ ਖੂਨ ਗੁਰੂ ਕੇ ਧਾਮ ਆਜ਼ਾਦ ਕਰਾਏਗਾ। ਤਰਨ ਤਾਰਨ ਆਜ਼ਾਦ ਹੋਇਆ ਤੇ ਜਿਸ ਦਿਨ ਭਾਈ ਖਜ਼ਾਰਾ ਸਿੰਘ ਦਾ ਭੋਗ ਪਾਇਆ, ਭਾਈ ਲਕਸ਼ਮਣ ਸਿੰਘ ਜਿਹੜੇ ਨਨਕਾਣਾ ਸਾਹਿਬ ਸ਼ਹੀਦ ਹੋਏ ਨੇ ਉਹ ਭੋਗ ਤੇ ਆਏ ਸਨ, ਉਹਨਾਂ ਨੇ ਤਕਰੀਰ ਕੀਤੀ। ਕਹਿਣ ਲੱਗੇ ਭਾਈ ਖਜ਼ਾਰਾ ਸਿੰਘ ਤੂੰ ਭਾਗਾਂ ਵਾਲਾ ਹੈ, ਗੁਰੂ ਅਰਜੁਨ ਦੇਵ ਦੇ ਦਰਬਾਰ ਵਿੱਚ ਤੇਰੀ ਸ਼ਹੀਦੀ ਹੋਈ ਆਜ਼ਾਦੀ ਲਈ, ਮੈਂ ਅਰਦਾਸ ਕਰੀ ਮੇਰੀ ਜਿੱਥੇ ਵੀ ਤੂੰ ਹੈ ਕਿ ਨਨਕਾਣਾ ਸਾਹਿਬ ਦੀ ਸ਼ਹੀਦੀ ਗੁਰੂ ਮੈਨੂੰ ਬਖਸ਼ ਦੇਵੇ, ਮੈਂ ਜਿਹੜੀ ਬੇਨਤੀ ਕਰਨੀ। ਖੈਰ ਮੁੱਕਦੀ ਗੱਲ ਕਿ ਨਨਕਾਣਾ ਸਾਹਿਬ ਜਥਾ ਗਿਆ, ਅਸੀਂ ਫੋਕਸ ਰਹੀਏ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੇ। ਕਹਿੰਦੇ ਨੇ ਜਦੋਂ ਨਨਕਾਣਾ ਸਾਹਿਬ ਸ਼ਹੀਦ ਹੋਣ ਲਈ ਸਿੰਘ ਤੁਰੇ ਤੇ ਕਿਹਾ ਸੀ ਵਾਰ ਨਹੀਂ ਕਰਨਾ, ਹੱਥ ਨਹੀਂ ਚੁੱਕਣਾ, ਭਾਈ ਲਕਸ਼ਮਣ ਸਿੰਘ ਨੇ ਕੇਸੀ ਇਸ਼ਨਾਨ ਕੀਤਾ। ਇਹ ਵੈਸੇ ਕਈ ਦਿਨਾਂ ਦਾ ਵਖਿਆਨ ਹੈ ਕਿ ਸਾਕੇ ਕਿਵੇਂ ਹੋਏ। ਕਹਿੰਦੇ ਨੇ ਦੁਪਹਿਰ ਤੋਂ ਬਾਅਦ ਇਸ਼ਨਾਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਦੇਗ ਬਣਾ ਕੇ ਘਰ ਹੀ ਪ੍ਰਕਾਸ਼ ਕੀਤਾ ਸੀ, ਅਰਦਾਸ ਕੀਤੀ ਦੋਨਾਂ ਜੀਆਂ ਨੇ। ਇਹਨਾਂ ਦੀ ਵਾਈਫ ਦਾ ਨਾਂ ਸੀ ਬੀਬੀ ਇੰਦਰ ਕੌਰ ਤੇ ਭਾਈ ਲਕਸ਼ਮਣ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਤੁਹਾਡਾ ਪੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਪਕੜਾਇਆ। ਦੇਖੋ ਸਿੱਖ ਦਾ ਯਕੀਨ ਇੰਨਾ ਬਣੇ, ਸਾਡੀ ਹੋਰ ਕੋਈ ਥਾਂ ਨਹੀਂ, ਤੁਸੀਂ ਕਿਰਪਾ ਕਰਕੇ ਬੋਲ ਕੇ ਦੱਸੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਮਿਹਰ ਕਰੋ, ਅਸੀਂ ਨਨਕਾਣਾ ਸਾਹਿਬ ਜਾਣਾ, ਤੁਹਾਡਾ ਦਰਬਾਰ ਉੱਥੇ ਸੇਵਾ ਮਿਲ ਜਾਏਗੀ। ਭਿੱਜ ਕੇ ਇੰਨੀ ਅਰਦਾਸ ਕੀਤੀ ਤੇ ਹੁਕਮਨਾਮਾ ਆ ਗਿਆ, ਸੂਹੀ ਮਹੱਲਾ ਪੰਜਵਾਂ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੈ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਗੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਗੁਰੂ ਜੀ ਕਹਿ ਰਹੇ ਸਨ ਜਾਏਗਾ ਤਾਂ ਜ਼ਰੂਰ, ਪਰ ਚੇਤੇ ਰੱਖੀ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ, ਆਪ ਜਲਾਹੀ। ਭਾਈ ਲਕਸ਼ਮਣ ਸਿੰਘ ਤੁਰੇ, دوسرا پڑا رستے چ ایک پنڈ ہوندا سی نظام پور دیوا سنگھ والا، ایتھوں ہور سنگھ رلے، پھر جدو ترن لگے تے ایک نے کیا پائی ہن ساڈی وی ارداس کر لو، اسی تہاڈے نال خون رلے ہاں، کہندے نے ارداس جدو دوسری وار کیتی تے پھر حکم لیا تے گرو گرنتھ صاحب پھر بول کے کہن لگے، حکم اوہی آ گیا کہ تن من کاٹ کاٹ سب ارپی وچ اگنی آپ جلائیں۔ یقین ہو گیا پانے واپرن گے، پر بھائی لشمن سنگھ نے کہا ایک کام کریو، جس دربار وچ میرا بابا کھیڈیا ہے، ماتا ترپتا دی کوکھ چو جنم ہوئے ہے، تسی ٹکڑے ٹکڑے ہو جائیو پر ہاتھ نہ کسے تے چکیا جے۔ مک دی گل کی کہ پورے دا پورا جتھا ننکانہ سہ پہنچیا، فروری دا مہینہ سی، سویرے پونے چھے بجے گرو ہر رائے صاحب دا دن آگمن پرب سے اندر پرویش کیتے، نرینو مہنت نے تیاری کیتی سی، پیپے تیل دے، ٹکوے، کوہاڑیاں، برچے، نیجے تے بندوکاں، انہیں کیا جدو اندر سے کھون متھا ٹیک کے بیٹھن، اتے گولیاں نال باچڑ کریو تے جڑے سینک دے ہوئے انہاں نوں لکڑا دیاں مڈیاں تے رکھ کے انہاں دے ٹکڑے کر دیا گئے۔ اے سچے گرمخو، کئی واری جدو میں شہیداں دی گل کرنا نا تے میں سوچنا بابے نانک تو لے کے اج تک جتھے جتھے بھی سکھ رہندے ہو سارے سکھاں دا اتہاس شہیداں دے خون نال لکھیا جائے، سارا لکھن تو بعد خون پھر بھی بچ جائے گا، انہیں شہید نے۔ اندر گئے، شبد پڑھ دے پہنچے، بھائی لشمن سنگھ گرو گرنتھ صاحب دی تابیا بیٹھ گئے، کچھ سنگتاں جوٹیاں چ کیرتن کرن لگ پئیاں، جدو تابیا بیٹھے نے اتوں گولی چلی، ڈیوڑی چ رس واہگرو باہر کھلوتے سنگھ شہید ہون لگے، پھر بندوقاں والے تھلے اترے، سامنے بھائی لشمن سنگھ بیٹھے نے گولیاں گرو گرنتھ صاحب تے چلائیاں، تے بھائی صاحب نے گرو گرنتھ صاحب نو کلاوے چ لے لیا، اگے ہاتھ کیتے، کہن لگے ہو میرے تاں گولی چلاؤ، وہ جس گرو دے ناں تے انیاں روٹیاں کھادیاں دے دیتے گولیاں کیوں چلائی جاندے۔ بھائی صاحب دا ہاتھ چلنی چلنی ہو گئے، خون دے تپکے گرو گرنتھ صاحب تے ڈگے، حضور نو گولیاں وجیاں۔ اس ویلے کہندے نے کہ جڑے سنگھ تڑپ دے سن شرابی کوئی گنڈیاں نے انہاں دے ٹکڑے جیوندیاں دے کیتے، ایک سنگھ نے پانی منگیا تے اتہاس کہندا ہے کسے دے من چ ترس آ گیا انہاں دے بندیاں چ پانی دین لگا، ایک لدو بدماش ہی وڈن والیاں وچ انہیں پانی دا ڈبا ڈول کے کیا، کہن لگا پانی نہ پلا انہاں نوں، میں انہاں دی خون پینا ہے، تے جیڑی جت چ بچے چ سنگت چرن دھوندی سی پیارے پورے دا پورا چبچا خون نال بھر کے خون اتوں نکلتا پیا۔ اس بدماش نے گنڈے نے ایک سنگھ دا خون دی تارا گلے چو نکلی، اپنی جیب نو چاک کے کیا کہن لگا، میں دیکھاں گا کتھے تسی امرتاری ہو۔ سنگھ شہید کیتے گئے، بھائی لشمن سنگھ نو کیساں تو پکڑ کے جنڈ نال بنیا گیا، آپ سب نو پتا جنڈ جے قائم ہے تیل پا کے پھوکیا، سکھ جگت نو پتا لگا تے جس ویلے سکھ جگت دے آگو آئے سنگت آئیاں جنہ دے شہید ہوئے سن او آئے تے گرو گرنتھ صاحب دا رومال چکیا، بھائی ہیرا سنگھ فروکیا والے نے حکم نامہ لیا تے حکم نامہ آ رہا سی کہ تپ تپ لوئے لوئے خات مروروں بابل ہوئی سو شو لوروں، تے شہ من میں کیا روس مجھ اوگن شہ نہ ہی دوش کالی کوئل توں کت گن کالی اپنے پریتم کے خوں بر ہیں جالی۔ پیارے ہو اس دن دروازہ بند کر دیتا گیا، دوسرا دن سسکار دا رکھیا، میں حیران ہوں جدو ساکاں پڑھنا چکھا چنی گئی، 119 کھوپڑیاں لبیاں، 7 کھوپڑیاں باروں ملیاں، 126 کھوپڑیاں ملیاں اد سڑیاں کٹیاں، 10 ٹوکرے کھڈیاں دے ملے، 3 ٹوکرے نکے نکے ماس دے ٹکڑیاں دے ملے، 4 لاشاں اد سڑیاں ملیاں، چکھا تیار کر کے جدو لامبو لان لگے تے ارداس کیتی، تن گرو گرنتھ صاحب جی کرپا کرو، اے تیرے سکھ پاونا نال آئے سن ٹکڑے ٹکڑے کر دتے، انہاں نوں تھاں کتھے ملی؟ حکم نامہ آیا وڈہنس محلہ 5 ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਢਿਆ, ਨਾਨਕ ਜਾਣੈ ਸਤ ਸਾਈਂ ਸੰਤ ਨਾ ਬਾਹਰਾ। ਹੁਕਮਨਾਮਾ ਆਇਆ। ਆ ਕਾਲੀ ਦਸਤਾਰ ਜਿਹੜੀ ਆਪਾਂ ਬੰਨੀ ਹੈ ਨਾ, ਇਹ ਪਹਿਲਾਂ ਨਹੀਂ ਸਨ ਬੰਨਦੇ, ਸਿੰਘਾਂ ਚ ਪਹਿਲਾਂ ਕਦੀ ਨਹੀਂ ਬੰਨੀ ਗਈ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਿੱਖ ਪੰਥ ਨੇ ਰੋਸ ਵਜੋਂ ਕਾਲੀਆਂ ਦਸਤਾਰਾਂ ਬੰਨੀਆਂ। ਉਸ ਦਿਨ ਤੋਂ ਬਾਅਦ ਪੰਥ ਵਿੱਚ ਕਾਲੀ ਦਸਤਾਰ ਸਜਾਈ ਜਾਣ ਲੱਗੀ। ਪਹਿਲਾਂ ਕੇਸਰੀ ਸੀ, ਸੁਰਮਈ ਸੀ, ਚਿੱਟੀ ਸੀ। ਖੈਰ ਮੈਂ ਇੱਧਰ ਨਾ ਤੁਰਾਂ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਬੋਲੇ, ਹੁਣ ਇਹ ਸੱਚ ਹੈ, ਇਹਨੂੰ ਕੋਈ ਮਹਿਸੂਸ ਨਾ ਕਰਿਓ। 84 ਆਇਆ, ਅਸੀਂ ਜ਼ਬਾਨ ਨਾ ਬੰਦ ਕਰੀਏ, ਤੇ ਨਾ ਮੈਂ ਕੋਈ ਭੜਕਾਟ ਪੈਦਾ ਕਰਨੀ ਚਾਹੁੰਦਾ। ਇਹ ਤਾਂ ਤੁਹਾਡੇ ਅੱਖਾਂ ਨਾਲ ਵਾਪਰਿਆ, ਸਾਹਮਣੇ ਵਾਪਰਿਆ। ਜਿਸ ਦਿਨ ਹਰਿਮੰਦਰ ਸਾਹਿਬ ਦੀ ਜੂਨ ਵਿੱਚ ਬਾਅਦ ਵੀ ਸੇਵਾ ਸ਼ੁਰੂ ਹੋਈ ਤੇ ਹਰ ਸਿੱਖ ਦਾ ਅੰਦਰ ਵਲੂੰਦ ਰਿਹਾ ਸੀ। ਉਸ ਦਿਨ ਅਰਦਾਸ ਕੀਤੀ ਗਈ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੁਸੀਂ ਬੋਲ ਕੇ ਦੱਸੋ ਕਿ ਜੋ ਕੁਝ ਵਾਪਰਿਆ, ਕਿੰਨੇ ਹੰਕਾਰ ਵਿੱਚ ਬਹੁਤ ਕੁਝ ਕੀਤਾ ਗਿਆ, ਉਹਨਾਂ ਨਾਲ ਕੀ ਬਣੇਗਾ ਜਿੰਨਾ ਕੀਤਾ। ਤੇ ਹੁਕਮਨਾਮਾ ਆਇਆ, ਸੋਰਟ ਮਹੱਲਾ ਪੰਜਵਾਂ, ਕਿਸ ਹੋ ਜਾਚੀ, ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋ ਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਜਿਹੜਾ ਮਾਣ ਕਰਦਾ ਹੈ ਉਹ ਇੱਕ ਦਿਨ ਖਾਕ ਚ ਰੁਲੇਗਾ। 31 ਅਕਤੂਬਰ 84 ਦਾ ਦਿਨ ਆਇਆ, ਸਾਰੇ ਸਿੱਖ ਜਗਤ ਨੇ ਹੁਕਮ ਸੁਣਿਆ। ਉਸ ਦਿਨ ਵੀ ਹਰਿਮੰਦਰ ਸਾਹਿਬ ਵਿੱਚੋਂ ਆਵਾਜ਼ ਆ ਰਹੀ ਸੀ, ਭਗਤਾਂ ਦੀ ਸਦਾ ਤੂੰ ਰੱਖਦਾ ਖਰ ਜੀਓ, ਧੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜਨ ਤੁਦ ਰਾਖ ਲਈਏ ਖਰ ਜੀਓ, ਹਰ ਨਾਕਸ਼ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹਰ ਜੀਓ, ਮਨਮੁਖ ਭਰਮ ਪੁਲਾਹਿਆ। ਸਿੱਖ ਦਾ ਵਿਸ਼ਵਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਤੇ ਗੁਰਮੁਖ ਗੱਲਾਂ ਤਾਂ ਉਹਦੇ ਨਾਲ ਕਰਨਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬੈਠੇਗਾ। ਦੁੱਖ ਆਵੇ, ਸੁੱਖ ਆਵੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਹੁਕਮ ਲਵੋ, ਤੇ ਜੋ ਗੁਰੂ ਹੁਕਮ ਦਿੰਦਾ ਉਹਦੇ ਉੱਤੇ ਪਹਿਰਾ ਦੇ ਲਈਏ। ਬਸ ਇੰਨੀ ਕੁ ਗੱਲ ਅਸੀਂ ਚੇਤੇ ਰੱਖੀਏ। ਇਹੀ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਹੇ ਸਨ, ਜਦੋਂ ਪੁੱਛਿਆ ਦਾਤਾ ਆਪ ਨਾਲ ਗੱਲਾਂ, ਕਹਿਣ ਲੱਗੇ ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਜੇ। ਜਿਨ੍ਹੇ ਮੇਰੇ ਦਰਸ਼ਨ ਕਰਨੇ ਨੇ ਉਸ ਸਿੱਖ ਦੇ ਦਰਸ਼ਨ ਕਰੇ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸ ਗਈ ਹੈ। ਗੁਰਮੁਖੋ ਆਓ ਅਸੀਂ ਯਤਨ ਕਰੀਏ। ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ। 300 ਸਾਲਾਂ ਦਾ ਤਾਂ ਹੀ ਲਾਭ ਹੈ, ਜਿਹੜੇ ਸਹਿਜ ਪਾਠ ਨਹੀਂ ਕਰਦੇ ਉਹ ਸਹਿਜ ਪਾਠ ਕਰਨ ਲੱਗ ਪਈਏ। ਉਸ ਦਿਨ ਮੈਂ ਬੇਨਤੀ ਕੀਤੀ ਸੀ, ਮਰਨ ਤੋਂ ਬਾਅਦ ਤਾਂ ਅਸੀਂ ਕਹਿੰਦੇ ਹਾਂ ਗੁਰੂ ਜੀ ਚਰਨਾਂ ਚ ਥਾਂ ਦਈ, ਉਹ ਪਿਆਰਿਓ ਜਿਉਂਦੇ ਹੀ ਚਰਨਾਂ ਚ ਥਾਂ ਬਣਾ ਲਈਏ। ਗੁਰੂ ਗ੍ਰੰਥ ਸਾਹਿਬ ਦਾ ਆਪ ਪਾਠ ਕਰੋ। ਹੁਣ ਇੱਕ ਸਮੱਸਿਆ, ਪਾਠ ਕਿਵੇਂ ਕਰੀਏ? ਸਾਨੂੰ ਬੋਲੀ ਨਹੀਂ ਆਉਂਦੀ, ਇਹ ਚ ਕੋਈ ਸ਼ੱਕ ਨਹੀਂ। ਤੁਹਾਡੇ ਸਕਰੀਨਾਂ ਲੱਗੀਆਂ ਨੇ, ਭਾਈ ਸਾਹਿਬ ਪੜ੍ਹਦੇ ਨੇ। ਇੱਥੋਂ ਤੱਕ ਹੁਣ ਤਾਂ ਟੈਕਸਟ ਕੰਪਿਊਟਰ ਵਿੱਚ ਵੀ ਮਿਲ ਜਾਂਦਾ ਹੈ ਪੂਰਾ ਗੁਰੂ ਗ੍ਰੰਥ ਸਾਹਿਬ, ਤੇ ਆਡੀਓ ਵਿੱਚ ਪਾਠ ਵੀ ਮਿਲ ਜਾਂਦਾ ਹੈ। ਉਹ ਭਾਈ ਕਦੀ ਦੇਖੋ ਆਪਣੇ ਨੌਜਵਾਨਾਂ ਨੂੰ, ਮੈਂ ਇੰਗਲੈਂਡ ਚ ਦੇਖਿਆ, ਜਮਪਲ ਇੰਗਲੈਂਡ ਦੇ ਗਾਣੇ ਪੰਜਾਬੀ ਚ ਗਾਉਂਦੇ ਨੇ, ਸ਼ਿਖਰ ਦੇ ਪੰਜਾਬੀ ਚ ਗਾਣੇ ਗਾਏ ਜਾ ਸਕਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਜਾ ਸਕਦਾ? ਸਮਝਣ ਵਾਲੀ ਗੱਲ ਹੈ, ਗਾਣੇ ਸਾਰੇ ਨਿੱਕੇ ਨਿੱਕੇ ਨਿਆਣੇ ਵੀ ਗਾ ਲੈਂਦੇ ਨੇ ਪੰਜਾਬੀ ਚ, ਨਾਲ ਖਿੱਲਣਗੇ ਨਾਲ ਗਾਉਣਗੇ। ਪਿਆਰਿਓ ਜੇ ਗਾਣੇ ਗਾਏ ਜਾ ਸਕਦੇ ਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੋ ਸਕਦਾ। ਇੱਕ ਕੰਮ ਕਰੀਏ, ਮੈਂ ਸਿਰਫ 5-4 ਮਿੰਟ ਲੈਣੇ ਨੇ ਕਿ ਕੰਪਿਊਟਰ ਵਿੱਚ ਵੈਸੇ ਤੇ ਸੰਥਿਆ ਕਲਾਸਾਂ ਚੱਲਦੀਆਂ ਨੇ, ਇੱਕ ਬੇਨਤੀ ਕਰਾਂ ਕਿ ਸ਼ੁੱਧ ਉਚਾਰਨ ਤਾਂ ਗੁਰਮੁਖੀ ਪੜ੍ਹ ਕੇ ਹੀ ਆਏਗਾ। ਅੰਗਰੇਜ਼ੀ, ਉਰਦੂ, ਫਾਰਸੀ, ਜਿਤਨੀਆਂ ਮਰਜ਼ੀ ਭਾਸ਼ਾਵਾਂ ਬੋਲੀਆਂ ਪੜ੍ਹੋ, ਪਰ ਗੁਰਮੁਖੋ ਜੇ ਆਪ ਇਸ ਬੋਲੀ ਨੂੰ ਨਹੀਂ ਜਿੰਦਿਆਂ ਰੱਖੋਗੇ, ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ? ਤੁਸੀਂ ਇਹ ਸਮਝੋ ਕਿ ਜੇ ਮੈਂ ਆਪਣੇ ਪੁੱਤਰ ਪੋਤਰਿਆਂ ਦਾ ਮਕਾਨ ਬਣਾ ਕੇ ਜਾਣਾ, ਉਹ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਦੇ ਪੰਥ ਦੀ ਪੀੜ੍ਹੀ ਅੱਗੇ ਚਲਾ ਦੇ, ਜਿਹੜੀ ਬਾਣੀ ਤੂੰ ਪੜ੍ਹਨਾ, ਤੇਰਾ ਪੁੱਤਰ ਜਿਉਂਦਿਆਂ ਤੇਰੇ ਪੜ੍ਹਨ ਲੱਗ ਪਏ, ਸਮਝ ਲਈ ਗੁਰੂ ਗੋਬਿੰਦ ਸਿੰਘ ਦੀ ਪੀੜ੍ਹੀ ਇੱਕ ਹੋਰ ਅੱਗੇ ਤੁਰ ਪਈ ਹੈ। ਸਿਖਾ ਖਾ ਉਹਨੂੰ ਬਾਣੀ, ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ। ਕੰਪਿਊਟਰ ਉੱਤੇ ਟੈਕਸਟ ਹੈ, ਆਡੀਓ ਵਿੱਚ ਪਾਓ। ਜੇ ਇੰਟਰਨੈਟ ਤੇ ਅਸੀਂ ਘੰਟਿਆਂ ਬੱਧੀ ਬੈਠੇ ਰਹਿੰਦੇ ਹਾਂ, ਮੈਂ ਬੇਨਤੀ ਕਰਾਂਗਾ کہ ٹیکسٹ اکھاں نال دیکھو تے کناں نال آڈیو سنو، او گرمکھو جے دس پنے وی گرو گرنتھ صاحب دے روز کرو تے ایک مہینے وچ 300 ہو جانا ہے، تے ایک سال تو پہلا گرو گرنتھ صاحب دا بھوگ پی جائے گا، 2-3 واری ابھیاس کری پرت کے تینوں خود پاٹھ کرنا آ جائے گا۔ ہر کم اسمبھو نہیں سمبھو ہے، تے پھر جدو تو گرو گرنتھ صاحب دا پاٹھ کرے گا نا، سچ جانی گرو گرنتھ صاحب خود تیرے اندر پرویش کرن گے۔ 4 طریقیاں نال گرو گرنتھ صاحب دی بانی ساڈے اندر جاندی، جڑی اخیرلی بینتی کرنی، اکھاں رائی بانی اندر جاندی ہے، کناں رائی بانی اندر جاندی ہے، زبان رائی بانی اندر جاندی ہے۔ او بھائی بانی تاں ہتھاں تے پوٹیاں نال سکن نال وی اندر چلی جاندی ہے۔ اے تے صرف ایک بینتی، آپاں کہاں گے اکھاں نال کیویں؟ کتھا کرن والے تاں کہندے نے ڈٹھا مکت نہ ہووی جچر شبد نہ کرے بچار، پر بانی نے تاں اے وی کیا، گر جی کے درشن کو بل جاؤں، درشن دیکھ جیواں گر تیرا، تن من ہوئے نہال جا گر دیکھا سامنے، پنت جلندڑی میرا اندر ٹھنڈا گر درشن دیکھ نکھالی۔ تسی بزرگ بیٹھے ہو متاواں، جس گٹکے وچوں آپ نے جپجی صاحب، جاپ صاحب جا سکھمنی صاحب چیتے کیتا ہے، جنہیں تسی بیٹھے ہو بچپن چیتے کیتا ہونا ہے، وہ اج گٹکا تواڈے کول نہیں ہوئے گا، وہ برد ہو گیا ہونا ہے، بہتات وچوں دی سیوا کر دیتی، بانی تو انو جبانی چیتے ہو گئی، اکھاں نال بانی دیکھی، پر جدو آپ جی زبانی جپجی صاحب دا پاٹھ اکھاں بند کر کے کر دیو، اپنے من نو پوچھ کے دیکھو جس گٹکے چو بانی چیتے کیتی اودے پنے ساڈیاں اکھاں سامنے آئی جاندے، آندے نے کہ نہیں، اکھر سامنے آندے نے، ایتھوں تک پتہ لگ جاندا ہے آ گٹکا سی، آ پنگتی ایتھے سی جدو میں چیتے کیتی۔ بھائی تو شردا نال بانی نو پڑھ، اکھاں تاں گرو گرنتھ صاحب دا سوروپ، جڑے باہر اکھر نے تیرے من دے وچ ٹکا دین گے، تو بانی بھاونا نال دیکھ تاں سہی، اکھاں نال بانی دے اکھر اندر جاندے نے۔ دوسری بینتی، کناں نال وی جاندے نے، جنہاں نو بولنا نہیں آندا او کناں نال سن سن کے بانی بڑی چیتے کر گئے، تے سن دی تاں مہانتا ہی بڑے وے، اسی سارے پڑھنے نانک بھگتاں سدا وگاس سنے دکھ پاپ کا ناس۔ پنڈاں وچ کئی بزرگ ملدے سن، جدو بابے فرید دے سلوک آنے، کبیر صاحب دے انہاں کہنا کوئی سرویلا پاٹھی لائیو، ان پڑھ باپو بزرگ انہاں اکھنڈ پاٹھ تے شلوک سننے، تے جدو پاٹھی نے بولنا انہاں نال نال کئی کئی شلوک بولی جانا، تے جے شلوک لکھ کے کہو بابا جی آ پڑھو کی لکھیا ہے، انہاں کہنا پتر میں کیڑا پڑھیا، میں تاں ان پڑھ ہاں، تے جے شلوک بولنا ایک بولنے پانچ ہور وی نال سنا دینے۔ او پیاریو جنوں اکھراں دی پہچان نہیں، کناں نال تاں بانی انہاں دے اندر وی چلی گئی، بولن لگ پئے۔ تیسری بینتی، رسنا نال ساڈے اندر بانی جاندی ہے، جنی آپاں بانی پڑھاں گے تور اندر جائے گی، پر ایتھے ایک ہور سمسیا ہوے گی، سانو ارتھ نہیں آندے، ارتھ جاننے ضروری نے، پر جے نہیں آندے کی بانی اثر نہیں کرے گی؟ ادھیوں زیادہ لوگ تا بانی اس کر کے نہیں پڑھ دے، ارتھاں دا کم کیول پائیاں راگیاں تے کتھا واچکاں دا نہیں۔ گرمکھو ٹھیک ہے رب نے ساڈی پرا لبد روٹی ایویں لکھ دتی، اینو منیے سی، پر بانی تا ساڈی آتما دی خوراک ہے، بانی پائیاں دی خوراک نہیں کیول، ہر پرانی ماتر۔ جے ارتھاں دا نہیں پتا تے پھر اسی جے بانی پڑھاں گے تے ایدا اثر نہیں ہوے گا۔ میں پچھلے دن بینتی کیتی سی کہ بچہ جنم لیندا ہے، پھر میں ادھارن دوہرا دیا، ایک گھنٹے دا بچہ ہے، اج تک دسو کیڑے بچے نو جنم ویلے سکھایا گیا ہے کہ تیری ماں دے دودھ دا ارتھ کی ہے، کنے وٹامنز نے؟ بچے نو دودھ دے ارتھ دا کوئی پتہ نہیں، دودھ چنگن لگ پے تے اپنے آپ ہی دودھ اثر کر دے، ارتھ دا پتہ نہیں، تاں وی بانی پڑھ تے سن، چیتے رکھی 4 مہینیاں بعد بانی تیرے تے آپ ہی اثر کرن لگ پے، اثر کر دی۔ ہن جے پیاس لگی ہوے، کنے کیمسٹری پڑھی، کئی پانی تاں دینا، پہلا 10 پانی بنیا کیوے، او دی جانے بلا بھی H2O کی ہوندا ہے تے کیویں بنیا، اونوں پتہ ہے کوئی؟ او کہے گا مینو کیمسٹری نہیں آندی، جو تو بولنا ہے میری بک چ پانی پا، دیکھ میں تینوں دساں گا پیاس کیویں بجھاندا۔ پیارے ہو جے پانی گلے تو تھلے جاندا ہے ਤੇ ਪਿਆਸ ਬੁੱਝਦੀ ਹੈ, ਉਦਮ ਕਰੋ, ਬਾਣੀ ਗਲੇ ਤੋਂ ਥੱਲੇ ਉਤਾਰੋ, ਅੰਦਰ ਦੀ ਪਿਆਸ ਬੁੱਝੇਗੀ। ਇੱਕ ਅਮਲੀ ਕਮਾਇਓ, ਜ਼ਬਾਨ ਰਹੀ ਬਾਣੀ ਅੰਦਰ ਜਾਂਦੀ ਹੈ। ਗੁਰਮੁਖੋ ਅੱਖਾਂ ਵਾਲਿਆਂ ਤਾਂ ਦੇਖ ਲਿਆ, ਜ਼ਬਾਨ ਵਾਲਿਆਂ ਬੋਲ ਲਿਆ, ਤੇ ਜਿਨ੍ਹਾਂ ਦੀਆਂ ਅੱਖਾਂ ਨਹੀਂ, ਬਾਣੀ ਤਾਂ ਉਹਨਾਂ ਦੇ ਅੰਦਰ ਵੀ ਚਲੀ ਗਈ। ਤੁਸੀਂ ਸੂਰਮੇ ਸਿੰਘ ਕੀਰਤਨ ਕਰਦੇ, ਤੁਹਾਡੇ ਇੱਥੇ ਵੀ ਕਈ ਆਏ ਹੋਣੇ ਨੇ, ਕਈ ਐਸੇ ਕੀਰਤਨੀਆਂ ਨੇ ਜਿਹੜੇ ਜਮਾਂਦਰੂ ਸੂਰਮੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ, ਕਹਿੰਦੇ ਅਸੀਂ ਤਾਂ ਅੱਜ ਤੱਕ ਦੇਖੇ ਨਹੀਂ ਗੁਰੂ ਗ੍ਰੰਥ ਸਾਹਿਬ ਹੈ ਕੀ ਹੋ ਗਿਆ, ਅੱਖਾਂ ਹੀ ਨਹੀਂ ਨਾ, ਜੋਤ ਨਹੀਂ। ਉਹ ਭਾਈ ਤੇਰਾ ਗੁਰੂ ਗ੍ਰੰਥ ਸਾਹਿਬ ਇੰਨਾ ਮੁਕੰਮਲ ਮੁਰਸ਼ਦ, ਜੇ ਪੁੱਛੀਏ ਭਾਈ ਸਾਹਿਬ, ਕਹਿੰਦੇ ਅਸੀਂ ਨਹੀਂ ਦੇਖਿਆ ਗੁਰੂ ਗ੍ਰੰਥ ਸਾਹਿਬ, ਤੇ ਮੈਨੂੰ ਬਖਸ਼ ਦਿਓ, ਸਾਡੇ ਅੱਖਾਂ ਵਾਲਿਆਂ ਨਾਲੋਂ ਮੈਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ, ਤੇ ਸੂਰਮਾ ਸਿੰਘ ਕੀਰਤਨ ਕਰੇ, ਮੇਰੀਆਂ ਅੱਖਾਂ ਦਾ ਕੀ ਫਾਇਦਾ, ਜਿਹਦੀਆਂ ਅੱਖਾਂ ਕੋਈ ਨਹੀਂ, ਮੇਰੇ ਨਾਲ ਕਈ ਗੁਣਾ ਵੱਧ ਬਾਣੀ ਉਹਨੂੰ ਜ਼ਬਾਨੀ ਚੇਤੇ ਹੋਵੇ, ਪਰ ਦੇਖਿਆ ਵੀ ਨਹੀਂ ਗੁਰੂ ਗ੍ਰੰਥ ਸਾਹਿਬ, ਸ਼ਬਦ ਦੇ ਦਰਸ਼ਨ ਵੀ ਨਹੀਂ ਕੀਤੇ। ਕਿਵੇਂ? ਇੱਕ ਤਾਂ ਉਹਨਾਂ ਬਾਣੀ ਸੁਣੀ, ਕੰਨਾਂ ਨਾਲ ਸੁਣ ਕੇ ਬਾਣੀ ਗਈ, ਤੇ ਦੂਸਰਾ ਬਰੇਲ, ਆਪ ਤੁਸੀਂ ਸਾਰੇ ਸਮਝਦੇ ਹੋ ਕਾਗਜ਼ ਦੇ ਉੱਤੇ ਉਹ ਬਰੇਲ ਜਿਹੜੀ ਵਿਦਿਆ ਹੈ, ਉਹ ਅੱਖਰ ਕੀ ਕਹਿ, ਸ਼ਾਹੀ ਤੇ ਨਹੀਂ ਨਾ, ਉਹ ਸੂਈ ਨਾਲ ਉਭਰੇ ਹੋਇਆ ਕਾਗਜ਼ ਹੀ ਹੈ ਨਾ, ਖੁਰਦਰਾ ਪਾਣੀ ਹੈ, ਉਹ ਹੱਥਾਂ ਦੇ ਪੋਟਿਆਂ ਨਾਲ, ਆਹ ਜਿਹੜਾ ਸਾਡਾ ਪਹਿਲਾ ਪੋਟੇ ਨੇ, ਉਹ ਪੋਟਿਆਂ ਨਾਲ ਟੱਚ ਕਰ ਕਰਕੇ, ਟੱਚ ਕਰ ਕਰਕੇ ਕਿੰਨੀ ਬਾਣੀ ਚੇਤੇ ਕਰ ਗਏ। ਉਹ ਗੁਰਮੁਖਾਂ, ਤੈਨੂੰ ਅੱਖਾਂ ਦਿੱਤੀਆਂ, ਜ਼ਬਾਨ ਦਿੱਤੀ, ਕੰਨ ਦਿੱਤੇ, ਇਹਦੇ ਪੁੱਛਣਾ ਮੇਰਾ ਬਣੇਗਾ ਕੀ, ਜਿਨ੍ਹਾਂ ਨੂੰ ਅੱਖਾਂ ਨਾ ਦਿੱਤੀਆਂ ਉਹਨਾਂ ਪੋਟਿਆਂ ਨਾਲ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ, ਬਾਣੀ ਉਹਨਾਂ ਦੇ ਅੰਦਰ ਗਈ। ਕੱਲਾ ਪਾਠ ਨਹੀਂ ਕੀਤਾ, ਭਾਈ ਗੁਰਮੇਜ ਸਿੰਘ ਦੇ ਨਾਂ ਤੋਂ ਤੁਸੀਂ ਜਾਣੂ ਹੋਵੋਗੇ, ਦਰਬਾਰ ਸਾਹਿਬ ਕੀਰਤਨ ਕਰਦੇ ਰਹੇ ਨੇ ਸੂਰਮੇ ਸਿੰਘ, ਜਦੋਂ ਕੀਰਤਨ ਕਰਦੇ ਨੇ ਨਾ, ਖਿਮਾ ਕਰਿਓ, ਉਹਨਾਂ ਦੇ ਵਿੱਚ ਇਤਨੀ ਬਾਣੀ ਕਿਸੇ ਨੂੰ ਕੰਠ ਨਹੀਂ। ਜੇ ਅੱਜ ਜਿਹੜਾ ਸ਼ਬਦ ਪੜ੍ਹ ਦਿੱਤਾ ਹੈ ਨਾ, ਸਾਲ ਭਰ ਨਹੀਂ ਵਾਰੀ ਆਉਣੀ ਉਹਦੀ, ਅੱਖਾਂ ਕੋਈ ਨਹੀਂ। ਮੈਂ ਪੁੱਛਿਆ ਭਾਈ ਸਾਹਿਬ ਕਿਵੇਂ, ਕਹਿਣ ਲੱਗੇ ਹੱਸ ਪਏ, ਕਹਿੰਦੇ ਤੁਸੀਂ ਕਿਉਂ, ਮੈਂ ਮੇਰੇ ਮਨ ਚ ਖਿਆਲ ਆਇਆ ਸੀ ਇੱਕ ਦਿਨ ਤੁਸੀਂ ਕੀਰਤਨ ਕੀਤਾ ਵੀ ਤੁਹਾਡੀਆਂ ਅੱਖਾਂ ਨਹੀਂ, ਇੰਨਾ ਸ਼ੁੱਧ ਪਾਠ। ਕਹਿਣ ਲੱਗੇ ਆ ਗੁਰੂ ਨੇ ਪੋਟਿਆਂ ਰਹੀ ਅੰਦਰ ਚਲਾ ਗਿਆ। ਮੈਂ ਫਿਰ ਪੁੱਛਿਆ ਜੀ ਕਿਵੇਂ, ਕਹਿਣ ਲੱਗੇ ਸੱਚ ਜਾਣੋ, ਮੈਂ ਕੱਲਾ ਪੜ੍ਹਿਆ ਹੀ ਨਹੀਂ, ਮੈਂ ਖੁਦ ਪੋਥੀਆਂ ਲਿਖਣ ਲੱਗ ਪਿਆ ਵਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ, ਤੇ ਮੈਂ ਯਤਨ ਕਰ ਰਿਹਾ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਜਾਵਾਂ ਬਰੇਲ ਰਾਹੀਂ। ਹੁਣ ਦੇਖੋ ਕਿਵੇਂ ਗੁਰੂ ਅੰਦਰ ਚਲਾ ਗਿਆ। ਨਹੀਂ ਭਾਈ, ਇਹ ਐਵੇਂ ਨਹੀਂ ਕਿਹਾ, ਤੂੰ ਇੱਕ ਆਵਾਜ਼ ਮਾਰ, ਗੁਰੂ ਹਜ਼ਾਰਾਂ ਵਾਜਾਂ ਮਾਰੇਗਾ, ਪਰ ਜੇ ਅਸੀਂ ਜੁੜਾਂਗੇ, ਸਿਰਫ ਤੁਹਾਡੇ ਚਰਨਾਂ ਚ ਇੱਕ ਬੇਨਤੀ ਹੈ ਮਾਈਓ, ਬੀਬੀਓ, ਭੈਣੋ ਤੇ ਵੀਰੋ, ਇਹ ਠੀਕ ਹੈ ਤੁਹਾਡੇ ਕੋਲ ਕੀਰਤਨ ਕਰਨ ਵਾਲੇ ਵੀ ਅਸੀਂ ਆਉਂਦੇ ਰਹਿੰਦੇ ਹਾਂ, ਕਥਾ ਵਾਲੇ ਵੀ ਆਉਂਦੇ ਹਾਂ, ਅਸੀਂ ਆਏ, ਤੁਸੀਂ ਅਨਾਉਂਸਮੈਂਟਾਂ ਕੀਤੀਆਂ, ਨਾਲ ਤੁਸੀਂ ਗਾਇਆ ਵੀ, ਸਾਡੀ ਵਾਹ 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 ਹੋ ਗਈ ਵੀ ਆਏ ਜੀ, ਬਹੁਤ ਜੀ ਕਮਾਲ ਹੋ ਗਈ। ਚੇਤੇ ਰੱਖੋ ਇਹ ਚ ਕੁਝ ਨਾ ਖੱਟਿਆ, ਜੇ ਤੁਸੀਂ ਮੰਨਿਆ ਨਾ, ਗੁਰੂ ਨੇ ਕਹਿਣਾ ਕਲਾਕਾਰ ਆਏ ਸਨ, ਕਲਾਕਾਰੀ ਕਰਕੇ ਚਲੇ ਗਏ, ਨਹੀਂ ਤੁਹਾਡੇ ਰਹੀ ਸਾਡੀ ਝੋਲੀ ਚ ਖੈਰ ਪੈਣੀ, ਇਹਨੂੰ ਡਰਾਮੇਬਾਜ਼ੀ ਨਾ ਸਮਝਿਓ। ਸੱਚ ਜੇ ਜਦੋਂ ਕੋਈ ਟੁੱਟਿਆ ਹੋਇਆ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ, ਤੇ ਗੁਰੂ ਉਹਦੇ ਬਦਲੇ ਜਿਹਨੇ ਜੋੜਿਆ ਉਹਦੀ ਝੋਲੀ ਚ ਦਾਤ ਪਾਏਗਾ। ਤਿੰਨ ਤਰ੍ਹਾਂ ਦੇ ਸਰੋਤੇ ਨੇ, ਇਹ ਕਹਿ ਕੇ ਮੈਂ ਸੰਪੂਰਨਤਾ ਕਰ ਦੇਣਾ, ਤੁਸੀਂ ਟਿਕੇ ਹੋ, ਹੈ ਮੇਰੀ ਗੁਸਤਾਖੀ ਵੈਸੇ। ਉਜੈਨ ਇੱਕ ਨਗਰੀ ਹੈ ਇੰਦੌਰ ਦੇ ਨੇੜੇ MP ਚ, ਉੱਥੇ ਇੱਕ ਕਲਾਕਾਰ ਆਇਆ ਸੀ, ਬੜੀ ਪੁਰਾਤਨ ਗੱਲ ਹੈ, ਵਿਕਰਮਾਦਿੱਤਿਆ ਦਾ ਦਰਬਾਰ ਸੀ ਉੱਥੇ, ਇਹ ਗੱਲ ਸਮਝਿਓ। ਉਹ ਆਇਆ, ਉਹਨੇ ਇੱਕ ਪੱਥਰ ਦੀਆਂ ਤਿੰਨ ਮੂਰਤੀਆਂ ਬਣਾਈਆਂ ਮਿੱਟੀ ਦੀਆਂ, ਇੱਕੋ ਜਿਹੀ ਸ਼ਕਲ, ਇੱਕੋ ਜਿਹਾ ਭਾਰ, ਇੱਕੋ ਜਿਹਾ ਕੱਦ, ਉਹ ਭਰੇ ਦਰਬਾਰ ਚ ਲਾਇਆ, ਕਦੀ ਮੂਰਤੀਕਾਰ ਪਹਿਲਾਂ ਕਿਸੇ ਦੇਖਿਆ ਵੀ ਨਹੀਂ ਸੀ। ਕਹਿਣ ਲੱਗਾ ਰਾਜਨ, ਜਾਂ ਸ਼ਬਦ ਕਹਿ ਸਮਰਾਟ, ਤੇਰੇ ਦਰਬਾਰ ਚ ਗੁਣਾਂ ਦੀ ਕਦਰ ਹੈ, ਕਾਲੀਦਾਸ ਤੇਰਾ ਦਰਬਾਰੀ ਕਵੀ ਹੈ, ਮੈਂ ਤਿੰਨ ਮੂਰਤੀਆਂ ਬਣਾ ਕੇ ਲਿਆ, ਮੈਨੂੰ ਇਨਾਮ ਦੇ, ਇਹ ਤਿੰਨੇ ਮੂਰਤੀਆਂ ਵਿਲੱਖਣ ਨੇ। ਉਹਨੇ ਕਿਹਾ ਠੀਕ ਹੈ, ਤੂੰ ਆਇਆ, ਦਰਬਾਰੀਆਂ ਨੂੰ ਕਹਿੰਦਾ ਦੇਖੋ ਮੂਰਤੀਆਂ ਵਿਲੱਖਣ ਨੇ। ਇੱਕ ਨੇ ਵੇਖ ਕੇ ਕਿਹਾ ਨਹੀਂ, ਤਿੰਨੋ ਇੱਕੋ ਜਿਹੀਆਂ ਨੇ, ਰੰਗ ਇੱਕੋ ਜਿਹਾ, ਸ਼ਕਲ ਇੱਕੋ ਜਿਹੀ, ਪੈਂਠ ਤੇ ਕੱਦ ਇੱਕੋ ਜਿਹਾ, ਭਾਰ ਇੱਕ ਜੈਸਾ। ਉਹ ਕਹਿੰਦਾ ਨਹੀਂ, ਤੁਹਾਡੇ ਕੋਲ ਵੇਖਣ ਵਾਲੀ ਨਜ਼ਰ ਨਹੀਂ, ਤਿੰਨੇ ਵੱਖ ਵੱਖ ਜੇ। ਉਹਨਾਂ ਕਿਹਾ ਮੂਰਖ ਬਣਾਉਣਾ, ਇੱਕ ਮੂਰਤੀ ਤਿੰਨੇ ਇੱਕੋ ਜਿਹੀਆਂ, ਇੱਕ ਦੇ ਪੈਸੇ ਇਨਾਮ ਲੈਣੀ, ਲੈ ਜਾਣੀ ਤੇ ਬਾਹਰ ਚੱਲ। ਉਹ ਕਹਿੰਦਾ ਮੈਂ ਤਾਂ ਤੁਹਾਡੇ ਦਰਬਾਰ ਚ ਆਇਆ ਸਾਂ ਗੁਣੀ ਹੋਣਗੇ, ਇੱਥੇ ਵੀ ਕੋਈ ਪਹਿਚਾਣ ਵਾਲਾ ਨਹੀਂ। ਇੰਨੇ ਸ਼ਬਦ ਕਹਿ ਤੇ ਕਾਲੀਦਾਸ ਉੱਠਿਆ, ਕਵੀ ਸੀ ਨਾ, ਇਹਨੇ ਕਿਹਾ ਸਮਰਾਟ ਜੇ ਤੁਸੀਂ ਮੈਨੂੰ ਵਕਤ ਦਿਓ ਮੈਂ ਮੂਰਤੀਆਂ ਤਿੰਨਾਂ ਦਾ ਨਿਰੀਖਣ ਕਰ ਲਾਂ, ਇਹ ਪਹਿਚਾਣ ਕਰ ਲਾਂ। ਉਹਨੇ ਕਿਹਾ ਕਿਉਂ ਨਹੀਂ। ਮੂਰਤੀਕਾਰ ਵੀ ਖਲੋਤਾ ਸੀ, ਦਰਬਾਰ ਭਰਿਆ, ਉਹਨੇ ਇੱਕ ਵੱਡਾ ਸਾਰਾ ਤੀਲਾ ਲੈ ਲਿਆ, ਮਾਂਜੇ ਦਾ ਤੀਲਾ, ਮਾਂਜਾ ਸ਼ਬਦ ਸ਼ਬਦ ਝਾੜੂ ਆਪਾਂ ਲਾਨੇ, ਜੇ ਇੱਕ ਕੱਖ ਲੈ ਲਿਆ ਤੀਲਾ। ਮੂਰਤੀਕਾਰ ਸਮਝ ਗਿਆ ਵੀ ਇਹ ਬੰਦਾ ਚੰਗੀ ਸੋਝੀ ਰੱਖਦਾ। ਉਹਨੇ ਪਹਿਲੀ ਮੂਰਤੀ ਦੇ ਕੰਨ ਚ ਤੀਲਾ ਪਾਇਆ, ਇੱਕ ਕੰਨ ਚੋਂ ਪਾਇਆ ਦੂਜੇ ਚੋਂ ਨਿਕਲ ਗਿਆ, ਫਿਰ ਦੂਜੇ ਕੰਨ ਚੋਂ ਪਾਇਆ ਉਹ ਤੀਲਾ ਦੂਸਰੇ ਕੰਨ ਚੋਂ ਨਿਕਲੇ, ਖੱਬੇ ਚੋਂ ਪਾਏ ਸੱਜੇ ਚੋਂ, ਸੱਜੇ ਚ ਪਾਏ ਖੱਬੇ ਚੋਂ। ਕਾਲੀਦਾਸ ਕਹਿੰਦਾ ਇਸ ਮੂਰਤੀ ਨੂੰ ਚੁੱਕ ਕੇ ਬਾਹਰ ਰੱਖ ਦਿਓ। ਉਹਨੇ ਦੂਸਰੀ ਮੂਰਤੀ ਵੱਲ ਦੇਖਿਆ, ਉਹਦੇ ਕੰਨ ਚ ਤੀਲਾ ਪਾਇਆ ਉਹਨੇ, ਉਹਦੀ ਬਣਤਰ ਇਹੋ ਜਿਹੀ ਬਣੀ ਸੀ, ਦੂਜੇ ਕੰਨ ਚ ਹੱਥ ਕੀਤਾ ਪਰ ਤੀਲਾ ਬਾਹਰ ਨਾ ਨਿਕਲੇ, ਸੱਚ ਖੈ। ਉਹਨੇ ਤੀਲਾ ਕੰਨ ਚ ਪਾਇਆ ਤੇ ਤੀਲਾ ਮੂੰਹ ਤੋਂ ਬਾਹਰ ਆ ਗਿਆ, ਕੰਨ ਚੋਂ ਨਹੀਂ ਨਿਕਲਿਆ। ਉਹਨੇ ਫਿਰ ਦੂਜੇ ਕੰਨ ਚੋਂ ਪਾਇਆ, ਮੂੰਹ ਚੋਂ ਫਿਰ ਤੀਲਾ ਬਲ, ਅੰਦਰੋਂ ਬਣੀ ਇਹੋ ਜਿਹੀ ਮੂਰਤੀ ਸੀ। ਉਹਨੇ ਕਿਹਾ ਇਹਨੂੰ ਮਾੜਾ ਜਿਹਾ ਨੇੜੇ ਰੱਖ ਲੈ ਰਾਜੇ ਦੇ। ਤੀਸਰੀ ਮੂਰਤੀ ਦੇਖੀ, ਉਹਨੇ ਕੰਨ ਚ ਤੀਲਾ ਪਾ ਕੇ ਮੂੰਹ ਅੱਗੇ ਹੱਥ ਕੀਤਾ ਵੀ ਸ਼ਾਇਦ ਮੂੰਹ ਚੋਂ ਬਾਹਰ ਆਏਗਾ, ਪਰ ਤੀਲਾ ਮੂੰਹ ਚੋਂ ਨਹੀਂ ਬਾਹਰ ਆਇਆ। ਉਹਨੇ ਦੂਜਾ ਕੰਨ ਦੇਖਿਆ, ਉਹਦੇ ਚੋਂ ਵੀ ਨਹੀਂ ਆਇਆ, ਪੂਰੇ ਦਾ ਪੂਰਾ ਤੀਲਾ ਪਾਇਆ ਉਹ ਮੂਰਤੀ ਦੇ ਵਿੱਚ ਹੀ ਸਮਾ ਗਿਆ, ਦੂਸਰਾ ਪਾਇਆ ਉਹ ਵੀ ਸਮਾ ਗਿਆ। ਉਹਨੇ ਮੂਰਤੀਕਾਰ ਦੇ ਪੈਰ ਫੜ ਲਿਆ, ਕਹਿੰਦਾ ਬਾਬਾ ਤੂੰ ਆਮ ਬੰਦਾ ਨਹੀਂ, ਦੱਸ ਤੂੰ ਕੌਣ ਏ? ਕਹਿੰਦਾ ਮੇਰੇ ਤੋਂ ਪੁੱਛਣਾ ਚਾਹੁੰਦਾ ਮੈਂ ਕੌਣ ਆ? ਕਹਿੰਦਾ ਮੈਂ ਰੱਬ ਦੀ ਭਗਤੀ ਕਰਨ ਵਾਲਾ ਫਕੀਰ ਹਾਂ, ਮੈਂ ਇੱਥੇ ਮੰਦਰਾਂ ਵਿੱਚ ਲੋਕ ਰੋਜ਼ ਭਜਨ ਗਾਉਂਦੇ ਦੇਖੇ ਤੇ ਮੇਰੇ ਮਨ ਚ ਆਇਆ ਮੈਂ ਸਰੋਤਿਆਂ ਦੀਆਂ ਮੂਰਤੀਆਂ ਬਣਾ ਦਿਆਂ। ਧਿਆਨ ਦਿਆ ਜੇ ਸ਼ਬਦ ਜਿਹੜੇ ਉਹਨੇ ਕਹੇ। ਕਹਿੰਦਾ ਵੀ ਇਹ ਤੂੰ ਕਹਿਣਾ ਕੀ ਚਾਹੁੰਦਾ? ਉਹਨੇ ਕਿਹਾ ਕਾਲੀਦਾਸ ਤੂੰ ਦੱਸ, ਪੜ ਇਹ ਮੂਰਤੀਆਂ ਇੱਕ ਗ੍ਰੰਥ ਨੇ, ਪੜ ਇਹਨਾਂ ਨੂੰ, ਮੈਂ ਕੀ ਕਹਿਣਾ ਚਾਹੁੰਦਾ। ਕਾਲੀਦਾਸ ਨੇ ਫਿਰ ਵਿਆਖਿਆ ਕੀਤੀ, ਮੂਰਤੀਕਾਰ ਖੁਸ਼ ਹੋਇਆ, ਕਹਿਣ ਲੱਗਾ ਪਹਿਲੀ ਮੂਰਤੀ ਜਿਹਦੇ ਇੱਕ ਕੰਨ ਚੋਂ ਪਾਇਆ ਦੂਜੇ ਚੋਂ ਨਿਕਲ ਗਿਆ, ਕਹਿਣ ਲੱਗੇ ਇਹ ਉਹ ਸਰੋਤੇ ਨਹੀਂ ਜਿਹੜੇ ਥਾਂ ਪਰ ਥਾਂ ਜਾਂਦੇ ਨੇ, ਸੁਣਦੇ ਸਾਰਿਆਂ ਦੀ ਨੇ ਪਰ ਚੇਤੇ ਰੱਖੀ ਟਿਕਦਾ ਕੁਝ ਵੀ ਨਹੀਂ, ਘੰਟੇ ਬਾਅਦ ਜੋ ਸੁਣਿਆ ਦੂਜੇ ਕੰਨ ਚੋਂ ਬਾਹਰ। ਇਹ ਪਹਿਲੀ ਤਰ੍ਹਾਂ ਦੇ, ਇੱਕ ਕੰਨ ਚੋਂ ਸੁਣਿਆ ਦੂਜੇ ਚੋਂ ਬਾਹਰ। ਤੇ ਗੁਰੂ ਨੇ ਇਹਨੂੰ ਬਾਣੀ ਚ ਇਸ ਤਰ੍ਹਾਂ ਕਿਹਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਏ ਫੂਕ। ਸੁਣਿਆ ਪਰ ਨਿਕਲ ਗਿਆ, ਅੰਦਰ ਨਹੀਂ ਵਸਿਆ। ਉਹ ਕਹਿਣ ਲੱਗੇ ਵਾਕਈ ਠੀਕ ਹੈ, ਤੇ ਸੱਚੀ ਮੁੱਚੀ ਸਾਡੀ ਗਿਣਤੀ ਜ਼ਿਆਦਾ ਆਈ ਹੈ, ਇੱਧਰੋਂ ਸੁਣਿਆ ਇੱਧਰੋਂ ਗਿਆ। ਉਹਨੇ ਕਿਹਾ ਵੀ ਆ ਦੂਜੀ ਮੂਰਤੀ ਜਿਹਦੇ ਮੂੰਹ ਚੋਂ ਬਾਹਰ ਨਿਕਲਿਆ ਤੀਲਾ। ਕਾਲੀਦਾਸ ਨੇ ਕਿਹਾ ਇਹ ਉਹ ਸਰੋਤਾ ਹੈ ਜਿਹੜਾ ਕੰਨ ਨਾਲ ਸੁਣਦਾ ਹੈ, ਗੱਲਾਂ ਚੇਤੇ ਕਰਦਾ ਹੈ, ਬਾਹਰ ਜਾ ਕੇ ਕਹਿੰਦਾ ਫਲਾਣਾ ਬੰਦਾ ਜਾਇਆ ਉਹਨੇ ਕਮਾਲ ਕਰ ਦਿੱਤੇ, ਪਚਾਇਆ ਨਹੀਂ, ਕਮਾਇਆ ਵੀ ਨਹੀਂ, ਸਿਰਫ ਚਾਰ ਬੰਦਿਆਂ ਕੋਲ ਖਲੋ ਕੇ ਕਿਸੇ ਦਾ ਗਿਆਨ ਤੇ ਕਿਸੇ ਤੇ ਝਾੜ ਕੇ ਆਪਣੇ ਨੰਬਰ ਬਣਾ ਗਿਆ। ਕਹਿਣ ਲੱਗੇ ਉਹ ਜਿਹੜਾ ਕੰਨ ਤੋਂ ਸੁਣਦਾ ਤੇ ਜੀਭ ਤੋਂ ਬੋਲੀ ਜਾਂਦਾ। ਕਹਿਣ ਲੱਗੇ ਆ ਜਿਹੜਾ ਤੀਜਾ ਜਿਹਦੇ ਕੰਨ ਚ ਪਾਇਆ ਧੁਰ ਅੰਦਰ ਗਿਆ। ਕਹਿਣ ਲੱਗਾ ਇਹ ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ, ਜੋ ਕੁਛ ਸੁਣਿਆ ਉਹ ਅੰਦਰ ਸਮਾ ਗਿਆ ਤੇ ਉਹਨੂੰ ਕਮਾਣ ਲੱਗ ਪਿਆ। ਗੁਰਮੁਖੋ ਸੱਚ ਜੇ ਜਿਹੜਾ ਸੁਣੇਗਾ, ਸੁਣ ਕੇ ਮੰਨੇਗਾ, ਉਹ ਸਰੋਤਾ ਜਿਹਦੇ ਅੰਦਰ ਸਮਾ ਗਿਆ। ਫਿਰ ਉਹਨੇ ਪੁੱਛਿਆ ਕਾਲੀਦਾਸ ਨੂੰ ਇਹਨਾਂ ਦੀ ਕੀਮਤ ਕੀ ਦਿਆਂ, ਇਨਾਮ ਕੀ ਦਿਆਂ? ਕਹਿਣ ਲੱਗਾ ਜਿਹਦੇ ਇੱਕ ਕੰਨ ਚੋਂ ਪਾਇਆ ਦੂਜੇ ਚ ਨਿਕਲਿਆ, ਕੌਡੀ ਮੁੱਲ ਨਹੀਂ, ਜ਼ਿੰਦਗੀ ਵਿਅਰਥ ਗਵਾ ਦਿੱਤੀ। ਕਹਿੰਦਾ ਦੂਜਾ ਜਿਹਦੇ ਮੂੰਹ ਚੋਂ ਨਿਕਲਿਆ ਤੀਲਾ। ਕਹਿਣ ਲੱਗੇ ਘੱਟੋ ਘੱਟ ਕੁਝ ਕੁ ਦਿਨ ਤੇ ਚੇਤੇ ਰੱਖੀ ਨਾ ਗੱਲ, ਇਹਦੀਆਂ ਕੁਝ ਮੋਹਰਾਂ ਕੀਮਤ ਪਾ ਦੇ। ਕਹਿੰਦਾ ਜਿਹਦੇ ਅੰਦਰ ਸਮਾ ਗਿਆ। ਉਹਨੇ ਕਿਹਾ ਵਿਕਰਮਾਦਿੱਤ ਸਿੰਘਾਸਨ ਛੱਡ ਦੇ, ਚੇਤੇ ਰੱਖੀ ਇਹਦੀ ਕੀਮਤ ਤੇਰੇ ਸਿੰਘਾਸਨ ਨਾਲ ਵੀ ਨਹੀਂ ਪੈ ਸਕਦੀ, ਇਹ ਕੀਮਤੀ ਹੈ। ਮੇਰੇ ਗੁਰੂ ਨੂੰ ਪੁੱਛੀ ਉਹਨਾਂ ਚਲੋ ਮੂਰਤੀਆਂ ਬਣਾਈਆਂ। ਮੇਰੇ ਗੁਰੂ ਨੇ ਕਿਹਾ ਮੰਨੇ ਕੀ ਗਤ ਕਹੀ ਨਾ ਜਾਏ, ਕੌਣ ਕੀਮਤ ਪਾਏਗਾ? ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜਿੰਨਾ ਮੰਨ ਲਿਆ ਪਿਆਰੇ ਉਹਨਾਂ ਦੀ ਕੋਈ ਕੀਮਤ ਨਹੀਂ ਜੇ ਹੁੰਦੀ। ਤੁਹਾਡੇ ਚਰਨਾਂ ਚ ਬੇਨਤੀ ਹੈ, ਆਪ ਬਾਣੀ ਪੜੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ ਤੇ ਬਾਣੀ ਦੇ ਨਾਲ ਨਾਲ
ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਲਵੋ ਤੇ ਦੇਖੋ ਮੈਂ ਫੋਰਸ ਕਰਕੇ ਨਾ ਦਬਕੇ ਮਾਰ ਕੇ। ਆਮ ਤੌਰ ਤੇ ਹੁੰਦਾ ਸੀ ਦਬਕੇ ਮਾਰ, ਨਹੀਂ ਮੈਂ ਕਹਿੰਦਾ ਅੱਜ ਬੱਚੇ ਵੀ ਚੇਂਜ ਕਰਨੇ ਨੇ ਨਾ, ਜੇ ਧੱਕੇ ਨਾਲ ਫੋਰਸ ਕਰੋਗੇ ਕਿੰਨੇ ਚੇਂਜ ਹੋਣਾ ਭਾਈ। ਉਹ ਸਾਡੇ ਵੀ ਬਾਪ ਨੇ, ਤੁਹਾਨੂੰ ਸੱਚ ਦੱਸੀਏ ਅਸੀਂ ਉਹ ਕੁਝ ਨਹੀਂ ਜਾਣਦੇ, ਉਹ ਸਾਡੇ ਤੋਂ ਅਗਾਂਹ ਨਿਕਲ ਚੁੱਕੇ ਨੇ। ਅਸਲੀਅਤ ਵੇ ਇੱਕ ਤਰੀਕਾ ਹੈ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜੋੜੋਗੇ ਤਾਂ ਟੁੱਟਣਗੇ, ਇਕੱਲੇ ਤੋੜੋਗੇ ਤਾਂ ਉਹਨਾਂ ਦੀ ਐਨਰਜੀ ਵੇਸਟ, ਉਹ ਕਿੱਧਰ ਜਾਣਗੇ। ਉਹਨਾਂ ਨੂੰ ਪ੍ਰੇਮ ਨਾਲ ਕੋਲ ਬਿਠਾਈਏ, ਗੱਲ ਕਰੋ ਆਪਣੇ ਘਰ ਤੋਂ ਸ਼ੁਰੂ। ਬੱਚੇ ਦੀ ਉਮਰ ਹੈ 2 ਸਾਲ ਦੀ, ਉਹ ਭਾਈ ਮਕਾਨ ਛੋਟਾ ਬਣਾ ਲਿਆ ਜੇ, ਪਰ 2 ਸਾਲ ਦੇ ਬੱਚੇ ਨੂੰ 10 ਮਿੰਟ ਰੋਜ਼ ਬਿਠਾ ਕੇ ਕੋਲ ਕੋ ਬੇਟਾ ਮੇਰੇ ਪਿੱਛੇ ਵਾਹਿਗੁਰੂ ਬੋਲ, ਸੱਚ ਜਾਣੋ, ਜੇ ਇਹ ਦੇ ਦਿਓਗੇ ਨਾ ਸਮਝੋਗੇ ਕੁਝ ਖੱਟ ਕੇ ਚਲੇ ਗਏ। ਨਹੀਂ ਤੇ ਜਸਵੰਤ ਸਿੰਘ ਕਮਲ ਨੂੰ ਤੁਸੀਂ ਜਾਣਦੇ ਹੋ, ਉਹਨੇ ਇੱਕ ਲੇਖ ਲਿਖਿਆ ਸੀ, ਉਹਨੇ ਲਿਖਿਆ ਉਹ ਪੰਜਾਬ ਵਾਲਿਓ ਤੁਹਾਡਾ ਪੰਜਾਬ ਨਹੀਂ ਜੇ ਰਹਿਣਾ, ਉਹ ਕਹਿੰਦਾ ਬਾਹਰ ਵਾਲਿਓ ਤੁਹਾਡੀ ਔਲਾਦ ਨਹੀਂ ਜੇ ਰਹਿਣੀ। ਗੱਲ ਉਹਨੇ ਸੱਚ ਹੀ ਕਹੀ, ਪਰ ਉਹਦਾ ਖਿਆਲ ਸੀ ਰਹਿ ਸਕਦੀ ਏ, ਪਰ ਜੇ ਅਸੀਂ ਧੁਰੇ ਨਾਲ ਗੁਰੂ ਨਾਲ ਜੁੜੇ ਹੋਵਾਂਗੇ ਨਾ ਫਿਰ ਗੁਰੂ ਗ੍ਰੰਥ ਸਾਹਿਬ ਆਪਣੀ ਕਲਾ ਵਰਤਾਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਭ ਤੋਂ ਪਹਿਲਾਂ ਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਆਪ ਦਾ ਸ਼ੁਕਰ, ਜਿਨ੍ਹਾਂ ਨੇ ਪਰਾਲਬਦ ਲਿਖੀ ਸੀ ਸੰਗਤਾਂ ਦੀ ਸੇਵਾ ਲਈ। ਉਸ ਤੋਂ ਬਾਅਦ ਆਪ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਇੰਨਾ ਟਿਕ ਕੇ 5-6 ਦੀਵਾਨ ਬੜੇ ਟਿਕ ਕੇ ਸੁਣੇ, ਕਿਉਂਕਿ ਅਸੀਂ ਜਿੱਥੇ ਪਹਿਲੀ ਵਾਰੀ ਜਦ ਬੰਦਾ ਜਾਏ ਪਤਾ ਹੀ ਲੱਗਦਾ ਵੀ ਕਿਹੋ ਜੀ ਸਰੋਤ ਤੇ ਕਿਹੜਾ ਕਿੱਥੇ ਬਹਿੰਦਾ। ਉਸ ਤੋਂ ਬਾਅਦ ਫਿਰ ਬੰਦਾ ਅੰਦਰੋਂ ਨਿਕਲਦਾ ਆਪਣੇ, ਫਿਰ ਕਦੀ ਸਬੱਬ ਬਣਿਆ ਤੇ ਕਦੀ ਗੁਰੂ ਦੀਆਂ ਗੱਲਾਂ ਖੁੱਲ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।